ओंकार सतनाम कर्ता पुरख निरपाओ निर्वैर अकाल मूरत अजुनी सैपं गुर प्रसाद जप आदि सच जुगादि सच है भी सच नानक होशी भी सच गली असी चंगियां आचारी बुरियां रीसां करहें ते नाड़ियां जो सेवहें दर खड़िया मैं कीता ना जाता मैं कीता ना जाता हराम खोर हाँ क्या मुँह देसा दुष्ट चोर नानक नीच कहे विचार तानक रूप रहा करतार कंचन नारी मह जियो लुभत है मोह मीठा माया कार मंदर घोड़े खुशी मन खन रस लाया हर प्रग चेतना आवई क्यों छोटो मेरे घर राया मेरे राम एह नीच कर्म कर मेरे मेरे राम एह नीच कर्म कर मेरे गुणवंता कर कर दयाल कर कृपा बख्श अवगुण सब मेरे खम मैले तुम उजल करते हम निर्गुण तू दाता हम मूर्ख तुम चतुर सियाणे तू सर्व कला का ज्ञाता माधो हम ऐसे तू वैसा हम पापी तुम पाप खंडन निको ठाकुर देसा माधो हम ऐसे तू वैसा हम पापी तुम पाप खंडन निको ठाकुर देसा। परम सम्मान योग जुग जुग अटल साहिब श्री गुरु ग्रंथ साहिब सचे पातशाह महाराज जी दे पावन पवित्र हजूरी अंदर सुभाई मान खोए बैठे गुरमुख प्यारे सतसंगी जनों संध्या वेले दे दीवान दी हाजरी भर के आप जी ने अमृत बचना दा कीर्तन सरवण कीता है। सतगुरु कृपा करन असाडे ते कि इस अमृत बचन दी इस कीर्तन दी दात हजूर दा शब्द साडे हिरदे विच वस जाए। चल रही विचार दे अधीन कल सतगुरु की मेहर सदका आपा ने अरदास विच आए हुए तख्त और इस नाल जितने भी गुरुद्वारे ने उन्हां संबंधी विचार आरंभ कीती सी, क्योंकि असी रोज अरदास विच ए शब्द पढ़ने हां। पंजां तख्तां सरबत गुरुद्वारियां दा ध्यान धर के बोलो जी वाहिगुरु। कल आपां ने पंजां तख्तां विचों श्रोमणी जो श्री अकाल तख्त साहिब ने उन्हां दे संबंधी संखेप जी एक विचार कीती सी कि यह तख्त होंद विच क्यों आया, इस तख्त नूं बनाया किसने, इस तख्त दे अंदर रोजाना दी मर्यादा की है, उस तों इलावा इस तख्त दा गुरु नानक साहिब सच्चे पातशाह जी दी संगत लई संगत विच कितना कु वड्डा अदब सत्कार है। देखो जदों आपां गुरु ग्रंथ साहिब दी बाणी विचों विचारने आ तख्तां दे संबंधी ते हजूर ने अमृत बाणी विच एक बचन कीता है जो कल आरंभ कीता सी कि संसार दे तख्त ते बैठन वाले और तख्त समय दी लपेट अंदर आए उन्हां दी खस्ती उन्हां दी होंद खत्म हो गई। ते दातार ने इहो जे तख्तां दे दावा करन वाले राजियां महाराजियां संबंधी अमृत बाणी विच एक बचन कहा कि राजे रैयत सिकदार कोई ना रहसियो, हट पटन बाजार हुक्मी तैसियो। इन्हां दे संबंधी दातार ने अमृत बाणी विच कृपा करके कहा ना दान वा ना देव दान वा नरा, न सिद्ध सिद्ध साधका धरा, अष्ट एक दिगर कोई ते शब्द वरते एक तू ही एक तू ही। इसे करके हजूर ने शब्द कह सन कहन लगे असली तख्त असली टिकाणा ओ है जिसने कदी बिणसना नहीं, ते जिन्हां राजियां महाराजियां दे तख्तां दा लोक माण करदे ने मेरे धन गुरु ग्रंथ साहिब दी बाणी ने कहे कि इहो जे राजे महाराजे तां उस मालक दे तख्त दे तिखारी ने। हजूर दे बचन आपां पढ़ने जाकै वस खान सुल्तान। देखो जाकै वस है सगल जहान, जाका किया सब किचोए तिस ते ऊपर नाहीं कोई। कल अकाल दा तख्त जिहदा सदा अटल रहन वाला है, जिहदे उत्ते समय दा प्रभाव नहीं, ते जिथों एक मर्यादा एक सिद्धांत जरूर है ਕਿ ਉੱਥੇ ਆਏ ਕੋਈ ਬੰਦੇ ਦੀ ਪੁਕਾਰ ਸੁਣੀ ਜਾਂਦੀ ਹੈ, ਗੁਰਮੁਖੋ ਆਓ। ਅੱਜ ਆਪਾਂ ਦੂਸਰਾ ਜੋ ਸਾਡਾ ਤਖ਼ਤ ਹੈ, ਇਸ ਸੰਬੰਧੀ ਆਪ ਨਾਲ ਵਿਚਾਰ ਕਰਨੀ ਹੈ, ਇਸ ਦੇ ਇਤਿਹਾਸ ਸੰਬੰਧੀ। ਇੱਥੇ ਗੁਰੂ ਜੀ ਨੇ ਕੀ ਕੌਤਕ ਕੀਤੇ ਨੇ, ਅਤੇ ਇਸ ਤਖ਼ਤ ਦਾ ਪ੍ਰਬੰਧ ਕਿਵੇਂ ਚੱਲਿਆ ਅਤੇ ਹੁਣ ਕਿਵੇਂ ਚੱਲ ਰਿਹਾ, ਸੰਖੇਪ ਜਿਹੀ ਵੈਸੇ ਤਖ਼ਤਾਂ ਦੀ ਵਿਚਾਰ ਹੋਵੇਗੀ। ਕਰੋ ਕਿਰਪਾਲਤਾ ਸਾਧ ਸੰਗਤ, ਅੱਜ ਉਸ ਕਲਗੀਧਰ ਜੀ ਦੇ ਉਸ ਪਵਿੱਤਰ ਅਸਥਾਨ 'ਤੇ ਆਪਣੀ ਸੁਰਤ ਨੂੰ ਇਕਾਗਰ ਕਰਕੇ ਕਦੀ ਟਿਕਾਈਏ, ਜਿੱਥੇ ਹਜ਼ੂਰ ਦੀ ਆਮਦ ਵੀ ਹੋਈਏ, ਅਤੇ ਕੇਵਲ ਆਗਮਨ ਨਹੀਂ, ਧੰਨ ਗੁਰੂ ਗੋਬਿੰਦ ਰਾਏ ਨੇ ਜਿਨ੍ਹਾਂ ਨੂੰ ਅਦਬ ਨਾਲ ਉਸ ਧਰਤੀ ਦੇ ਲੋਕ ਬਾਲਾ ਪ੍ਰੀਤਮ ਕਹਿੰਦੇ ਸਨ, ਉਸ ਬਾਲਾ ਪ੍ਰੀਤਮ ਨੇ ਕਿੰਨੇ ਕੁ ਚੋਜ ਕੀਤੇ, ਅਤੇ ਕਿਹੜੇ ਕਿਹੜੇ ਉਸ ਥਾਂ 'ਤੇ ਅੱਜ ਵੀ ਅਸਥਾਨ ਨੇ ਜੋ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਰਹਿਮਤਾਂ ਮਿਲੀਆਂ ਨੇ। ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਆਏ ਹੋ, ਇਕਾਗਰਤਾ ਦੀ ਦਾਤ ਬਖਸ਼ ਦੇ, ਗੁਰੂ ਬਖਸ਼ੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੂਸਰੇ ਤਖ਼ਤ ਨੂੰ ਸ਼ਬਦ ਵਰਤਨੇ ਹਾਂ ਕਿ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ, ਅਤੇ ਸ਼ਹਿਬ ਪਟਨਾ ਸ਼ਹਿਰ ਹੈ। ਸਾਹਿਬ ਸ਼ਬਦ ਆਪਾਂ ਤਾਂ ਵਰਤਨੇ ਹਾਂ ਕਿਉਂਕਿ ਉਸ ਸ਼ਹਿਰ ਨੂੰ ਮੇਰੇ ਸਾਹਿਬ ਦੇ ਚਰਨਾਂ ਦੀ ਛੂਹ ਪ੍ਰਾਪਤ ਹੋਈ। ਥੋੜ੍ਹਾ ਜਿਹਾ ਮੈਂ ਸੰਖੇਪ ਵਿੱਚ ਇਸ ਸ਼ਹਿਰ ਦੇ ਪਿਛੋਕੜ ਦੀ ਸਾਂਝ ਆਪ ਨਾਲ ਕਰਨੀ ਚਾਹੁੰਦਾ, ਅਤੇ ਫਿਰ ਆਉਣਾ ਇਸ ਤਖ਼ਤ ਦੇ ਸੰਬੰਧੀ। ਸਭ ਤੋਂ ਪਹਿਲੀ ਗੱਲ ਕਿ ਇਸ ਸ਼ਹਿਰ ਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ, ਇਉਂ ਕਹਿ ਲਵੋ, ਸਿਆਣੇ ਵਿਦਵਾਨ ਕਹਿੰਦੇ ਨੇ ਈਸਾ ਸੰਨ ਆਰੰਭ ਹੋਣ ਤੋਂ ਪਹਿਲਾਂ ਤਕਰੀਬਨ 500 ਸਾਲ ਉਸ ਈਸਾ ਸੰਨ ਤੋਂ ਪੁਰਾਣਾ ਇਹ ਸ਼ਹਿਰ ਹੈ। ਇਸ ਸ਼ਹਿਰ ਨੂੰ ਪੁਸ਼ਪਾਪੁਰੀ ਵੀ ਕਿਹਾ ਜਾਂਦਾ ਸੀ, ਇਹਨੂੰ ਪਦਮਾਵਤੀ ਵੀ ਕਿਹਾ ਜਾਂਦਾ ਸੀ, ਇਸ ਸ਼ਹਿਰ ਨੂੰ ਗੁਰੂ ਕੇ ਪਿਆਰਿਓ ਕੁਸਮਪੁਰ ਵੀ ਕਿਹਾ ਜਾਂਦਾ ਰਿਹਾ, ਅਤੇ ਇੱਥੋਂ ਤੱਕ ਸਿੱਖ ਵਿਦਵਾਨ ਕਹਿੰਦੇ ਨੇ ਕਿ ਪਟਨੇ ਸ਼ਹਿਰ ਦੇ ਤਕਰੀਬਨ 22 ਨਾਂ ਵੱਖ ਵੱਖ ਵਾਰੀ ਚੇਂਜ ਹੋਏ। 22 ਵੱਖ ਵੱਖ ਨਾਂ ਸਨ ਇਸ ਸ਼ਹਿਰ ਦੇ। ਇਸ ਸ਼ਹਿਰ ਨੂੰ ਪਾਟਲੀ ਪੁੱਤਰ ਵੀ ਕਿਹਾ ਜਾਂਦਾ ਰਿਹਾ, ਅਤੇ ਜਦੋਂ ਇਸ ਨੂੰ ਪਾਟਲੀ ਪੁੱਤਰ ਕਿਹਾ ਜਾਂਦਾ ਸੀ ਉਦੋਂ ਇਸ ਸ਼ਹਿਰ ਦਾ ਢਾਂਚਾ ਕੀ ਹੋ ਗਿਆ ਸੀ, ਕਿਉਂਕਿ ਆਪਾਂ ਤਖ਼ਤ ਦੀ ਵਿਚਾਰ ਕਰਨੀ ਹੈ, ਅਤੇ ਮੈਂ ਯਤਨ ਕਰ ਰਿਹਾ ਕਿ ਸੰਖੇਪ ਜੀ ਸਾਨੂੰ ਇੰਨੀ ਕੁ ਜ਼ਰੂਰ ਨੌਲੇਜ ਹੋ ਜਾਏ ਕਿ ਜਿਸ ਨੂੰ ਅਸੀਂ ਦੂਜਾ ਤਖ਼ਤ ਮੰਨਦੇ ਹਾਂ ਇਸ ਸ਼ਹਿਰ ਦੀ, ਇਸ ਤਖ਼ਤ ਦੀ ਹੋਂਦ ਕੀ ਹੈ, ਅਤੇ ਇੱਥੇ ਕਿਹੜੇ ਕਿਹੜੇ ਗੁਰੂ ਧਾਮ ਨੇ। ਇਸ ਸ਼ਹਿਰ ਨੂੰ ਹੁਣ ਦੋ ਸ਼ਬਦ ਵਰਤੇ ਜਾਂਦੇ ਨੇ, ਇੱਕ ਨੂੰ ਪਟਨਾ ਸ਼ਹਿਰ ਕਹਿੰਦੇ ਨੇ, ਅਤੇ ਇੱਕ ਨੂੰ ਪਟਨਾ ਜੰਕਸ਼ਨ ਕਿਹਾ ਜਾਂਦਾ ਹੈ। ਜਿਹੜਾ ਨਵਾਂ ਪਟਨਾ ਹੈ ਉਹਨੂੰ ਪਟਨਾ ਜੰਕਸ਼ਨ ਕਹਿੰਦੇ ਨੇ, ਅਤੇ ਜਿੱਥੇ ਹਜ਼ੂਰ ਦੀ ਆਮਦ ਹੋਈ ਉਹਨੂੰ ਪਟਨਾ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰ ਨੂੰ ਪਾਟਲੀ ਪੁੱਤਰ ਵੀ ਕਿਹਾ ਜਾਂਦਾ ਸੀ, ਅਤੇ ਇੱਥੇ ਰਵਾਇਤ ਹੈ ਵੀ ਇਹਦਾ ਨਾਮ ਪਾਟਲੀ ਪੁੱਤਰ ਕਿਉਂ ਪੈ ਗਿਆ। ਕਹਿੰਦੇ ਨੇ ਇੱਕ ਇਸ ਸ਼ਹਿਰ ਨੂੰ ਸਭ ਤੋਂ ਪਹਿਲਾਂ ਆਬਾਦ ਕਰਨ ਵਾਲੇ ਰਾਜੇ ਦਾ ਨਾਮ ਹੈ ਆਜ਼ਾਦ ਸ਼ਤਰੂ। ਆਜ਼ਾਦ ਸ਼ਤਰੂ ਨੇ ਇਸ ਸ਼ਹਿਰ ਨੂੰ ਆਬਾਦ ਕੀਤਾ, ਸਮੇਂ ਨੇ ਕਰਵਟ ਲਈ, ਇਸ ਸ਼ਹਿਰ ਦਾ ਬਾਦਸ਼ਾਹ ਜਾਂ ਇਸ ਸ਼ਹਿਰ ਦਾ ਰਾਜਾ ਬਣਿਆ ਪਤਰਕ। ਉਹਦੀ ਪਿਆਰੀ ਰਾਣੀ ਦਾ ਨਾਮ ਸੀ ਪਾਟਲਾ, ਅਤੇ ਉਹਨੇ ਆਪਣੀ ਰਾਣੀ ਦੇ ਨਾਮ 'ਤੇ ਇਸ ਸ਼ਹਿਰ ਦਾ ਨਾਮ ਰੱਖ ਦਿੱਤਾ ਪਾਟਲੀ ਪੁੱਤਰ। ਚੰਦਰ ਗੁਪਤ ਮੌਰੀਆ ਦੇ ਵੇਲੇ ਇਸ ਸ਼ਹਿਰ ਨੂੰ ਜਦੋਂ ਸਿਆਣੇ ਵਿਦਵਾਨਾਂ ਨੂੰ ਪੜ੍ਹਿਆ, ਉਹ ਕਹਿੰਦੇ ਨੇ ਇਹ ਸ਼ਹਿਰ ਉਸ ਵੇਲੇ 9 ਮੀਲ ਲੰਮਾ ਸੀ ਅਤੇ 1.5 ਮੀਲ ਚੌੜਾ ਸੀ। 9 ਮੀਲ ਲੰਬਾਈ ਵਿੱਚ ਅਤੇ 1.5 ਮੀਲ ਚੌੜਾਈ ਵਿੱਚ ਸੀ ਪਾਟਲੀ ਪੁੱਤਰ। ਤਵੱਜੋ ਦਿਆ ਜੇ, ਇਸ ਸ਼ਹਿਰ ਦੇ 4 ਚੁਫੇਰੇ ਇੱਕ ਪੱਕੀ ਦੀਵਾਰ ਸੀ, ਉਸ ਦੀਵਾਰ ਦੇ ਨਾਲ 570 ਬੁਰਜ ਸਨ। ਇਸ ਸ਼ਹਿਰ ਦੇ 64 ਮੇਨ ਦਰਵਾਜ਼ੇ ਸਨ ਜਿਨ੍ਹਾਂ ਰਾਹੀਂ ਇਹਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਸੀ। ਇਸ ਸ਼ਹਿਰ ਦੇ 4 ਚੁਫੇਰੇ ਇੱਕ ਡੂੰਘੀ ਖਾਈ ਹੁੰਦੀ ਸੀ, ਅਤੇ ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਜੋ ਈਸਾ ਸੰਨ ਤੋਂ ਵੀ 500 ਸਾਲ ਪਹਿਲਾਂ ਦੀ ਘਟਨਾ। ਇਹਦੇ 570 ਬੁਰਜ ਨੇ, 4 ਚੁਫੇਰੇ ਪੱਕੀ ਦੀਵਾਰ ਹੈ,
ਚੌਂਕ ਇਹਦੇ ਮੇਨ ਦਰਵਾਜ਼ੇ ਨੇ। ਇਹਦੇ ਚਾਰ ਚੁਫੇਰੇ ਇੱਕ ਖਾਈ ਸੀ, ਉਹ ਖਾਈ 60 ਫੁੱਟ ਡੂੰਘੀ ਸੀ ਤੇ 45 ਫੁੱਟ ਉਹ ਖਾਈ ਚੌੜੀ ਸੀ। ਇਸ ਸ਼ਹਿਰ ਦੇ ਚਾਰ ਚੁਫੇਰੇ ਤੇ ਇਹ ਉਹ ਸ਼ਹਿਰ ਹੈ ਜਿਹਦੇ ਵਿੱਚ ਮਹਾਤਮਾ ਬੁੱਧ ਦੇ ਵੀ ਚਰਨ ਪਏ ਸਨ। ਤੇ ਇਹ ਰਵਾਇਤ ਹੈ ਉੱਥੋਂ ਦੇ ਲੋਕਾਂ ਦੀ ਕਿ ਜਦੋਂ ਮਹਾਤਮਾ ਬੁੱਧ ਦੇ ਚਰਨ ਪਏ ਤੇ ਉਹਨਾਂ ਨੇ ਇਸ ਸ਼ਹਿਰ ਵਿੱਚ ਰੁਕ ਕੇ 3 ਗੱਲਾਂ ਕਹੀਆਂ ਸਨ। ਕਹਿਣ ਲੱਗੇ ਇਸ ਸ਼ਹਿਰ ਵਿੱਚ ਪਾਣੀ ਵੀ ਰਹੇਗਾ, ਇਸ ਸ਼ਹਿਰ ਵਿੱਚ ਕਹਿਣ ਲੱਗੇ ਅੱਗ ਵੀ ਰਹੇਗੀ, ਤੇ ਤੀਜੀ ਇੱਕ ਗੱਲ ਕਹੀ ਸੀ ਇਹ ਸ਼ਹਿਰ ਫੁੱਟ ਫੁੱਟ ਦਾ ਵੀ ਸ਼ਿਕਾਰ ਰਹੇਗਾ ਪਰ ਫਿਰ ਵੀ ਇਹ ਖੁਸ਼ਹਾਲ ਰਹੇਗਾ। 3 ਸ਼ਬਦ ਉਹਨਾਂ ਦੀ ਰਵਾਇਤ ਹੈ। ਦੂਸਰੀ ਇਹ ਵੀ ਰਵਾਇਤ ਹੈ ਕਿ ਇਸ ਸ਼ਹਿਰ ਦੇ ਅੰਦਰ ਜੈਨੀਆਂ ਦਾ 3ਰਾ ਮਹਾਨ ਸਮਾਗਮ ਹੋਇਆ ਸੀ। ਇਸ ਸਮਾਗਮ ਦੇ ਵਿੱਚ ਤਕਰੀਬਨ 20,000 ਜੈਨੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਸੀ। ਬਹੁਤ ਵੱਡਾ ਇਹ ਸਮਾਗਮ ਸੀ ਜੈਨ ਮਤ ਦਾ। ਦੂਸਰੀ ਇਹ ਵੀ ਰਵਾਇਤ ਹੈ ਕਿ ਬੋਧੀਆਂ ਦਾ ਇੱਥੇ 2ਰਾ ਮਹਾਨ ਸਮਾਗਮ ਹੋਇਆ ਸੀ ਜਿਸ ਦੀ ਪ੍ਰਧਾਨਗੀ ਮਹਾਰਾਜਾ ਅਸ਼ੋਕ ਨੇ ਕੀਤੀ ਸੀ। ਤੇ ਉਸ ਸੰਮੇਲਨ ਤੋਂ ਬਾਅਦ, ਉਸ ਸਮਾਗਮ ਤੋਂ ਬਾਅਦ ਜਿਤਨੇ ਵੀ ਬਾਹਰਲੇ ਮੁਲਕਾਂ ਵਿੱਚ ਬੋਧ ਮਤ ਫੈਲਿਆ, ਉਸ ਪਾਤਲੀ ਪੁੱਤਰ ਦੇ ਹੋਏ ਸਮਾਗਮ ਤੋਂ ਬਾਅਦ ਰਾਜਾ ਅਸ਼ੋਕ ਨੇ ਬੋਧੀ ਭਿਕਸ਼ੂਆਂ ਨੂੰ ਬਾਹਰ ਭੇਜਿਆ। ਉਹ ਆਪ ਰਾਜਾ ਸੀ। ਤੇ ਇੱਕ ਅਰਜ਼ ਕਰਾਂ, ਕਿਉਂਕਿ ਸਮਾਂ ਉਸ ਤਰ੍ਹਾਂ ਹੈ, ਕੁਝ ਦਿਨ ਉਹੋ ਜਿਹੇ ਨੇ, ਨਹੀਂ ਤਾਂ ਇੱਕ ਜ਼ਰੂਰ ਬੇਨਤੀ ਕਰਨੀ ਹੈ, ਜਿਤਨੇ ਵੀ ਧਰਮ ਪ੍ਰਫੁੱਲਤ ਹੋਏ ਨੇ, ਕੱਲ੍ਹ ਵੀ ਅਰਜ਼ ਕੀਤੀ ਸੀ, ਉਹਨਾਂ ਵਿੱਚ ਰਾਜ ਭਾਗ ਦਾ ਬਹੁਤ ਵੱਡਾ ਯੋਗਦਾਨ। ਜੇ ਕਿਤੇ ਰਾਜਾ ਅਸ਼ੋਕ ਬੁੱਧ ਮਤ ਨੂੰ ਗ੍ਰਹਿਣ ਨਾ ਕਰਦਾ ਤੇ ਸ਼ਾਇਦ ਅੱਜ ਬਾਹਰਲੇ ਮੁਲਕਾਂ ਵਿੱਚ ਇਸ ਮਤ ਦਾ ਬੋਲਬਾਲਾ ਨਾ ਮਿਲਦਾ। ਜੈਨੀਆਂ ਨੂੰ, ਜੈਨ ਮਤ ਨੂੰ ਰਾਜਿਆਂ ਮਹਾਰਾਜਿਆਂ ਨੇ ਧਾਰਨ ਕੀਤਾ, ਉਹ ਪ੍ਰਫੁੱਲਤ ਹੋਏ। ਕਦੀ ਤੱਕ ਉਹ ਸਨਾਤਨ ਧਰਮ ਨੂੰ ਹਿੰਦੂ ਰਾਜਿਆਂ ਨੇ ਪ੍ਰਫੁੱਲਤ ਕੀਤਾ, ਈਸਾਈ ਮਤ ਨੂੰ ਵੀ ਪ੍ਰਫੁੱਲਤ ਕੀਤਾ ਗਿਆ ਬਾਦਸ਼ਾਹਾਂ ਵੱਲੋਂ, ਮੁਸਲਮਾਨਾਂ ਨੇ ਵੀ, ਜਿਤਨੇ ਬਾਦਸ਼ਾਹ ਹੈ ਉਹਨਾਂ ਨੇ ਇਸਲਾਮ ਦੀ ਗੱਲ ਕੀਤੀ। ਇਹ ਗੱਲ ਵੱਖਰੀ ਕਿ ਕੁਝ ਕੁ ਦੇ ਪ੍ਰਚਾਰਨ ਦਾ ਤਰੀਕਾ ਜਿਹੜਾ ਉਹ ਜ਼ੋਰ ਜ਼ਬਰ ਤੇ ਜ਼ੁਲਮ ਵਾਲਾ ਸੀ। ਖੈਰ, ਮੈਂ ਆਪਣੇ ਵਿਸ਼ੇ ਵੱਲ ਆਉਣਾ ਚਾਹੁੰਦਾ, ਸਿਰਫ ਇਸ ਸ਼ਹਿਰ ਦੇ ਸੰਬੰਧੀ ਥੋੜੀ ਜਿਹੀ ਜਾਣਕਾਰੀ ਆਪ ਨਾਲ ਸਾਂਝੀ ਕਰਕੇ, ਭਾਵਾਂ ਕਿ ਇਹਦਾ ਤਖ਼ਤ ਨਾਲ ਕੋਈ ਸੰਬੰਧ ਨਹੀਂ, ਕਿ ਰਾਜਾ ਅਸ਼ੋਕ ਦੀ ਪ੍ਰਧਾਨਗੀ ਵਿੱਚ ਬੋਧੀਆਂ ਦਾ ਸੰਮੇਲਨ ਹੋਇਆ। ਉਦੋਂ ਬਾਅਦ ਰਾਜਾ ਅਸ਼ੋਕ ਨੇ ਬੋਧੀਆਂ ਨੂੰ ਵੱਖ ਵੱਖ ਥਾਵਾਂ ਤੇ ਪ੍ਰਚਾਰ ਕਰਨ ਲਈ ਭੇਜੇ। ਦੇਖੋ, ਦੋ ਮਹਾਨ ਵਿਦਵਾਨਾਂ ਦਾ ਨਾਮ ਆਮ ਤੌਰ ਤੇ ਹਿੰਦੁਸਤਾਨ ਦੀ ਧਰਤੀ ਤੇ ਲਿਆ ਜਾਂਦਾ ਹੈ। ਇੱਕ ਅਰਥ ਸ਼ਾਸਤਰੀ ਹੋਇਆ ਬੜਾ ਮਹਾਨ, ਉਹਨੂੰ ਕਿਹਾ ਜਾਂਦਾ ਕੋਟਲੇ, ਉਹਨੇ ਅਰਥ ਸ਼ਾਸਤਰ ਲਿਖੇ। ਤੇ ਜਦੋਂ ਉਸ ਅਰਥ ਸ਼ਾਸਤਰ ਨੂੰ ਉਹ ਲਿਖਦਾ ਤੇ ਕਹਿੰਦੇ ਨੇ ਉਹ ਇਹੀ ਪਾਟਲੀ ਪੁੱਤਰ ਦੀ ਪਟਨੇ ਦੀ ਧਰਤੀ ਸੀ ਜਿੱਥੇ ਏਡੇ ਵੱਡੇ ਮਹਾਨ ਅਰਥ ਸ਼ਾਸਤਰੀ ਨੇ ਅਰਥ ਸ਼ਾਸਤਰ ਦਾ ਗ੍ਰੰਥ ਲਿਖਿਆ। ਉਸ ਤੋਂ ਬਾਅਦ ਜਦੋਂ ਕਿਤੇ ਵਿਆਕਰਨ ਦੀ ਗੱਲ ਚੱਲਦੀ, ਭਾਵੇਂ ਕੋਈ ਪੰਜਾਬੀ ਦੀ ਵਿਆਕਰਨ ਦੀ ਗੱਲ ਕਰੇ, ਭਾਵੇਂ ਕੋਈ ਹਿੰਦੀ ਦੀ ਗੱਲ ਕਰੇ, ਭਾਵੇਂ ਕੋਈ ਸੰਸਕ੍ਰਿਤ ਦੀ ਗੱਲ ਕਰੇ, ਕਿਸੇ ਵੀ ਵਿਆਕਰਨ ਦੇ ਗਿਆਤਾ ਨੂੰ ਪੁੱਛਿਓ ਤੇ ਸਭ ਤੋਂ ਪਹਿਲਾਂ ਜਿਹੜਾ ਵਿਆਕਰਨ ਦਾ ਮਹਾਨ ਵਿਆਖਿਆਕਾਰ ਹੈ ਨਾ, ਉਹ ਪਾਣਨੀ ਨੂੰ ਮੰਨਿਆ ਜਾਂਦਾ। ਸ਼ਾਇਦ ਆਪ ਜੀ ਨੇ ਨਾਮ ਪਹਿਲਾਂ ਸੁਣਿਆ ਹੋਵੇ ਕਿ ਪਾਣਨੀ ਰਿਸ਼ੀ ਜਿਹੜਾ, ਕੁਝ ਪਾਣਨੀ ਵੀ ਕਹਿੰਦੇ ਨੇ, ਕਹਿੰਦੇ ਨੇ ਇਹਨੇ ਸੰਸਕ੍ਰਿਤ ਦੀ ਵਿਆਕਰਨ ਨਿਯਤ ਕੀਤੀ ਸੀ। ਇਹਨੇ 8 ਹਿੱਸਿਆਂ ਵਿੱਚ 8 ਅਧਿਆਇ ਵੱਖ ਵੱਖ ਰਚ ਕੇ ਸੰਸਕ੍ਰਿਤ ਦੀ ਵਿਆਕਰਨ ਸੰਸਕ੍ਰਿਤ ਦੀ ਵਿਆਕਰਨ ਕਾਇਮ ਕੀਤੀ ਤੇ ਉਸ ਵਿਆਕਰਨ ਦੇ ਗ੍ਰੰਥ ਨੂੰ 8 ਅਧਿਆਈ ਕਿਹਾ ਜਾਂਦਾ ਹੈ ਤੇ ਗੁਰੂ ਸਾਹਿਬ ਨੇ ਉਸ ਗ੍ਰੰਥ ਦਾ ਬਾਣੀ ਵਿੱਚ ਜ਼ਿਕਰ ਵੀ ਕੀਤਾ ਹੈ। ਮੈਂ ਹੈਰਾਨ ਹੋਇਆ, ਭਾਵਾਂ ਅਸੀਂ ਬਾਣੀ ਵਿੱਚੋਂ ਪੜ੍ਹਨੇ ਹਾਂ, ਕੋਈ ਪੜ੍ਹਤਾ ਸਹਿਸਾ ਕ੍ਰਿਤਾ, ਕੋਈ ਪੜ੍ਹੇ ਪੁਰਾਣਾ ਪੁਰਾਣਾ, ਦੇਖੋ ਸਹਿਸਕ੍ਰਿਤੀ ਸੰਸਕ੍ਰਿਤੀ ਨਹੀਂ। ਮੈਂ ਅਰਜ਼ ਵੀ ਕੀਤੀ ਸੀ ਜਦੋਂ ਇੱਥੇ ਸਹਿਸਕ੍ਰਿਤੀ ਸ਼ਲੋਕਾਂ ਦੀ ਵਿਆਖਿਆ ਆਰੰਭ ਕੀਤੀ, ਉਹ ਇੱਕ ਪ੍ਰਕਿਰਤਕ ਇੱਕ ਸਾਧ ਭਾਖਾ ਹੈ, ਸੰਸਕ੍ਰਿਤੀ ਨਹੀਂ ਆਪਾਂ ਕਹਿ ਸਕਦੇ। ਪਰ ਅਸ਼ਟ ਦਿਹਾਈ ਪੰਨੀ ਰਿਸ਼ੀ ਨੇ ਇਹਦੇ 8 ਵੱਖ ਵੱਖ ਅਧਿਆਏ ਬਣਾ ਕੇ ਉਹਨਾਂ ਨੇ ਸੰਸਕ੍ਰਿਤ ਦੀ ਵਿਆਕਰਨ ਕਾਇਮ ਕਰ ਦਿੱਤੀ ਤੇ ਗੁਰੂ ਸਾਹਿਬ ਨੇ ਇੱਕ ਤੁਕ ਕਹੀ ਤੇ ਬੜੀ ਵਾਰੀ ਉਹ ਜਦੋਂ ਬਾਣੀ ਵਿੱਚ ਪੜ੍ਹਨੀ, ਕਈ ਵਾਰੀ ਕਈ ਤੁਕਾਂ ਦੇ ਅਰਥ ਨਹੀਂ ਵੇਖੇ ਹੁੰਦੇ ਤੇ ਮਨ ਵਿੱਚ ਆਉਣਾ ਵੀ ਇਹਦੇ ਅਰਥ ਕੀ ਹੋਣਗੇ। ਅਸ਼ਟ ਸਾਜ ਸਾਜ ਪੁਰਾਣ ਸੋਧੈ ਕਰੇ ਵੇਦ ਅਭਿਆਸ। ਹੁਣ ਜਦੋਂ ਅਸ਼ਟ ਸਾਜ ਸਾਜ ਦੀ ਗੱਲ ਆਉਣੀ ਨਾ, ਹੁਣ ਬਾਣੀ ਵਿੱਚ ਜਦੋਂ ਖੱਟ ਸ਼ਬਦ ਆਉਂਦਾ ਉਦੋਂ ਬੜੀ ਜਲਦੀ ਸਮਝ ਪੈ ਜਾਂਦੀ ਹੈ ਵੀ ਛੇ ਸ਼ਾਸਤਰਾਂ ਦੀ ਗੱਲ ਹੈ। ਖੱਟ ਦਰ ਤੇ ਛੇ ਜਦੋਂ ਬਾਣੀ ਵਿੱਚ ਆਉਂਦਾ ਨਾ ਚਾਰ ਪੁਕਾਰਾ ਨਾ ਤੂੰ ਮਾਨੈ ਤੇ ਅਸਨ ਚੇ ਧਿਆਨ ਸੁਰ ਜਾਂਦਾ ਸੀ ਵੀ ਇਹਦਾ ਅਰਥ ਹੈ ਚਾਰ ਵੇਦ। ਜਦੋਂ ਆਉਂਦਾ ਦਸ ਅਠੇ ਤੇ ਉਦੋਂ ਵੀ ਧਿਆਨ ਤੁਰ ਜਾਣਾ ਵੀ ਹਜ਼ੂਰ ਨੇ ਇਹਦਾ 18 ਪੁਰਾਣਾ ਦਾ ਜ਼ਿਕਰ ਕੀਤਾ, 10 ਤੇ 8 18 ਪੁਰਾਣ। ਤਵੱਜੋ ਦਿਓ ਥੋੜੀ ਜੀ, ਦੇਖੋ ਜਦੋਂ ਚਾਰ ਸ਼ਬਦ ਹੁੰਦਾ ਚਾਰ ਪੁਕਾਰਾ ਨਾ ਤੂੰ ਮਾਨੈ, ਕਹਿਣ ਲੱਗੇ ਖੱਟ ਪੀ ਏਕਾ ਬਾਤ ਬਖਾਨੈ, 10 ਅਸਤੀ ਮਿਲ ਏਕੋ ਕਹਿਆ, 10 ਤੇ ਅਸਤੀ, 10 ਤੇ 8 18 ਪੁਰਾਣ, ਚਾਰ ਵੇਦ, ਛੇ ਸ਼ਾਸਤਰ। ਤੇ ਇੱਕ ਤੁਕ ਬਾਣੀ ਵਿੱਚ ਬੜੀ ਵਾਰੀ ਆਉਂਦੀ ਅੱਠ ਅਸਰ ਤੀਰਥ ਸਗਲ ਪੁੰਨ, ਹੁਣ 8 ਪਹਿਲਾਂ ਲੱਗਾ 7 ਪਿੱਛੇ ਲੱਗਾ, ਇਹਦਾ ਅਰਥ ਕੀ? ਤੇ ਆਪਾਂ ਸੋਚਾਂਗੇ ਵੀ ਸਾਹਿਬ ਨੇ ਕਿਹਾ 8 ਤੇ 7 ਹੁੰਦੇ ਨੇ 68, ਤੇ ਜਿੱਥੇ ਅਸਰ ਸ਼ਬਦ ਆ ਜਾਏ ਨਾ ਭਾਵੇਂ ਤੀਰਥ ਨਾਮ ਹੀ ਆਵੇ ਤੇ ਚੇਤੇ ਰੱਖੀ ਉੱਥੇ ਅਸਰ ਦਾਰ ਤੇ 68 ਤੀਰਥ। ਬੜੀ ਵਾਰੀ ਇਹ ਤੁਕ ਪੜੀ ਕਿ ਅਸ਼ਟ ਸਾਜ ਸਾਜ ਸੋਧੈ, ਦੇਖੋ ਬੰਦੇ ਅੱਠ ਸਾਜ ਦਾ ਅਰਥ ਹੈ ਕਿ ਅਸ਼ਟ ਅਧਿਆਈ ਪੰਨਣੀ ਦੀ ਜਿਹੜੀ ਵਿਆਕਰਨ ਹੈ ਉਹਨੂੰ ਲੈ ਕੇ ਵੇਦਾਂ ਤੇ ਪ੍ਰਾਣਾ ਦਾ ਅਭਿਆਸ ਪਿਆ ਕਰਨਾ ਹੈ। ਇਹਦਾ ਮਤਲਬ ਕਿ ਅਸ਼ਟਾਧਿਆਈ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਵੀ ਕੀਤਾ ਹੈ। ਵੈਸੇ ਇੱਕ ਬਹੁਤ ਵੱਖਰਾ ਵਿਸ਼ਾ, ਬੜੇ ਤੁਹਾਡੇ ਵਿੱਚ ਪੜ੍ਹੇ ਲਿਖੇ ਸੱਜਣ, ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਜਦੋਂ ਪੁਸਤਕਾਂ ਪੜ੍ਹਨ ਵਾਲੇ ਸੱਜਣ ਕੋ ਮਿਲਦੇ ਨੇ ਤੇ ਉਹਨਾਂ ਦੇ ਕੋਲ ਬੈਠ ਕੇ ਜਦੋਂ ਕਥਾ ਕਰੀਏ ਤੇ ਰਸ ਕੁਝ ਹੋਰ ਹੀ ਬਣਦਾ, ਫਰਕ ਹੈ ਨਾ। ਬੜੇ ਸਿਆਣੇ ਸਿਆਣੇ ਸੱਜਣ ਵੀ ਬੈਠੇ ਨੇ। ਗੁਰਮੁਖੀ ਲਿਪੀ ਦੀ ਆਪਾਂ ਗੱਲ ਕਰਨੀ, ਜੇ ਕਿਤੇ ਵੇਖੋ ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਆ ਗਈਆਂ ਨੇ ਭਾਸ਼ਾ ਵਿਗਿਆਨ ਦੇ ਨਾਲ ਸੰਬੰਧਿਤ, ਪਰ ਡਾਕਟਰ ਜੀ ਪੀ ਸਿੰਘ ਉਹਨਾਂ ਦੀ ਕਿਤਾਬ ਗੁਰਮੁਖੀ ਲਿਪੀ ਦਾ ਇਤਿਹਾਸ, ਸੰਨ 1948 ਦੇ ਕਰੀਬ ਉਹਨਾਂ ਨੇ ਪੁਸਤਕ ਲਿਖੀ ਹੈ। ਜੇ ਕਿਤੇ ਮਿਲੇ ਤੇ ਮੈਂ ਸਿਫਾਰਿਸ਼ ਕਰਾਂਗਾ ਸੱਜਣਾ ਨੂੰ ਕਿ ਇਸ ਪੁਸਤਕ ਨੂੰ ਜ਼ਰੂਰ ਪੜ੍ਹਿਓ। ਹੈਰਾਨ ਹੋਇਆ, ਉਹ ਕਹਿੰਦੇ ਨੇ ਜਿਹੜੇ ਆਪਾਂ ਅੱਖਰ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਦੀ ਗਿਣਤੀ ਦੇ 1-2-3 ਪੰਨੇ, ਉਹ ਕਹਿੰਦੇ ਨੇ ਇਹਨਾਂ ਅੱਖਰਾਂ ਦਾ ਜਨਮ ਜਿਹੜਾ, ਅੰਕਾਂ ਦਾ ਜਨਮ ਵੀ ਅੱਖਰਾਂ ਵਿੱਚੋਂ ਹੋਇਆ। ਧਿਆਨ ਦਿਆ ਜੇ ਕਿ ਆਪ ਈੜੀ ਪੜ੍ਹਦੇ ਹੋ, ਈੜੀ ਜਦੋਂ ਲਿਖਣੇ ਆ ਤੇ ਕਿਤੇ ਗੁਰਮੁਖੀ ਵਿੱਚ ਆਏ ਜਦੋਂ ਆਪਾਂ ਅੰਕਾਂ ਨੂੰ ਪੜ੍ਹੀਏ ਏਕਾ ਪੜ੍ਹਨੇ ਆ ਤੇ ਈੜੀ ਤੇ ਏਕੇ ਦੀ ਸ਼ਕਲ ਇੱਕੋ ਜਿਹੀ ਬਣ ਜਾਂਦੀ। ਆਪਾਂ ਜਦੋਂ 2 ਲਿਖਣੇ ਆ, ਵੈਸੇ ਮੇਰਾ ਇਹ ਵਿਸ਼ਾ ਨਹੀਂ ਹੈ ਤੇ ਪੜ੍ਹਾਉਣ ਵਾਲੇ ਜਿਹੜੇ ਟੀਚਰ ਨੇ ਉਹਨਾਂ ਦਾ ਵਿਸ਼ਾ ਵੀ ਜਦ ਅਸੀਂ 2 ਲਿਖਣੇ ਆ, ਕਦੀ ਦੇਖੋ ਆਪਾਂ 2 ਲਿਖੀਏ ਅੰਕਾਂ ਵਿੱਚ ਤੇ ਗੁਰਮੁਖ ਵਿੱਚ ਆਏ ਦੱਦੇ ਨੂੰ ਪਾਇਓ, ਦੱਦੇ ਦੀ ਤੇ 2 ਦੀ ਸ਼ਕਲ ਇੱਕੋ ਜਿਹੀ ਬਣ ਜਾਂਦੀ। ਜਦੋਂ ਆਪਾਂ ਲਿਖਦੇ ਹਾਂ ਤੱਤਾ, ਤੱਤੇ ਦੀ ਤੇ 3 ਦੀ ਸ਼ਕਲ ਇੱਕੋ ਜਿਹੀ ਬਣ ਜਾਂਦੀ। ਜਦੋਂ ਆਪਾਂ ਪਾਉਂਦੇ ਹਾਂ ਚੱਚਾ ਘੁੰਡੀ ਪਾ ਕੇ, ਕਦੀ ਧਿਆਨ ਦਿਆ ਦਿਓ ਉਦੋਂ 4 ਦੀ ਸ਼ਕਲ ਬਣਦੀ। ਜਦੋਂ ਆਪਾਂ ਗੁਰਮੁਖੀ ਚ ਪੜ੍ਹਨੇ ਆ ਪੱਪਾ ਅੱਖਰ ਤੇ ਪੱਪੇ ਤੇ 5 ਦੀ ਸ਼ਕਲ ਜਿਹੜੀ ਉਹ ਇੱਕੋ ਜਿਹੀ। ਜਦੋਂ ਆਪਾਂ ਛੱਛਾ ਪਾਉਂਦੇ ਹਾਂ ਤੇ ਕਦੀ ਦੇਖੋ ਸ਼ਕਲਾਂ ਉਹਨਾਂ ਦੀ ਤਕਰੀਬ ਕਰੀਬ, ਇਹਨਾਂ ਸਾਰੇ ਅੱਖਰਾਂ ਨੂੰ ਅੰਕਾਂ ਦੀ ਪਦੈਸ਼ ਇਹ ਗੁਰਮੁਖੀ ਅੱਖਰ ਕਹਿ। ਖੈਰ ਧਿਆਨ ਦਿਆ ਜੇ ਗੁਰਮੁਖੋ, ਸਤਿਗੁਰੂ ਨੇ ਉਸ ਪੰਨਣੀ ਦਾ ਵੀ ਜ਼ਿਕਰ ਕੀਤਾ ਤੇ ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਸਭ ਤੋਂ ਵੱਡਾ ਅਰਥ ਸ਼ਾਸਤਰੀ ਕੋਟਲਿਆ, ਉਹਨੇ ਅਰਥ ਸ਼ਾਸਤਰ ਲਿਖਿਆ ਪਾਤਲੀ ਪੁੱਤਰ ਵਿੱਚ। ਪਾਨਣੀ ਰਿਸ਼ੀ ਨੇ ਜਦੋਂ ਅਸ਼ਟ ਅਧਿਆਈ ਉਹਨੇ ਸੰਸਕ੍ਰਿਤ ਦੀ ਵਿਆਕਰਨ ਤਿਆਰ ਕੀਤੀ ਹੈ ਤੇ ਉਹ ਵੀ ਉਹਨੇ ਪਾਤਲੀ ਪੁੱਤਰ ਦੀ ਧਰਤੀ ਤੇ ਤਿਆਰ ਕੀਤੀ ਸੀ। ਔਰੰਗਜ਼ੇਬ ਮੁਗਲਾਂ ਦਾ ਸਮਾਂ ਜਦੋਂ ਹੁੰਦਾ, ਕੁਝ ਕੁ ਸਮੇਂ ਲਈ ਜਦੋਂ ਆਪਾਂ ਚੰਦਰ ਗੁਪਤ ਦਾ ਇਤਿਹਾਸ ਪੜ੍ਹਨੇ ਹਾਂ, ਉਸ ਵਿੱਚ ਪਟਨੀ ਸ਼ਹਿਰ ਦਾ ਜ਼ਿਕਰ ਕਈ ਥਾਵਾਂ ਤੇ ਸੰਸਕ੍ਰਿਤ ਗ੍ਰੰਥਾਂ ਵਿੱਚ ਮਿਲਦਾ ਹੈ। ਜਦੋਂ ਔਰੰਗਜ਼ੇਬ ਦਾ ਸਮਾਂ ਹੈ, ਇਸ ਸ਼ਹਿਰ ਦਾ ਨਾਮ ਚੇਂਜ ਹੋਇਆ ਸੀ, ਕੁਝ ਸਮੇਂ ਲਈ ਨਾਮ ਰੱਖਿਆ ਸੀ ਇਹਦਾ ਅਜ਼ੀਮਾਬਾਦ। ਕਿਉਂ? ਔਰੰਗਜ਼ੇਬ ਨੇ ਆਪਣੇ ਪੋਤੇ ਨੂੰ ਇੱਥੋਂ ਦਾ ਗਵਰਨਰ ਬਣਾ ਕੇ ਜਦੋਂ ਭੇਜਿਆ ਤੇ ਉਹਦਾ ਨਾਮ ਸੀ ਅਜ਼ੀਮ, ਤੇ ਔਰੰਗਜ਼ੇਬ ਦੇ ਪੋਤੇ ਦੇ ਨਾਮ ਤੇ ਜਿਹੜਾ ਪਾਤਲੀ ਪੁੱਤਰ ਸੀ, ਕਦੀ ਜਿਸ ਸ਼ਹਿਰ ਨੂੰ ਕਦੀ ਪੁਸ਼ਪਪੁਰ ਕਿਹਾ ਜਾਂਦਾ ਸੀ, ਜਿਹਨੂੰ ਪਦਮਾਵਤੀ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਯੂਨਾਨੀਆਂ ਨੇ ਆਪਣੇ ਆਪ ਨਾਮ ਦਿੱਤੇ, ਤੇ ਜਦੋਂ ਸਮਾਂ ਆਇਆ ਔਰੰਗਜ਼ੇਬ ਦਾ ਉਹਦੇ ਪੋਤੇ ਦੇ ਨਾਮ ਤੇ ਅਜ਼ੀਮਾਬਾਦ ਵੀ ਰੱਖਿਆ। ਪਰ ਜੋ ਆਪਾਂ ਅੱਜ ਪੜ੍ਹਨੇ ਹਾਂ, ਆਮ ਤੌਰ ਤੇ ਲੋਕ ਸ਼ਬਦ ਪਟਨਾ ਸ਼ਹਿਰ ਤੇ ਪਟਨਾ ਜੰਕਸ਼ਨ ਕਹਿੰਦੇ ਨੇ, پر سکھ دے سامنے جدو اے شہر آندا ہے تے قدرتی طور تے اے دے کردے دی بھاونا نہ شہر کہندی ہے نہ جنکشن کہندی ہے، ایکو کردے وچوں آواز نکلدی ہے پٹنہ صاحب، کیونکہ گرو صاحب دی بخشش دوارا گرسکھاں دا سکھ پنتھ دا یہ دوجا تخت ہے۔ اس تخت نو جدو پڑھیے، آو میں اس دے گرو اتہاس نال سبندت آپ نال وچار کرنی چاہنا۔ سن 1504 نو تن گرو نانک صاحب جی دے چرن اس پوت اس شہر دے اندر پئے۔ سکھ ودوان کہندے نے پچھمی دروازے راہی میرے تن گرو نانک صاحب نے اس شہر دے اندر پرویش کیتا سی۔ دیکھو آرمب تو لے کے ہوں تک دا سنکھیپ جا اتہاس آپ نال سانجا کرنا ہے۔ گرو نانک صاحب جدو سن 1504 وچ اس شہر اندر پرویش کردے نے تے شہر تو باہر حضور نے اپنا ٹکانا لایا سی۔ ایتھے بھائی صاحب بھائی مردانہ جی جو جنم ساخیاں وچ بچن آندے نے کہ بھائی صاحب بھائی مردانہ جی نے بیٹھیا دیکھیا بھی کچھ لوگ ایشو عشرت وچ خرچت نے، کچھ لوگ جڑے نے لکھ رہے نے، کچھ پڑھ رہے نے، کوئی کاروبار کر رہے نے، تے انہیں ایک بچن کیتا سی داتا اے امولک شریر ہے، اے دی قیمت کوئی نہیں، پر کی کارن کے سارے لوگ اے دی قدر کیوں نہیں جانتے۔ صاحب نے شبد کہے سن مردانیا چیتے رکھی اے امولک ہیرا ملیا سب نو میں، پر ضروری نہیں کہ جنہاں نو ہیرا مل جائے انہاں نو ہیرے دی قدر بھی ہوئے۔ قدر کیول وہ جانن گے جڑے پارکو ہون گے۔ تے کدی گرو گرنتھ صاحب دی بانی پڑھو، کبیر صاحب نے ایک بچن کہن لگے اکھاں تو انا بندہ تریا جاندا ہے، تے او دے رستے دے وچ قیمتی موتی بکھرے نے، اس انے نو نظر نہیں آندا، پیراں دیاں تلیاں تے ہیرے چبدے نے، موتی چبدے نے، او دے واسطے موتی ہیریاں دی کوئی قیمت نہیں، او دے واسطے دھرتی تے بکھرے ہوئے چھوٹے چھوٹے پتھر نے۔ صاحب نے شبد کیا کہن لگے ہیرے دی پرکھ بھی اکھاں والے نو ہے، پر اکھاں والے دا ارتھ اے نہیں کہ جڑا کیول دیکھدا ہے، ایتھے اکھاں والے دا ارتھ ہے جڑا ہیرے دا پارکھ ہوئے۔ ستگرو نے بانی وچ بچن کہن لگے کبیر مارگ موتی بیتھرے اندھا نکشو آئے، پر پیارے جوت بنا جگدیش کی جگت الگ ہے، جائے ربا جے تو سوجی نہیں دتی، لوکاں نو پتہ ہی نہیں کہ اے منکھا دئی قیمتی ہیرا ہے۔ حضور گئے نے اس پاتلی پتر اس پٹنے دی دھرتی تے جتھے پہلا ودواناں دے مہاپرشاں دے وی چرن پئے نے، اج دین دنی دے تارک تن گرو نانک صاحب بیٹھے، کیرتن ہوئے۔ بھائی مردانے نے ایتھے ایک بینتی کیتی کہ اے داتار ستگرو کہ شریر دا دھرم اینو بھوک لگی تے کرپا کرو کچھ شکن دا پربندھ کیتا جائے۔ تے جنم ساکھی والے نے بچن کہے بھی ستگرو نے ایک قیمتی لال، کئیاں نے پتھر لکھیا کئیاں لال لکھیا، قیمتی لال بھائی مردانے نے دتا ہے کہ مردانیا جا شہر وچ، بڑا پرانا یہ شہر ہی، بڑے سیانے سیانے لوگ بھی رہندے نے، ایس شہر وچ قیمتی لال نو ویچی تے اے دے بدلے تو کھان نو کچھ لایا جا، اینو ویچ کے پیسے لئی پیسیاں دا کچھ کھان نو لیا۔ ہن پٹنے دی دھرتی تے بھائی مردانہ یوں کہہ لو حضور شہر وچ اجے پرویش نہیں کیتے، سن 1504 نو گرو کا ربابی پہلی وری او دے پٹنے دیاں گلیاں وچ او دے چرن پئے۔ جدو گئے قیمتی لال او دے خط وچ، انہیں کسے دکاندار کول جدے کول گئے، جے کسے کپڑے والے کول گئے، میں سنکھیپ چرچ کر دیا، انہیں کہا میں اس گیٹے دا کی کرنا جو تو چکی پھرنا، یہ بدلے گج کپڑا مل سکتا ہے۔ کسے سبزی والے نے مولی، کسے نے گاجر قیمت پائی ہے، کسے حلوائی نے تھوڑی جی مٹھیائی قیمت پائی ہے، تے بچارا سوچتا ہے کہ گرو دے خط وچ آیا ہے قیمتی پتھر، یہ نہیں ہو سکتا بھی اینا بے قدرا ہوئے۔ آخیر تے او سال سرائے دی دکان تے گیا، میں اس کر کے عرض کر رہا ہوں کیونکہ جڑا تخت بنیا ہے سال سرائے دے گھر وچ بنیا ہوئے۔ کیوں عرض کر رہے ہیں؟ تخت پٹنہ صاحب دی گل آپاں کر رہے ہیں۔ اے سال سرائے دی دکان تے گئے تے بھاگ جاگے نے، میں پچھلے دن یہ عرض کر رہا ہوں، من چ سوچدا سا کہ سمے تو پہلا کدی بھی کسے قسم دا بھاگ نہیں جے لگدا، نہ دنیاوی طور تے ਨਾ ਪਰਮਾਰਥਕ ਤੌਰ ਤੇ। ਦੇਖੋ ਮਾਤਾ ਦੇ ਉਦਰ ਵਿੱਚ ਬੱਚਾ ਨਿਵਾਸ ਕਰਦਾ, ਇੱਕ ਬਿੰਦ ਦਾ ਕਣ ਉਹਦੇ ਵਿੱਚ ਨਿਵਾਸ ਕਰਦਾ ਕਿ ਉਸੇ ਵੇਲੇ ਆਦਮੀ ਦੀ ਮੂਰਤ ਬਣ ਜਾਂਦੀ ਹੈ। ਉਸ ਨੂੰ ਬਣਨ ਲਈ ਵੀ ਕੁਝ ਸਮਾਂ ਲੱਗਦਾ ਹੈ। ਧਰਤੀ ਵਿੱਚ ਬੀਜ ਪਾਉਂਦੇ ਹਾਂ ਕਿ ਉਸੇ ਵੇਲੇ ਉਹ ਸਾਨੂੰ ਫਲ ਦੇ ਦਿੰਦਾ, ਉਹਦਾ ਫਲ ਵੀ ਜਦੋਂ ਲੱਗਦਾ ਤੇ ਕੁਝ ਸਾਲ ਲੱਗ ਜਾਂਦੇ ਨੇ, ਤੇ ਗੁਰਮੁਖੋ ਰੁੱਖ ਤਾਂ ਕਈ ਸਾਲ ਪੁਰਾਣੇ ਪਰ ਫਲ ਜਿਹੜਾ ਸਮੇਂ ਤੋਂ ਪਹਿਲਾਂ ਨਹੀਂ ਲੱਗਦਾ। ਬੰਦਿਆ ਸੱਚ ਜਾਣੀ, ਜਦੋਂ ਸਮਾਂ ਬਣਦਾ ਉਦੋਂ ਰੱਬ ਅੰਦਰ ਪਰਮਾਰਥ ਦਾ ਭਾਗ ਲਾਉਂਦਾ, ਉਸ ਤੋਂ ਪਹਿਲਾਂ ਨਹੀਂ। ਕਿ ਗੁਰੂ ਅਮਰਦਾਸ ਨੂੰ ਪਤਾ ਨਹੀਂ ਸੀ ਕਿ ਜਿੱਦਣ ਗੁਰੂ ਅੰਗਦ ਸਾਹਿਬ ਦੇ ਘਰ ਧੁਖੇ ਹੋਣਗੇ, ਬੀਬੀ ਅਮਰੋ ਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸਪੁੱਤਰੀ, ਗੁਰੂ ਅਮਰਦਾਸ ਉਦਣ ਬਰਾਤ ਵਿੱਚ ਨਹੀਂ ਆਏ ਹੋਣਗੇ। ਜਿੱਦਣ ਭਤੀਜੇ ਨੂੰ ਵਿਆਹਣ ਆਏ ਨੇ, ਕੀ ਉਦਣ ਪਤਾ ਨਹੀਂ ਹੋਣਾ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਸਿੱਖ ਨੇ? ਕੀ ਬੀਬੀ ਅਮਰੋ ਨੇ ਉਦੋਂ ਪਹਿਲਾਂ ਕਦੀ ਆਪਣੇ ਪਿਤਾ ਦੀ ਘਰ ਦੀ ਗੱਲ ਨਹੀਂ ਕੀਤੀ ਹੋਣੀ? ਨਵ ਬਹੂ ਆਈ ਏ, ਕਿ ਨੂੰਹ ਦੇ ਘਰ ਦੀ ਕੋਈ ਗੱਲਬਾਤ ਘਰ ਨਹੀਂ ਸ਼ੁਰੂ ਹੋਈ? ਬੀਬੀ ਅਮਰੋ ਨੂੰ ਵਿਆਹਣ ਵੀ ਗਏ ਨੇ, ਬੀਬੀ ਅਮਰੋ ਦੇ ਪਿਛੋਕੜ ਪੇਕੇ ਪਰਿਵਾਰ ਨੂੰ ਵੀ ਜਾਣਦੇ ਨੇ, ਪਰ ਠੋਕਰ ਉਦਣ ਵੱਜੀ ਜਿੱਦਣ ਸਮਾਂ ਆ ਬਣਿਆ ਸੀ। ਸਮਾਂ ਆਇਆ ਤੇ ਸ਼ਬਦ ਸੁਣਿਆ ਤੇ ਬਾਬਾ ਅਮਰਦਾਸ ਜੀ ਜਾ ਤੁਰੇ। ਤੇ ਕਈ ਵਾਰੀ ਅਰਜ਼ ਕਰਨਾ ਹੁੰਦਾ, ਸਮੇਂ ਤੋਂ ਪਹਿਲਾਂ ਫਲੀਪੂਤ ਨਹੀਂ ਹੁੰਦੀ ਕੋਈ ਚੀਜ਼। ਸਾਲਸਰਾਏ ਦੇ ਘਰ ਗਿਆ, ਦੁਕਾਨ ਅੱਗੇ ਗਿਆ ਭਾਈ ਮਰਦਾਨਾ, ਤੇ ਸਾਲਸਰਾਏ ਤੇਰੇ ਭਾਗ ਜਾਗੇ ਨਹੀਂ, ਪਤਾ ਨਹੀਂ ਤੂੰ ਦੁਕਾਨ ਕਰ ਦੋ ਤੇ ਚੰਗਾ ਦੋਹਰੀ ਸਹੀਂ, ਪਟਨੇ ਦੀਆਂ ਗਲੀਆਂ ਤੈਨੂੰ ਕੋਈ 2 ਸਾਲ, ਕੋਈ 20 ਸਾਲ, ਕੋਈ 50 ਸਾਲ, ਤੇਰੀਆਂ ਪੀੜੀਆਂ 2-3 ਤੈਨੂੰ ਚੇਤੇ ਰੱਖਦੀਆਂ, ਪਰ ਜਿਹੜਾ ਜੇ ਰਬਾਬੀ ਤੇਰੇ ਬੂਹੇ ਅੱਗੇ ਆ ਖਲੋਤਾ ਨਾ, ਜਿੰਨੀ ਦੇਰ ਤੱਕ ਧਰਤੀ ਰਹਿ ਗਏ ਲੋਕ ਤੇਰੇ ਨਾਮ ਤੋਂ ਜਾਣੂ ਰਹਿਣਗੇ। ਸਾਲਸਰਾਏ ਕੋਲ ਗਿਆ, ਕਹਿਣ ਲੱਗਾ ਕੀਮਤੀ ਲਾਲ ਹੈ, ਇਹਦੇ ਬਦਲੇ ਕੁਝ ਰੁਪਈਏ ਦੇ ਦੇ। ਸਾਲਸਰਾਏ ਨੇ ਕਿਹਾ, ਕਹਿਣ ਲੱਗਾ ਸੱਜਣਾ ਇਹ ਲਾਲ ਕਿੱਥੋਂ ਲਿਆਂਦੇ? ਕਹਿਣ ਲੱਗਾ ਮੇਰਾ ਮੁਰਸ਼ਦ ਹੈ, ਉਹਨੇ ਲਾਲ ਦਿੱਤਾ ਤੇ ਮੈਂ ਲਾਲ ਲੈ ਕੇ ਆਇਆ ਵਾ। ਤੇ ਕਹਿਣ ਲੱਗਾ ਵੀ ਇਸ ਲਾਲ ਦੀ ਕੀਮਤ ਨਹੀਂ ਪੈ ਸਕਦੀ। ਮਰਦਾਨਾ ਕਹਿੰਦਾ ਤੁਸੀਂ ਵੀ ਮਜ਼ਾਕ ਕੀਤਾ, ਜਿਹੜੇ ਪਹਿਲੇ ਕਰਦੇ ਰਹੇ ਨੇ, ਕੋਈ ਕੱਪੜਾ ਕੀਮਤ ਪਾਉਂਦਾ, ਕੋਈ ਮੂਲੀ, ਕੋਈ ਮਿੱਠਾ ਕੀਮਤ ਪਾਉਂਦਾ। ਸਾਲਸਰਾਏ ਨੇ ਇੱਕ ਗੱਲ ਕਹੀ, ਕਹਿਣ ਲੱਗਾ ਉਹ ਭਰਾਵਾ ਗੁੱਸਾ ਨਾ ਕਰੀ, ਜਿੰਨੀ ਮੇਰੀ ਦੁਕਾਨ ਭਰੀ ਹੈ ਸਾਰੀ ਦੁਕਾਨ ਵੀ ਦੇ ਦਿਆਂ ਤੇ ਤਾਂ ਵੀ ਲਾਲ ਦੀ ਕੀਮਤ ਨਹੀਂ ਪੈ। ਹੁਣ ਇੱਕ ਕੰਮ ਕਰ, ਇਸ ਲਾਲ ਦੀ ਕੀਮਤ ਕੋਈ ਨਹੀਂ, ਬਸ ਇਹਦੀ 100 ਰੁਪਈਆ ਮੈਂ ਦਰਸ਼ਨ ਭੇਟਾ ਤੈਨੂੰ ਦੇਣਾ, 100 ਰੁਪਈਆ, ਤੇ ਦੇਖ ਉਹਦੇ ਵੀ ਭਾਗ ਜਾਗੇ, ਨਹੀਂ ਤੇ ਦੁਕਾਨਦਾਰ ਬੇਈਮਾਨ ਹੁੰਦਾ, ਐਵੇਂ ਥੋੜਾ ਗੁਰੂ ਕਲਗੀਧਰ ਜੀ ਦਾ ਆਗਮਨ ਉਹਦੇ ਘਰ ਵਿੱਚ ਹੋ ਗਿਆ। ਕਿੰਨਾ ਕੁ ਉਸ ਬੰਦੇ ਦੀ ਪੂਰਵਲੀ ਕਮਾਈ ਹੋਵੇਗੀ? ਇੰਨਾ ਇਮਾਨਦਾਰ ਉਹ ਲਾਲ ਨੂੰ ਕਹਿੰਦਾ ਇਹ ਤਾਂ ਦਰਸ਼ਨ ਭੇਟ ਹੀ 100 ਰੁਪਈਆ। ਤੇ ਭਾਈ ਮਰਦਾਨੇ ਨੇ ਲੈ ਲਿਆ, ਤੇ ਦੇਖੋ ਉਹਨੇ ਵੀ ਫਿਰ ਖਰੀਦਿਆ ਕੁਝ ਨੀ। ਮਨ ਨੇ ਕਿਹਾ ਬਾਬਾ ਜੀ ਕੀ ਪਤਾ ਇਹਨੂੰ ਪ੍ਰਵਾਨ ਕਰਨ ਕੇ ਨਾ, ਆ ਕੇ ਕਹਿੰਦਾ ਮਹਾਰਾਜ ਇਸ ਲਾਲ ਦੀ ਕੋਈ ਕੀਮਤ ਨਹੀਂ, ਆ 100 ਰੁਪਈਆ ਦਰਸ਼ਨ ਭੇਟਾ ਦਿੱਤੀ ਏ। ਹਜ਼ੂਰ ਹੱਸ ਕੇ ਕਹਿੰਦੇ ਨੇ ਦਾਨਿਆ ਜਾ ਵਾਪਿਸ ਕਰਕੇ ਆ, ਅਸਾਂ ਕੀ ਲੈਣਾ ਇਸ ਰੁਪਈਏ ਨੂੰ, ਆਪਾਂ ਕੀ ਕਰਨਾ? ਤੈਨੂੰ ਭੁੱਖ ਲੱਗੀ ਸੀ ਤੇ ਕੁਝ ਖਰੀਦ ਕੇ ਲਿਆਉਣਾ ਸੀ ਇਸ ਲਾਲ ਨੂੰ ਵੇਚ ਕੇ, ਚੱਲ ਨਹੀਂ ਕਰਤਾਰ ਆਪੀ ਤੇਰੀ ਭੁੱਖ ਦੀ ਸੰਭਾਲ ਕਰੇਗਾ। ਜਦੋਂ ਭਾਈ ਮਰਦਾਨਾ ਵਾਪਸ ਗਏ, ਸਾਲਸਰਾਏ ਨੂੰ 100 ਰੁਪਈਆ ਦੇਖ ਕੇ ਕਹਿੰਦੇ ਨੇ ਮਹਾਰਾਜ ਆਪਣਾ ਰੁਪਈਆ ਚੁੱਕੋ, ਮੇਰਾ ਮੁਰਸ਼ਦ ਇਸ ਰੁਪਈਏ ਤੇ ਖੁਸ਼ ਨਹੀਂ। ਉਸੇ ਵੇਲੇ ਸਾਲਸਰਾਏ ਦਾ ਮੱਥਾ ਠਣਕਿਆ, ਪਹਿਲੀ ਗੱਲ ਇੰਨਾ ਕੀਮਤੀ ਲਾਲ, ਦੂਸਰੀ ਗੱਲ ਕਿ 100 ਰੁਪਈਆ ਫਿਰ ਵਾਪਸ ਕਰਦਾ ਹੋਵੇ। ਤੇ ਕਹਿਣ ਲੱਗਾ ਤੂੰ ਕਾਹਦੇ ਲਈ ਵੇਚਣ ਆਇਆ? ਕਹਿੰਦਾ ਪੇਟ ਦੀ ਭੁੱਖ ਲੱਗੀ, ਇਹਨੂੰ ਝੁਲਸਣ ਵਾਸਤੇ ਵੇਚਣ ਆਇਆ ਸਾਂ ਕਿ ਕਿਤੋਂ ਪ੍ਰਸ਼ਾਦਾ ਤਿਆਰ ਕਰਾਂਗਾ, ਨਾਲ ਆਪ ਛਕਾਂਗਾ, ਨਾਲੇ ਮੁਰਸ਼ਦ ਨੂੰ ਛਕਾਂਗਾ। ਮਰਦਾਨਾ ਸੱਚ ਕੇ ਰੁਪਈਏ ਦੌੜਿਆ ਪਿਛਾਂ ਨੂੰ, ਤੇ ਇੰਨੀ ਦੇਰ ਨੂੰ ਸਾਲਸਰਾਏ ਨੇ ਆਵਾਜ਼ ਦਿੱਤੀ ਅਧਰਕੇ ਨੂੰ ਕਿ ਚੇਤੇ ਰੱਖਿਓ ਅਧਰਕੇ ਦੀ ਔਲਾਦ ਤਕਰੀਬਨ ਅੰਗਰੇਜ਼ ਰਾਜ ਵੇਲੇ ਤੋਂ ਪਹਿਲਾਂ, ਮੁਗਲਾਂ ਦੇ ਰਾਜ ਵੇਲੇ ਤੱਕ ਵੀ ਮਹਾਨ ਤੋਂ ਰਹਿ ਦਿਓ। ਅਧਰਕੇ ਨੂੰ ਬੁਲਾਇਆ, ਆਵਾਜ਼ ਦੇ ਕੇ ਕਹਿੰਦਾ ਚੱਲ ਆ ਟੋਕਰਾ ਭਰ ਫਰੂਟ ਦਾ ਜਾਂ ਫਲਾਂ ਦਾ, ਇਹ ਜਿੱਥੇ ਜਾਂਦਾ ਪਿਆ ਇਹਦੇ ਪਿੱਛੇ ਜਾਈ, ਇਹਦੇ ਮੁਰਸ਼ਦ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕੀ, ਸਾਡੇ ਸ਼ਹਿਰ ਵਿੱਚ ਆਏ ਨੇ ਭੁੱਖੇ ਨਾ ਜਾਣ। ਅੱਗੇ ਅੱਗੇ ਮਰਦਾਨਾ ਪਿੱਛੇ ਪਿੱਛੇ ਅਧਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਪਹੁੰਚੇ। ਹਜ਼ੂਰ ਆਪਣੇ ਉਸ ਕਰਤਾਰ ਦੀ ਯਾਦ ਵੀ ਜੁੜੇ ਨੇ, ਕੋਈ ਸਮਾਂ ਐਸਾ ਨਹੀਂ ਸੀ ਜਿੱਦਣ ਬਾਬੇ ਦੇ ਖਿਰਦੇ ਵਿੱਚੋਂ ਕਰਤਾਰ ਭੁੱਲੇ। ਇਹ ਸ਼ਬਦ ਵੈਸੇ ਮੈਂ ਵਰਤ ਰਿਹਾ ਪਰ ਟੁੱਕਦੇ ਕੋਈ ਨਹੀਂ, ਕਿਉਂ? ਕਿਉਂਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਿਵੇਂ ਕਹਿ ਦੇਈਏ, ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਆ ਸੇ ਇਤ ਉਤ ਸਦਾ ਮੁਕਤੇ। ਅਧਰਕੇ ਨੇ ਦੀਦਾਰ ਕੀਤੇ ਨੇ, ਇੱਕੋ ਦਮ ਟੋਕਰੀ ਫਰੂਟ ਦੀ ਉਹਨੇ ਫਲਾਂ ਵਾਲੀ ਰੱਖੀ ਹੈ ਤੇ ਆਖਰੋਂ ਨੌਕਰ ਸੀ। ਤੇ ਮੈਂ ਅਰਜ਼ ਕਰਨਾ ਉਹਨਾਂ, ਨੌਕਰ ਦਾ ਇੱਕ ਗੁਣ ਹੁੰਦਾ, ਜਦੋਂ ਝੁਕਣਾ ਸ਼ੁਰੂ ਕਰਦਾ ਕੋਈ ਵੀ ਆਵੇ ਉਹਦੇ ਹੱਥ ਇੱਕੋ ਦਮ ਆਪਣੇ ਆਪ ਜੁੜ ਜਾਂਦੇ ਨੇ। ਮਾਲਕ ਆਵੇ ਤਾਂ ਜੁੜ ਜਾਂਦੇ ਨੇ, ਗਾਹਕ ਆ ਜਾਏ ਤਾਂ ਜੁੜ ਜਾਂਦੇ ਨੇ। ਅਧਰਤਿਕੇ ਦੇ ਭਾਗ ਜਾਗੇ, ਰੱਖ ਕੇ ਫਲਾਂ ਦਾ ਟੋਕਰਾ ਬਾਬੇ ਨਾਨਕ ਦੇ ਚਰਨਾਂ ਵਿੱਚ ਟੇਕਿਆ ਮੱਥਾ, ਤੇ ਗੁਰਮੁਖੋ ਜਦੋਂ ਅੰਦਰੋਂ ਜੁੜਿਆ ਹੋਵੇ ਤੇ ਉਦੋਂ ਸਰੀਰ ਨੂੰ ਸਪਰਸ਼ ਕਰਨ ਨਾਲ ਵੀ ਦੂਜੇ ਤੇ ਅਸਰ ਹੋ ਜਾਂਦਾ। ਇਹ ਵਾਕਈ ਕਦੀ ਤੁਸੀਂ ਦੇਖਿਓ, ਜਿਹੜੇ ਸੁਰਤੀ ਰਾਹੀਂ ਅਭਿਆਸ ਕਰਦੇ ਨੇ, ਕਈ ਵਾਰੀ ਇੰਝ ਪ੍ਰਤੀਤ ਹੁੰਦਾ ਜਿਵੇਂ ਰੋਮ ਰੋਮ ਵਿੱਚ ਇੱਕ ਬਿਜਲੀ ਦੀ ਤਾਰ ਪਈ ਚੱਲਦੀ ਹੋ, ਵਾਹਿਗੁਰੂ ਰੋਮ ਰੋਮ ਵਿੱਚ ਚੱਲਦੀ ਹੋਵੇ। ਹਜ਼ੂਰ ਦੇ ਚਰਨਾਂ ਵੀ ਜਦੋਂ ਉਹਦਾ ਮਸਤਕ ਸਪਰਸ਼ ਕੀਤਾ ਤੇ ਗੁਰਮੁਖੋ ਇੱਕੋ ਦਮ ਭਾਗ ਜਾਗੇ, ਸਤਿਗੁਰੂ ਨੇ ਸਵੈਕਨ ਉਹਦੇ ਸਿਰ ਤੇ ਹੱਥ ਰੱਖਿਆ ਤੇ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨਾਂ ਮੁਤਾਬਕ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਦੇਖੋ ਮੱਥੇ ਤੇ ਹੱਥ ਰੱਖਦਿਆਂ ਸਾਰ ਗੁਰ ਹਾਥ ਧਰਿਓ ਮੇਰਾ ਮਾਥਾ, ਜਦੋਂ ਮੱਥੇ ਤੇ ਹੱਥ ਰੱਖ ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲੱਥ ਕਰ ਹੁਕਮ, ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਇੱਕੋ ਦਮ ਉਹੀ ਨਾਮ ਦੀ ਰੋਂ, ਉਹੀ ਗੁਰੂ ਦੀ ਕਿਰਪਾ ਅਧਰਕੇ ਅੰਦਰ ਟਿਕ ਗਈ ਤੇ ਅਧਰਕਾ ਵੀ ਚੁੱਪ ਕਰਕੇ ਬਹਿ ਗਿਆ। ਭਾਈ ਮਰਦਾਨਾ ਸੋਚਦਾ ਕਿ ਮੇਰੇ ਸਾਈ ਨੇ ਅਮਿਓ ਰਸ ਦੀ ਇੱਕ ਬੂੰਦ ਇਸ ਚਾਤਰਕ ਦੇ ਮੁੱਖ ਵਿੱਚ ਜ਼ਰੂਰ ਪਾ ਦਿੱਤੀ। ਭਾਈ ਮਰਦਾਨਾ ਰੋਜ਼ ਦਾ ਜਾਣੂ ਸੀ, ਮਨ ਨੇ ਕਿਹਾ ਮੜਾ ਸਿੱਪੀ ਬਣ ਕੇ ਆਇਆ ਸੀ, ਇਸ ਸਿੱਪੀ ਵਿੱਚ ਸਵਾਂਤੀ ਬੂੰਦ ਪੈ ਗਈ ਹੈ, ਕੀਮਤੀ ਮੋਤੀ ਬਣੇਗੀ। ਇਸ ਕੇਲੇ ਵਿੱਚ ਕੀਮਤੀ ਬੂੰਦ ਟਿੱਕੀ ਹੈ ਅਮਿਓ ਰਸ ਦੀ, ਇਹ ਮੁਸ਼ਕ ਕਪੂਰ ਬਣੇਗੀ। ਅਧਰਕਾ ਕੁਝ ਸਮਾਂ ਬੈਠਾ ਰਿਹਾ, ਸਾਹਿਬ ਨੂੰ ਕਹਿੰਦਾ ਬਾਬਾ ਕਿ ਜਾਇਓ ਨਾ। ਹੱਸ ਕੇ ਕਹਿਣ ਲੱਗੇ ਕਦੀ ਨਹੀਂ ਜਾਂਦੇ। ਗਿਆ ਵਾਪਸ ਤੇ ਇਹਦੇ ਚਿਹਰੇ ਤੇ ਲਾਲੀ ਸੀ, ਇਹਦੀਆਂ ਅੱਖਾਂ ਵਿੱਚ ਚਮਕ ਸੀ ਤੇ ਰੂਹਾਨੀਅਤ ਦੀ ਉਹ ਮੰਜ਼ਲ ਜਿਹੜੀ ਸਾਹਿਬ ਨੇ ਕਹੀ ਹੈ, ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਤੁਮੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਤ ਸੁਤਵੰਤੀ ਤੂੰ ਪ੍ਰਧਾਨ। ਜਦੋਂ ਉਹ ਸ਼ਬਦ ਪੜ੍ਹਨਿਆ ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕਹਿ ਰੰਗ ਰਤੀ, ਉਹ ਚੋਲਾ ਰੰਗ ਕੇ ਅੱਜ ਮਜੀਠੜੀ ਚੋਲਾ ਅਧਰਕੇ ਦਾ ਤੇ ਤੁਰਿਆ ਜਾਂਦਾ। ਸਾਲਸਰੈ ਪੁੱਛਦਾ ਕਿਹੋ ਜਿਹਾ ਫਕੀਰ ਸੀ, ਅਧਰਕਾ ਬੋਲਿਆ ਨਹੀਂ। ਉਹ ਫਿਰ ਪੁੱਛਦਾ ਬੋਲ ਤੈਨੂੰ ਅੱਜ ਕੁਛ ਕਿਹਾ ਉਹਨੇ, ਤੇ ਬਸ ਉਹਦੀਆਂ ਅੱਖਾਂ ਵਿੱਚੋਂ ਦੋ ਬੂੰਦਾਂ ਪਾਣੀ ਦੀਆਂ ਟਪਕੀਆਂ। ਕਹਿੰਦਾ ਜੈਸਾ ਵੋਖ ਹੈ ਵੈਸਾ ਕੋਈ ਨਹੀਂ, ਜਿਉਂ ਜਿਹਾ ਉਹ ਹੀ ਹੈ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਵੀ ਇੱਕ ਬਚਨ ਕਿਹਾ, ਕਹਿਣ ਲੱਗੇ ਜੈਸਾ ਤੂੰ ਤੇਰੇ ਵਰਗਾ ਹੋਰ ਕੋਈ ਨਹੀਂ, ਕਿਹਦੇ ਨਾਲ ਤੈਨੂੰ ਮੈਂ ਉਪਮਾ ਦਿਆਂ। ਸਾਲਸਰਾਏ ਨੇ ਦੇਖਿਆ ਵੀ ਕੋਈ ਰੂਹਾਨੀਅਤ ਵਿੱਚ ਪੁੱਗਿਆ ਹੋਇਆ ਫਕੀਰ ਆਇਆ, ਲੈ ਕੇ ਅਧਰਕੇ ਨੂੰ ਨਾਲ ਤੁਰਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਪਹੁੰਚਿਆ ਤੇ ਜਾ ਕੇ ਹਜ਼ੂਰ ਦੇ ਚਰਨਾਂ ਵਿੱਚ ਝੁਕਿਆ ਤੇ ਪਰ ਉਹ ਕਿਰਪਾ ਨਹੀਂ ਮਿਲੀ ਜਿਹੜੀ ਅਧਰਕੇ ਨੂੰ ਮਿਲ ਗਈ। ਤੇ ਇੱਕੋ ਦਮ ਹੱਥ ਜੋੜ ਕੇ ਕਹਿੰਦਾ ਮਹਾਰਾਜ, ਹਜ਼ੂਰ ਦੇਖ ਕੇ ਕਹਿੰਦੇ ਨੇ ਆ। ਕਹਿੰਦਾ ਮੈਂ ਜੋਹਰੀ ਹਾਂ, ਸਾਲਸਰਾਏ ਮੇਰਾ ਨਾਮ ਹੈ। ਕਹਿਣ ਲੱਗੇ ਅੱਜ ਤੀਕਰਾ ਪੱਥਰੀ ਜੋਖਦਾ ਰਿਹਾ, ਜੋਹਰੀ ਤੂੰ ਬਣ ਕੇ ਪਰਖਦਾ ਰਿਹਾ, ਕਦੀ ਇਹ ਵੀ ਪਰਖੀ ਕਿ ਤੇਰਾ ਜੀਵਨ ਕੀਮਤੀ ਹੀਰ ਹੈ, ਤੈਨੂੰ ਕੌਡੀਆਂ ਦੇ ਭਾਅ ਤੂੰ ਵੇਚਣਾ ਪਏ। ਕਹਿੰਦਾ ਮੈਂ ਪੱਥਰ ਪਰਖੇ ਨੇ ਜੀਵਨ ਨਹੀਂ। ਕਹਿੰਦਾ ਅਧਰਕਾ ਮੇਰਾ ਨੌਕਰ ਹੈ, ਮੈਂ ਹੀ ਤਾਂ ਇਹਨੂੰ ਪਾਰਕੂ ਦੀ ਜਾਚ ਦੱਸੀਏ। ਹਜ਼ੂਰ ਹੱਸ ਕੇ ਕਹਿੰਦੇ ਨੇ ਉਹ ਸਾਲਸਰਾਏ, ਅੱਜ ਤੱਕ ਇਹ ਕੇਵਲ ਪੱਥਰ ਪਾਰਕੂ ਸੀ, ਅੱਜ ਕਦੀ ਦੇਖੀਏ ਨਾਮ ਦਾ ਪਾਰਕੂ ਬਣ ਗਈ, ਇਹ ਅਮਿਓ ਰਸ ਦਾ ਪਾਰਕੂ ਬਣਿਆ ਹੀ। ਕਹਿੰਦਾ ਮਹਾਰਾਜ ਕਰੋ ਕਿਰਪਾ, ਜੇ ਇਹ ਪਾਰਕੂ ਬਣਿਆ ਤੇ ਮੈਨੂੰ ਵੀ ਜਾ ਸਿਖਾਓ। ਮੇਰੇ ਬਾਬੇ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਾਲਸਰਾਏ ਤੂੰ ਪੱਥਰ ਪਰਖਣ ਦੀ ਜਾਚ ਸਿਖਾਈ, ਇਹਨੂੰ ਤੇਰੇ ਸਾਹਮਣੇ ਕਈ ਸਾਲ ਇਹ ਝੁਕਿਆ, ਜੇ ਜ਼ਿੰਦਗੀ ਤੇ ਨਾਮ ਪਰਖਣ ਦੀ ਜਾਚ ਸਿੱਖਣੀ ਆ ਨਾ ਅਧਰਕੇ ਦੇ ਪੈਰਾਂ ਵਿੱਚ ਮੱਥਾ ਟੇਕ ਦੇ ਤੇ ਤੈਨੂੰ ਵੀ ਜਾਚ ਆ ਜਾਏਗੀ। ਹੁਣ ਇੱਥੇ ਕਹਾਂਗੇ ਕਿਉਂ ਜੀ, ਤੇ ਮੈਂ ਕਈ ਵਾਰੀ ਅਰਜ਼ ਕਰਨਾ, ਅੱਜ ਤੀਕਰਾਂ ਸਾਲ ਸਰਾਏ ਕਿਸੇ ਅੱਗੇ ਝੁਕਿਆ ਨਹੀਂ ਸੀ, ਨੌਕਰੀ ਝੁਕਦੇ ਸਨ। ਅੱਜ ਪਹਿਲਾ ਸਮਾਂ ਸੀ ਜਿਹੜਾ ਭਾਈ ਗੁਰਦਾਸ ਨੇ ਸ਼ਬਦ ਕਿਹਾ ਨਾ ਕਿ ਦਾਤੇ ਨੇ ਮੇਰ ਕੀਤੀ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸ਼ੀਸ਼ ਨਵਾਇਆ। ਸਤਿਗੁਰੂ ਨੇ ਕਿਹਾ ਨਮਸਕਾਰ ਕਰ, ਸਰਸਰਾਏ ਝਿਜਕਿਆ। ਹਜ਼ੂਰ ਕਹਿਣ ਲੱਗੇ ਪਰਖਣ ਦੀ ਜਾਚ ਜੇ ਸਿੱਖਣੀ ਆ ਤੇ ਝੁਕਣਾ ਪੈਣਾ, ਝੁਕਣ ਤੋਂ ਬਿਨਾਂ ਕੁਝ ਨਹੀਂ ਮਿਲਦਾ। ਕਹਿਣ ਲੱਗਾ ਮਹਾਰਾਜ ਹਾਂ। ਹਜ਼ੂਰ ਕਹਿਣ ਲੱਗੇ ਦੇਖ ਗੰਗਾ ਭਰ ਕੇ ਵਗਦੀ, ਆਪ ਨੂੰ ਪਤਾ ਕਿ ਗੰਗਾ ਪਟਨੇ ਦੇ ਬਿਲਕੁਲ ਨੇੜੇ, ਉਹ ਖਹਿ ਕੇ ਨਿਕਲਦੀ ਸੀ ਕਦੇ, ਤੇ ਉਸ ਵੇਲੇ ਬੜੀ ਨੇੜੇ ਸੀ। ਕਹਿਣ ਲੱਗੇ ਪਿਆਸ ਲੱਗੀ ਹੋਵੇ ਤੇ ਗੰਗਾ ਦਾ ਕਿਨਾਰਾ ਅੱਤ ਦਾ ਨਿਰਮਲ ਜਲ ਵਹਿੰਦਾ ਹੈ, ਉਹ ਸੱਜਣਾ ਆਪਣੇ ਆਪ ਉੱਠ ਕੇ ਗੰਗਾ ਦੀ ਧਾਰ ਵੀ ਮੂੰਹ ਵਿੱਚ ਨਹੀਂ ਪੈਣੀ, ਜੇ ਪਾਣੀ ਪੀਣਾ ਹੋਵੇ ਤੇ ਬੁੱਕ ਬਣਾ ਕੇ ਇਹਦੇ ਕਿਨਾਰੇ ਤੇ ਵੀ ਝੁਕਣਾ ਪੈਂਦਾ। ਜੇ ਝੁਕਣ ਤੋਂ ਬਿਨਾਂ ਕੁਝ ਮਿਲਦਾ, ਜੇ ਪਿਆਸ ਸਰੀਰ ਦੀ ਬੁਝਾਣੀ ਹੈ ਤੇ ਝੁਕਣਾ ਤੇ ਪਾਤਰ ਬਣਾਉਣਾ, ਜੇ ਅੰਦਰ ਦੀ ਪਿਆਸ ਬੁਝਾਣੀ ਆ ਤੇ ਝੁਕ। ਸਾਲ ਸਰਾਏ ਆਪਣੇ ਨੌਕਰ ਦੇ ਚਰਨਾਂ ਵਿੱਚ ਝੁਕਿਆ, ਝੁਕਣ ਦੀ ਦੇਰ ਸੀ। ਦੀਪਕ ਗੁਰੂ ਨੇ ਦੀਵਾ ਬਾਲਿਆ ਅਧਰਕੇ ਦੇ ਅੰਦਰ, ਅਧਰਕੇ ਨੇ ਬੁਝਿਆ ਹੋਇਆ ਦੀਪ ਬਾਲ ਦਿੱਤਾ ਸਾਲ ਸਰਾਏ ਦੇ ਅੰਦਰ, ਤੇ ਸਾਲ ਸਰਾਏ ਦਾ ਬਲਿਆ ਹੋਇਆ ਦੀਵਾ ਰਹਿੰਦੀ ਦੁਨੀਆਂ ਤੱਕ ਸਾਰੇ ਪਰਿਵਾਰ ਵਿੱਚ ਬਲ ਗਿਆ, ਕਿਉਂਕਿ ਗੁਰੂ ਦੀਪਕ ਗੁਰੂ ਹੈ, ਗੁਰੂ ਦੀਵੇ ਬਾਲਦਾ ਆਪਣੇ ਵਰਗੇ ਅੱਗੇ। ਤਾਂ ਹੀ ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਲਿਓ ਚਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਅੰਦਰ ਰਹਿਮਤ ਹੋ ਗਈ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ। ਸਿੱਖ ਤਵਾਰੀ ਕਹਿੰਦੀ ਹੈ ਮੇਰੇ ਬਾਬੇ ਨਾਨਕ ਨੇ ਪਾਟਲੀ ਪੁੱਤਰ ਦੀ ਧਰਤੀ ਤੇ 4 ਮਹੀਨੇ ਬਤੀਤ ਕੀਤੇ, ਇੱਕ ਦਿਨ ਨਹੀਂ, 2 ਦਿਨ ਨਹੀਂ, ਪਤਾ ਨਹੀਂ। ਅੱਗੇ ਮੈਂ ਅਰਜ਼ ਕਰਨੀ ਹੈ ਪਟਨੇ ਨਾਲ ਕਿੰਨਾ ਕੁ ਪਿਆਰ ਸੀ, ਤੇ ਜਦੋਂ ਕਿਤੇ ਤਖ਼ਤ ਸਾਹਿਬ ਤੇ ਕਥਾ ਕਰਨ ਦਾ ਮੌਕਾ ਮਿਲਿਆ 1-2 ਵਾਰੀ, ਤੇ ਅੱਜ ਵੀ ਜਦੋਂ ਕਿਤੇ ਕਥਾ ਕਰਦੇ ਹਾਂ ਇੰਜ ਲੱਗਦਾ ਸੀ ਜਿਵੇਂ ਗਲੀਆਂ ਵਿੱਚ ਮੇਰਾ ਬਾਲਾ ਪ੍ਰੀਤਮ ਅਜੇ ਵੀ ਤੁਰਿਆ ਫਿਰਦਾ। ਸਾਹਿਬ 4 ਮਹੀਨੇ ਉਸ ਧਰਤੀ ਤੇ ਰਹੇ ਨੇ, ਸਾਲ ਸਰਾਏ ਤੇ ਅਧਰਕਾ ਮੌਜਾਂ ਆਨੰਦ ਮਾਣਦੇ ਰਹੇ, ਤੁਰ ਲੱਗਿਆ। ਜਦੋਂ ਅੱਗੇ ਚੱਲੇ ਸਾਲ ਸਰਾਏ ਨੇ ਹੱਥ ਜੋੜ ਲਏ, ਖੇ ਦਾਤਾਰ ਅੰਦਰ ਨੂੰ ਜਵਾਲਣ ਵਾਲਿਆ, ਅੰਦਰ ਨੂੰ ਅਮਿਆਂ ਰਸ ਵਿੱਚ ਭਿਆਉਣ ਵਾਲਿਆ, ਕਿਰਪਾ ਕਰ ਕੁਝ ਸਮਾਂ ਹੋਰ ਅਟਕੋ। ਹਜ਼ੂਰ ਨੇ ਕਿਹਾ ਅਟਕਾਂਗੇ ਜ਼ਰੂਰ, ਕੁਝ ਮਹੀਨੇ ਨਹੀਂ, ਕਈ ਸਾਲ ਰਹਾਂਗੇ ਤੇ ਤੇਰੇ ਘਰ ਰਹਾਂਗੇ। ਮਹਾਰਾਜ ਕਦੋਂ? ਕਹਿੰਦੇ ਨੇ ਜਦੋਂ 10ਵਾਂ ਜਾਮਾ ਸਾਡਾ ਇਸ ਧਰਤੀ ਤੇ ਆਏਗਾ। ਹਕੀਕਤ ਜਿੱਥੇ ਤਖ਼ਤ ਸਾਡਾ ਦੂਜਾ ਬਣੀਏ, ਧੰਨ ਗੁਰੂ ਨਾਨਕ ਸਾਹਿਬ ਦੀ ਰਹਿਮਤ ਉਸ ਘਰ ਨੂੰ ਨਸੀਬ ਹੋਈ। ਹਜ਼ੂਰ ਚਲੇ ਗਏ ਤੇ ਮੈਂ ਹੈਰਾਨ ਹੋਇਆ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ, ਪਹਿਲੇ ਗੁਰੂ ਅੰਗਦ ਸਾਹਿਬ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਕਿਸੇ ਵੀ ਗੁਰੂ ਸਾਹਿਬ ਦੇ ਚਰਨ ਪਟਨੇ ਦੀ ਧਰਤੀ ਤੇ ਨਹੀਂ ਪਏ। ਪਰ ਜਦੋਂ ਹੁਕਮਨਾਮੇ ਪੜ੍ਹਨੇ ਆ ਪਟਨਾ ਸਾਹਿਬ ਤਖ਼ਤ ਤੇ ਜਿਹੜੇ ਪਏ ਨੇ, ਤੇ ਇੰਝ ਲੱਗਦਾ ਵੀ ਪਟਨੇ ਦੀ ਸੰਗਤ ਕਦੀ ਗੁਰੂ ਨਾਨਕ ਦੇ ਘਰ ਤੋਂ ਟੁੱਟੀ ਹੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੇ 2 ਹੁਕਮਨਾਮਿਆਂ ਦੀ ਇਬਾਰਤ ਵੈਸੇ ਬਹੁਤ ਵੱਡੀ ਹੈ, ਮੈਂ ਸਿਰਫ 1-1 ਅੱਖਰ ਆਪ ਨਾਲ ਸਾਂਝਾ ਕਰਨਾ। ਉਸ ਵੇਲੇ ਅੱਜ ਇੱਕ ਗੱਲ ਹੋਰ ਕਲੀਅਰ ਹੋਈ। ਕੋਈ ਸੱਜਣ ਕਹਿੰਦੇ ਨੇ ਭਾਈ ਦਿਆਲਾ ਜੀ, ਭਾਈ ਮਤੀ ਦਾਸ ਦੇ ਪਰਿਵਾਰ ਦੀ ਗੱਲ ਕਰਦੇ ਆ ਵੀ ਉਹਨਾਂ ਦੇ ਭਰਾ ਦੇ ਹੁਕਮਨਾਮੇ ਨੇ। ਅੱਜ ਜਦੋਂ ਹੋਰ ਖੋਜ ਕੀਤੀ ਤੇ ਪਤਾ ਲੱਗਾ ਵੀ ਇਹ ਸਿੱਖ ਕੋਈ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਾ ਇੱਕ ਭਾਈ ਜਾਪੂ ਤੇ ਇੱਕ ਭਾਈ ਦਿਆਲ, ਇਹ ਪਟਨੇ ਦੀ ਸੰਗਤ ਦੇ ਆਗੂ ਰਹੇ ਨੇ। ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ ਨਾ, ਉਦੋਂ ਬਾਅਦ ਅਧਰਕੇ ਨੂੰ ਮੰਜੀ ਦੇ ਗਏ ਸਨ। ਅਧਰਕੇ ਨੂੰ ਕਿਹਾ ਸੀ ਤੂੰ ਮੰਜੀ ਤੇ ਬੈਠ ਕੇ ਸੰਗਤ ਨੂੰ ਉਪਦੇਸ਼ ਦੇਣਾ। ਹਜ਼ੂਰ ਦੀ ਹਜ਼ੂਰੀ ਵਿੱਚ ਅਧਰਕੇ ਨੂੰ ਕਿਰਪਾ ਮਿਲੀ। ਇੱਕ ਨਾਲ ਕਿਹਾ ਸੀ ਅਧਰਕੇ ਤੋਂ ਬਾਅਦ ਸਾਲ ਸਰਾਏ, ਤੇ ਕੁਝ ਕਹਿੰਦੇ ਨੇ ਸਾਲ ਸਰਾਏ ਨੂੰ ਪਹਿਲਾਂ ਦਿੱਤੀ, ਅਧਰਕੇ ਨੂੰ ਬਾਅਦ ਵਿੱਚ ਕਿਹਾ, ਪਰ ਜ਼ਿਆਦਾਤਰ ਭਾਈ ਅਧਰਕੇ ਤੋਂ ਬਾਅਦ ਸਾਲ ਸਰਾਏ ਜੀ। ਇਹਨਾਂ ਦੇ ਪਰਿਵਾਰ ਵਿੱਚੋਂ ਜੀ ਚੱਲਦੇ ਆਏ ਭਾਈ ਜਾਪੂ ਤੇ ਭਾਈ ਦਿਆਲਾ। ਗੁਰੂ ਹਰਗੋਬਿੰਦ ਸਾਹਿਬ ਹੁਕਮਨਾਮਾ ਲਿਖਦੇ ਤੇ ਕਿੱਡਾ ਸੋਹਣਾ ਸ਼ਬਦ ਵਰਤਦੇ ਨੇ, ਸਰਬੱਤ ਪਟਨੇ ਕੀ ਸੰਗਤ ਕੋ ਗੁਰੂ ਰੱਖੇਗਾ। ਭਾਈ ਦਿਆਲਾ ਭਾਈ ਜਾਪੂ ਇੱਕ ਦਸ ਹੀ ਹੋਏ ਰਹਿਣਾ। ਜਦੋਂ ਸ਼ਬਦ ਮੈਂ ਪੜਿਆ ਵੀ ਇੱਕ ਦਸ ਹੀ ਹੋਏ ਰਹਿਣਾ, ਤੇ ਇਹਦੇ ਅਰਥ ਕੀ ਨੇ? ਇਹਦਾ ਮਤਲਬ ਆਪਾਂ ਸਮਝੀਏ, ਇੱਕ ਦਾਸੀ ਦਾ ਅਰਥ ਕੀ ਹੈ ਤੇ ਉਸ ਹੁਕਮਨਾਮੇ ਦੀ ਵਿਆਖਿਆ ਕਰਦਿਆਂ ਸਮਝ ਪਈ ਵੀ ਇੱਕ ਦਾਸੀ ਦਾ ਮਤਲਬ ਇੱਕ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਾ ਕਰਿਆ ਜੇ। ਇੱਕ ਦਾਸੀ ਦਾ ਅਰਥ ਇੱਕ ਦੇ ਦਾਸ ਬਣਨਾ। ਫਿਰ ਦੇਖੋ ਮੰਗਦੇ ਕੀ ਨੇ, ਕਿੰਨਾ ਕੁ ਤਰੁੱਟਦੇ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਭਾਈ ਦਿਆਲਾ ਭਾਈ ਜਾਪੂ ਸਰਬੱਤ ਪਤਨੇ ਕੀ ਸੰਗਤ ਗੁਰੂ ਰੱਖੇਗਾ, ਤੇ ਨਾਲ ਸ਼ਬਦ ਵਰਤੇ ਇੱਕ ਦਾਸੀ ਹੋਏ ਰਹਿਣਾ, ਗੁਰਬਾਣੀ ਕਾ ਅਭਿਆਸ ਕਰਨਾ। ਮੈਂ ਸਿਰਫ ਵਿੱਚੋਂ ਸ਼ਬਦ ਪੰਜਾਬੀ ਵਿੱਚ ਕੁਝ ਵਰਤ ਰਿਹਾ। ਕਹਿਣ ਲੱਗੇ ਦੋਏ ਜੋੜੀਆਂ ਭੇਜਣੀਆਂ, ਇੱਕ ਕੋਇਲ ਕੀ ਇੱਕ ਕਬੂਤਰਾਂ ਕੀ। ਸ਼ਬਦ ਵਰਤੇ ਕਿ ਦੋਏ ਜੋੜੀਆਂ ਸੋਹਣੀਆਂ, ਇੱਕ ਕੋਇਲ ਕੀ ਇੱਕ ਕਬੂਤਰਾਂ ਕੀ। ਇਹਦਾ ਮਤਲਬ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੰਛੀ ਰੱਖਣ ਦੇ ਬੜੇ ਸ਼ੌਕੀਨ ਨੇ। ਹੁਕਮਨਾਮਾ ਉੱਥੇ ਤਖ਼ਤ ਸਾਹਿਬ ਤੇ ਪਿਆ, ਦੂਜਾ ਹੁਕਮਨਾਮਾ ਫਿਰ ਗੁਰੂ ਹਰਗੋਬਿੰਦ ਸਾਹਿਬ ਲਿਖਦੇ ਨੇ। ਤੇ ਇਹਦਾ ਮਤਲਬ ਮੈਂ ਇਸ ਕਰਕੇ ਅਰਜ਼ ਕਰ ਰਿਹਾ ਵੀ ਇੱਥੋਂ ਦੀ ਸੰਗਤ ਟੁੱਟੀ ਨਹੀਂ। ਤੇ ਜਦੋਂ ਦੂਜਾ ਹੁਕਮਨਾਮਾ ਲਿਖਦੇ ਨੇ ਕਹਿਣ ਲੱਗੇ ਸਰਬੱਤ ਪਟਨੇ ਕੀ ਸੰਗਤ ਗੁਰੂ ਕਾ ਖਾਲਸਾ ਹੈ। ਹੁਣ ਇੱਥੇ ਇੱਕ ਸਵਾਲ ਉੱਠਦਾ ਵੀ ਗੁਰੂ ਕਾ ਖਾਲਸਾ ਕਿਉਂ ਕਿਹਾ। ਤੇ ਕਦੀ ਪ੍ਰੇਮ ਸਮਾਰਕ ਗ੍ਰੰਥ ਪੜ੍ਹਿਓ, ਤੇ ਮੈਂ ਕਰਜ਼ ਕਰਾਂ ਜਦੋਂ ਇਤਿਹਾਸਕ ਗ੍ਰੰਥ ਪੜ੍ਹਿਓ, ਤੇ ਇਹ ਨਹੀਂ ਕਿ ਪੜ੍ਹ ਕੇ ਹੁਣ ਕਵੀਆਂ ਨੇ ਆਪਣੇ ਢੰਗ ਨਾਲ ਲਿਖਿਆ ਹੈ। ਤੁਸੀਂ ਇਹ ਦੇਖਣਾ ਗੁਰਮਤ ਦੇ ਸ਼ਬਦ ਦੀ ਰੋਸ਼ਨੀ ਵਿੱਚ ਵੀ ਕਿਹੜੀ ਗੱਲ ਗੁਰੂ ਅਨੁਸਾਰ ਢੁਕਦੀ ਪਈ। ਜਦੋਂ ਸ਼ਬਦ ਆਉਂਦਾ ਕਿ ਗੁਰੂ ਕੀ ਸੰਗਤ, ਸੰਗਤ ਪੰਡ ਪਟਨੇ ਦੀ ਗੁਰੂ ਕਾ ਖਾਲਸਾ ਹੈ। ਹੁਣ ਤਿੰਨ ਤਰ੍ਹਾਂ ਦੀ ਸੰਗਤ ਮਿਲਦੀ ਸੀ ਆਮ ਤੌਰ ਤੇ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਉਂਦੀ ਸੀ। ਇੱਕ ਸੰਗਤ ਤਾਂ ਉਹ ਸੀ ਜਿਨ੍ਹਾਂ ਨੂੰ ਹਜ਼ੂਰ ਨੇ ਮਸੰਦ ਥਾਪਿਆ ਸੀ, ਉਹ ਵੱਡੇ ਮਸੰਦ ਹੁੰਦੇ ਸਨ। ਤੇ ਮਸੰਦ ਸ਼ਬਦ ਭੈੜਾ ਨਹੀਂ, ਪਰ ਅੱਜ ਇਹ ਭੈੜਾ ਇਸ ਕਰਕੇ ਹੋ ਗਿਆ ਕਿਉਂਕਿ ਇਸ ਸ਼ਬਦ ਦੀ ਵਰਤੋਂ ਜਦੋਂ ਕੀਤੀ ਤੇ ਲੋਕਾਂ ਦੇ ਜੀਵਨ ਗੰਦੇ ਹੋ ਗਏ। ਇਹੀ ਕਾਰਨ ਕਿ ਜਦੋਂ ਕੋਈ ਨੀਲੀ ਦਸਤਾਰ ਬੰਨਦਾ ਸੀ, ਅੱਜ ਵੀ ਚਲੋ ਦਾਤੇ ਦੀ ਮਿਹਰ ਹੈ, ਜਦੋਂ ਤੁਸੀਂ ਚਿੰਨ੍ਹਾਂ ਨੂੰ ਆਪਾਂ ਪਾ ਕੇ ਕੋਈ ਵੀ ਮਾੜੇ ਕਰਮ ਕਰਾਂਗੇ ਨਾ, ਉਹ ਚਿੰਨ੍ਹ ਹਮੇਸ਼ਾ ਸ਼ੱਕੀ ਹੋ ਜਾਂਦੇ। ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ, ਆਪਾਂ ਜਨੇਊ ਦੀ ਗੱਲ ਪੜ੍ਹੀਏ, ਕਹਿਣ ਲੱਗੇ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਏ। ਹਜ਼ੂਰ ਨੇ ਉੱਥੇ ਤਿੰਨ ਤਰ੍ਹਾਂ ਦੀ ਸੰਗਤ ਸੀ। ਇੱਕ ਸਨ ਮਸੰਦ ਥਾਪੇ ਵੱਡੇ, ਉਹ ਪ੍ਰਚਾਰ ਕਰਦੇ ਸਨ ਤੇ ਉਹ ਸੰਗਤ ਨੂੰ ਗੁਰੂ ਕੋਲ ਲੈ ਕੇ ਆਉਂਦੇ ਸਨ। ਧਿਆਨ ਦਿਆ ਜੇ ਇਹਨਾਂ ਮਸੰਦਾਂ ਦੇ ਅੱਗੇ ਇਹਨਾਂ ਆਪਣੇ ਮਸੰਦ ਥਾਪੇ ਸਨ, ਉਹ ਉਪ ਮਸੰਦ ਸਨ। ਉਹ ਮਸੰਦ ਜਿਹੜੇ ਸਨ ਸੰਗਤ ਨੂੰ ਵੱਡੇ ਮਸੰਦ ਕੋਲ ਲੈ ਕੇ ਆਉਂਦੇ ਸਨ। ਤੇ ਜਿਹੜੀ ਤੀਜੀ ਤਰ੍ਹਾਂ ਦੀ ਸੰਗਤ ਸੀ, ਇੱਕ ਹੁੰਦੀ ਸੀ ਮਸੰਦਾਂ ਰਾਹੀਂ ਆਉਣ ਵਾਲੀ ਵੱਡਿਆਂ ਰਾਹੀਂ, ਇੱਕ ਉਪ ਮਸੰਦ ਵੱਡੇ ਮਸੰਦ ਕੋਲ ਜਾਂਦਾ, ਤੇ ਤੀਜੀ ਸੰਗਤ ਹੁੰਦੀ ਸੀ ਜਿਹਦਾ ਮਸੰਦ ਨਾਲ ਕੋਈ ਵੀ ਰੱਬ ਰਾਬਤਾ ਨਹੀਂ, ਉਹ ਸਿੱਧੀ ਗੁਰੂ ਨਾਲ ਜੁੜੀ ਹੁੰਦੀ ਸੀ। ਉਸ ਸੰਗਤ ਨੂੰ ਉਸ ਵੇਲੇ ਵੀ ਗੁਰੂ ਕਾ ਖਾਲਸਾ ਕਿਹਾ ਜਾਂਦਾ ਸੀ। ਸਾਹਿਬ ਨੇ ਸ਼ਬਦ ਵਰਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਪਟਨੇ ਦੀ ਸੰਗਤ ਗੁਰੂ ਕਾ ਖਾਲਸਾ ਹੈ। ਸਮਾਂ ਲੰਘਿਆ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਨਹੀਂ ਪਏ। ਸਾਹਿਬ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਪਾਤਲੀ ਪੁੱਤਰ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ। ਹਜ਼ੂਰ ਸਭ ਤੋਂ ਪਹਿਲਾਂ ਮੇਰੇ ਦਾਤੇ ਦੇ ਚਰਨ ਪਾਏ ਤੇ ਪਰਿਵਾਰ ਵਿੱਚ ਮਾਮਾ ਕਿਰਪਾਲ ਜੀ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ ਆਦਿਕ ਇਹ ਗੁਰੂ ਕੇ ਸਿੱਖ ਪਟਨਾ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਜਿਹਨੂੰ ਗਊ ਘਾਟ ਵੀ ਕਿਹਾ ਜਾਂਦਾ। ਭਾਈ ਜੈਤਮਲ ਸ਼ੇਖ ਦੇ ਘਰ ਗਏ, ਬੜੀ ਭਾਵਨਾ ਵਾਲਾ ਸੀ ਉਹ ਸੱਜਣ। ਮੇਰੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਸੰਗਤਾਂ ਦਰਸ਼ਨ ਕਰਨ ਲਈ ਉਮੜ ਕੇ ਆਈਆਂ। ਸਾਰਾ ਪਟਨਾ ਸਾਹਿਬ ਅੱਜ ਗੁਰੂ ਦੇ ਦਰਸ਼ਨਾਂ ਲਈ ਉਮੜ ਆਇਆ, ਤੇ ਪਤਾ ਨਹੀਂ ਉਹ ਗੁਰੂ ਕਾ ਖਾਲਸਾ ਸੰਗਤ ਤੇ ਕਿੰਨੀ ਕੁ ਕਿਰਪਾ ਹੋਵੇਗੀ ਕਿ ਬਾਬੇ ਨਾਨਕ ਦੇ ਵੇਲੇ ਥਾਪੀ ਕੋਈ ਮੰਜੀ ਇੰਨਾ ਕੁ ਭਾਗ ਲੱਗਾ ਕਿ ਪੂਰੇ ਦਾ ਪੂਰਾ ਪਟਨਾ ਹੀ ਸਿੱਖੀ ਨੂੰ ਕਮਾਉਣ ਵਾਲਾ ਸੀ। ਧੰਨ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਹਜ਼ੂਰ ਕਿਰਪਾਲੂ ਸਤਿਗੁਰੂ ਨੇ। ਇਹ ਤਕਰੀਬਨ ਗੱਲ 1666 ਦੇ ਕਰੀਬ ਦੀ, 1504 ਤੋਂ ਲੈ ਕੇ 1665 ਤੱਕ ਜਾਂ 66 ਤੱਕ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉਹਦੇ ਚਰਨ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ ਜੇ ਪਏ। ਇੰਨਾ ਵਖਵਾ, ਇੰਨਾ ਸਮਾਂ ਸਿਦਕ ਨੂੰ ਪਾਲ ਕੇ ਬੈਠੇ ਹੋਏ ਪਟਨੇ ਦੇ ਲੋਕ ਕਈ ਪੀੜ੍ਹੀਆਂ ਲੰਘ ਗਈਆਂ। ਇਹਦਾ ਮਤਲਬ ਉਹਨਾਂ ਦੇ ਘਰ ਘਰ ਵਿੱਚ ਗੁਰੂ ਕੀ ਸਿੱਖੀ ਵਸੀ ਹੋਈ ਸੀ, ਕੋਈ ਡੁਲਾ ਨਹੀਂ ਸਕਿਆ। ਗੁਰੂ ਤੇਗ ਬਹਾਦਰ ਜੀ ਗਏ ਨੇ, ਤੇ ਕਦੀ ਗੁਰੂ ਕਲਗੀਧਰ ਜੀ ਨੂੰ ਪੁੱਛੋ, ਫਿਰ ਆਪਣੀ ਬਚਿੱਤਰ ਨਾਟਕ ਦੇ ਵਿੱਚ ਉਹ ਕਿਰਪਾ ਭਰਿਆ ਬਚਨ ਕਰਦੇ ਨੇ। ਜਦੋਂ ਅਸੀਂ ਪੜ੍ਹਦੇ ਹਾਂ, ਅੱਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਬਿਦ ਮੋਹਿ ਆਨੋ, ਆਪਾਂ ਨੂੰ ਇਹਦੇ ਤੇ ਕੋਈ ਸ਼ੱਕ ਨਹੀਂ ਤੇ ਕੋਈ ਦੋ ਰਾਵਾਂ ਨਹੀਂ। اب میں اپنی کتھا بخانو تب سات جے بت آنو میں آنا پٹنہ صاحب دی ترتی تے گرو تیگ بہادر کیویں پہنچے تب سات جے بدھ میں آنو خائیں ہیم کنٹ پربت ہے جہاں سپت سرنگ سوبت ہے تہاں سپت سرنگ تے نام کہاوا پنڈ راج ہے جو کماوا تے ہم ادک تپسیا ساتھی ماں کال کال کا راتی اے بد کرت تپسیا پیو دویتے ایک روپ ہوئے گئے جدو اپنی گل کیتی پھر کہن لگے تات مات مر الخ ارادہ کلی اپنی بھگتی نہیں میرے ماتا پتا دی بھگتی اوڑ کوٹاں دیئے تے میں ستگرو گرو تیگ بہادر سچے پاتشاہ جدو انہاں دے کر پتر نے جنم لیا ہے تے 46 کو سال دی عمر باندھی گرو تیگ بہادر جی دی اگے چل کے میں عرض کرنی ہور اس آنا اس تخت تے صاحب گرو کلگی تر کہن لگے تات مات مر الک ارادہ بہت جوگ سادنا سادا تن جو کری اللہ کی سیوا تاتے پرسن پے گرو دیوا تن پرب جب آئس مو دیا تب ہم جنم کلو میں لیا چتنا پیو خمرو آون کا چبھی رہی سرت پرب چرنن میں جیوں تیوں پرب ہم کو سمجھایو ام کہہ اے لوگ پٹھایو کی کہہ کے بھیجیا کہن لگے میں اپنا ست تو اے نواجا اگلی گل پنت پرچور کر بے کو ساجا دیکھو پنت سرجیا نہیں پنت پرگٹ ہوئے ہے آپ پڑھنے بھی پرگٹیو خالصا پرماتم کی موج تے جدو صاحب کہنے کہ مینو پنت دا پرچارک بنا کے بھیجے جڑے ساڈے سجن کہیں بھی اے کیوں وکری گل کیوں کہہ دتی گرمکھو دیکھو جواب دینو بڑیاں دلیلاں نے گرو گرنتھ صاحب دی بانی دے آدھارت جدو اسی ساڈے سجنا کئی نے کہا بھی جدو جوت ایک سی تے گرو گوبند سنگھ جی کی گل کیوں کہی کدی پڑھو پٹان دے سوئیے جے جوت ایک سی تے 163 سوئیے کی لوڑ سی وق وق گرو صاحبان دے سبندی کہن گرو انگد صاحب دے سوئیے وکھرے نے گرو امرداس دے وکھرے نے تے وکھرے وکھریاں دی کرپا کیتی جدو گرو نانک صاحب دی گل کیتی تے انہاں نے شبد ورتے کہ کل جگ پرمان نانک گرو انگد امر کہایو شری گرو راج اب چل اٹل آد پرک فرمایو جدو اسی پڑھنے صاحب دے بچن گرو انگد صاحب دی درشتی دی جننے سوئیے پڑھو گے دس ساری درشتی دی گل کیتی بھی گرو انگد صاحب دی درشتی وچ بڑی طاقت ہے اخیر تے انہاں گل ہی مکا دتی کہ جدو پڑھنے سو کہو ٹل گر شیویے این سہ سبھائے درشن پرسیا گرو کے جنم مرن دکھ جائے جدو گرو امرداس نو پڑھیا انہاں جوتا ہوئیے کیوں شبد ورتے گرو امرداس پرسیا پوم پاتک بناس ہے گرو امرداس پرسیا سدھ سادک اساس ہے گرو امرداس پرسیا دھیان لئیے پو مک ہے گرو امرداس پرسیا اپو لب ہے گاؤں چکا ہے جدو گرو رامداس جی دی گل میں حیران ہوں کہ پتہ نہیں جاں تا بانی نو گرو جان کے پڑھیا ہی نہیں تے چونکے دے پہلوان بن کے کلمہ چک لیاں گرو رامداس بارے انہوں نے ایک بچن کیا جے ستگر سمرنت نین کے تمر مٹے کھن جے ستگر سمرنت ہردے ہر نام دنو دن جے ستگر سمرنت جی کی تپت مٹاوے جے ستگر سمرنت رد سد نامنت پاوے سوئی رام داس گر بل بن کیوں کہہ دیتا گرو رامداس بندی کہن لگے سوئی رام داس گر بل بن مل سنگت تن تن کرو جے ستگر لگ پر پائیے سو ستگر سمرو نرو جدو گرو ارجن صاحب جی گل کی انہیں شبد وکھرے ورتے نے جب لو نی پاگ لار ادے تب لو پرمتے پھرتے بہت آئو کل کور سمندر میں بوڑھ دیتے کب ہوں مٹائے نہیں رے پچھتاؤ تت بچار یہ متھرا جگتارن کو اوتار بنایو جپیو جن ارجن دیو گرو کی انہیں یہ نہ کہہ دیتا بابا نانکی جپ لیا بس اکو گل ہی بڑی دیکھو بریکی بھی جا کے دیکھو ہر گرو صاحب نے وکھ وکھ رنگ بھرے نے خالصے اس خالصا منظر جہی تیار کیتی ہے کسی نے سیوا دا رنگ بھریا سمرن دا رنگ تے چلتے ہی رہا بیرتا دا رنگ بھریا تیاگ دا رنگ بھریا حکم منن دے رنگ بھرے صاحب سچے پاتشاہ نو تے شبد ورتے نے میں پنت دا پرچار کرنا آیا مہاراج کیڑا پرچار کرنا آئے پنت تا پہلا بھی بڑے سن تے بھائی گرداس نو پوچھو کہ لگے اس پنت دا پرچار کرنا آئے نے جدے سبندی گرو ارجن صاحب نے کہ ات مارگ چلے پائیڑے گر کہے سکار کمائے جیو کیڑے پنت آ جدے سبندی بھائی گرداس کہتے نے ماریا سکا جگت وچ نانک نرمل پنت چلایا کیڑے پنت آ کہ شبد جتی سدھ منڈلی کیتوس اپنا پنت نرالا خیر میں اپنے وشے والا کہن لگے کہ جوں توں پرب ہم کو سمجھایو ام کہہ اے لوگ پٹھایو تے کی پٹھایا کہہ کہ میں اپنا ستوئے نواجا پنت پر چر کر بے کو ساجا جہاں تہاں تم دھرم چلائے کبود کرن تے لوگ آئے کہن لگے ٹھانڈ پیو میں جور کر بچن کا سر نائے ہے میرے مالکا پنت چلے تب جگت میں جب تم کرو سہائے. تن گرو تیگ بہادر سچے پاتشاہ پٹنہ صاحب دی ترتی تے پہنچ گئے. اس ویلے پائی جیت مل دے گھر وچ ٹکے پرت کے مہما پرکاش وچ گر پرتاب سورج وچ گرو کی ساتھیاں وچ آندا ہے کہ حویلی دتی گئی حضور اوتھے وی ٹکے. میرے کرپالو ست گرو گرو تیگ بہادر سچے پاتشاہ اس گھر وچ پھر وسیبا کیتا گیا جس نوں اج اسی اپنا دوجا تخت کہنے. ماتا گجری جی ماتا نانکی جی سارا پروار ایتھے ٹکیا ہے تے گرو تیگ بہادر آپ آسام دی ترتی نو چلے گئے نے. تے گر سکھو گرو دیاں گلاں تے گرو تے ترک کرنے بڑے سوکھے جے. میں جڑی اج عرض کرنی چاہنا گرو تیگ بہادر جی دے ویاہ ہویاں نو شادی ہویاں نو 33 سال دے قریب سما 32-33 سال 3 دہاکیاں تو ود سما ہو چکا ہے. اسی گرستی بیٹھے ہاں 2-4 سال بعد شادی تو گھر پتر دا جنم نہ ہوئے تے ساڈے اندر نو کھو پیندی تے جس گرستی دے گھر اندر 33 سال بعد اج رب نے کوئی دات دینی ہے تے دنیا دا دکھ نوارن والا پادشاہ گرو تیگ بہادر اپنے پروار کو نہیں ٹکیا سکھا چیتے رکھی اے دا احسان ہندوستان کدی بھی نہیں لا سکدا جو گرو تیگ بہادر نے میر کیتی. اورنگزیب ظلم دی خنیری چلائیے حضور پٹنہ صاحب پروار نو چھڈ کے پٹنے دی سنگت تے کنا کو یقین ہوئے گا. تقریباً 1504 تو بعد 1665 تک کوئی گرو صاحب نہیں آئے. اینے وڈے بھروسے تے اپنے پروار نو چھڈ کے جانا سنگت کنی کو پامنا وچ پجی ہوئے گی. ایویں شردک لوکاں کو تھوڑا چھڑ جانا کہ گھر پتر دا جنم ہونا ہے بال دا جنم ہونا ہے. شاید گرو تیگ بہادر پٹنے نہیں ٹکے حضور آسام دی ترتی نو چلے گئے. گرو کلگی تر کہندے نے کہ جدو ماتا جی نے اس حویلی وچ اس گھر وچ نواس کیتا ہے پھر کلگی تر پتا نے ایک شبد ورتیا ہے کہ میرے ماتا پتا مر پت پورب کیت پیانا پانت پانت کے تیرتھ نانا جب ہی جات تر بینی پئے پن دان دن کرت بتائے. ساڈے لوگ کہندے جی پن دان انہاں تے گرمت الٹ سی. وہ گرمکھو کبھی پن تے دان دی گرمت دی روشنی وچ ویاکھیا کر کے دیکھو نام دان تو وڈا کوئی دان ہی نہیں. جے اسی کہیے بھی دان دا کنسپٹ ہی کوئی نہیں تے ارداس وچ روز کیوں کہی جانے دانا سر دان نام دان سی تے اکھراں نوں کڈن نوں ترے ہیں کہ سارے اکھر مٹا دئیے. صاحب گرو تیگ بہادر سچے پاتشاہ مرپت پورب کیس پیانا پانت پانت کے تیرت نانا جب ہی جات تربینی پئے پن دان دن کرت بتائے. اج بھی تربینی دے کنڈے ایک گردوارا ہے کہ تہیں پرکاش ہمارا پیو. تے پچھلی واری ایک واری عرض کر کے گیا سا پرکاش نو جنم نہ سمجھو پرکاش نو اوتار نہ سمجھو. گرو ارجن صاحب نے ایک بچن کیا پرکاش در تھے کہ ادھر مائیں آئے کیا نواس ماتا کہ من بہت بگاس. چیتے رکھیو ادھر وچ نواس پرکاش ہے جنوں دنیا دے شبداں وچ اسی کہنے ہاں ماتا دے ادھر وچ نمیا ہے پر گرو کلگی تر کہن لگے کہ تربینی دی ترتی تے تئیں پرکاش ہمارا بھیو تے جنوں دوجا تخت کہندے ہو کیوں کہنے اس کر کے کہ پٹنہ شہر وکھے پو لو. پٹنے شہر وچ میرے داتے نے شبد کیسا ورتیا شہر تے اج تک بھی انہوں پٹنہ شہر ہی کہندے نے جڑا نواں بنیا انہوں پٹنہ جنکشن کیا جاتا ہے. کہن لگے تئی پرکاش ہمارا بھیو پٹنہ شہر وکھے پو لو. صاحب گرو کلگی دھر جی دی آمد 22 دسمبر اس ویلے 22 دسمبر سن 1666 نو ہوئیے تے تائیں تا ہری رام گپتا نے دا ہسٹری آف سکھ گروز او دے وچوں لکھیا ہے کہ گرو کلگی والیا تیرے ورگا جگرا کدا ہونا ہے. 22 دسمبر 1666 نو تیرا جنم دن سی تے 22 دسمبر سن 1704 نو تیرے جنم دن والے دیہڑے تیرے دوویں وڈے پتر شہید پہ ہوندے سن. ਤੇਰਾ 39 ਗੁਰਪੁਰਬ ਸੀ ਉਧਰ, 39 ਜਨਮ ਦਿਨ ਸੀ। ਸਾਹਿਬ ਗੁਰੂ ਕਲਗੀਧਰ ਜੀ ਦੀ ਆਮਦ ਹੋਈ ਤੇ ਗੁਰੂ ਦੇਵ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਢਾਕੇ ਦੀ ਧਰਤੀ ਤੇ ਸਨ। ਦੇਖੋ ਪਿਛਾ ਨਹੀਂ ਪਰਤੇ, ਪਿਛਾ ਨਹੀਂ ਮੁੜੇ, ਸੀਨੇ ਵਿੱਚ ਮਨੁੱਖਤਾ ਦਾ ਦਰਦ ਸਾਂਭ ਕੇ ਤੁਰਿਆ ਗੁਰੂ। ਸਾਰੀ ਰਾਤ ਉਦਣ ਵਿਸ਼ਰਾਮ ਨਹੀਂ ਕੀਤਾ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਢਾਕੇ ਦੀ ਧਰਤੀ ਤੇ ਚੌਂਕੜਾ ਮਾਰ ਕੇ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਬੈਠੇ ਰਹੇ। ਅੰਮ੍ਰਿਤ ਵੇਲੇ ਜਦੋਂ ਸਾਹਿਬਜ਼ਾਦੇ ਦੀ ਆਮਦ ਹੋਈ ਤੇ ਮੁਸਕਰਾਏ ਤੇ ਨਾਲ ਦੇ ਸਿੱਖਾਂ ਨੇ ਪੁੱਛਿਆ, ਖਾਸ ਕਰਕੇ ਉੱਥੋਂ ਦਾ ਮਸੰਦ ਗੁਲਾਕੀ ਦਾਸ ਸੀ, ਪੁੱਛਦੇ ਨੇ ਹੇ ਮੇਰੇ ਹਜ਼ੂਰ ਸਤਿਗੁਰੂ ਕਿ ਸਾਰੀ ਰਾਤ ਵਿਸ਼ਰਾਮ ਤੇਰੀਆਂ ਤੂੰ ਜਾਣੇ ਨਹੀਂ ਕੀਤਾ, ਸਵੇਰੇ ਕਿਉਂ ਜੱਸੇ ਹੋ? ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਦਸਵੇਂ ਜਾਮੇ ਚ ਵਿਚਰਨੇ ਤੇ ਦੁਸ਼ਟਾਂ ਦੀਆਂ ਜੜ੍ਹਾਂ ਹਿਲਾਉਣ ਵਾਲਾ ਅੱਜ ਪਟਨੇ ਦੀ ਧਰਤੀ ਤੇ ਆ ਗਿਆ। ਗੁਰੂ ਸਮਰੱਥ ਹੈ। ਜੇ ਬੈਠਾ ਪੰਜਾਬ ਦੀ ਧਰਤੀ ਤੇ ਭੀਖਣ ਸ਼ਾਹ ਜਿਹਦਾ ਅਸਲੀ ਪਿੰਡ ਸੀ ਸਿਆਣਾ ਸਜਦਾ ਤੇ ਰਹਿੰਦਾ ਹੈ ਕੁੜਾਮ ਸੀ, ਜੇ ਇਹਨੂੰ ਪਤਾ ਲੱਗਦਾ ਪੱਛਮ ਨੂੰ ਛੱਡ ਕੇ ਪੂਰਬ ਨੂੰ ਸਿਜਦੇ ਕਿਆ ਕਰਦਾ, ਗੁਰੂ ਤੇਗ ਬਹਾਦਰ ਦੇ ਦੀਨ ਦੁਨੀ ਦਾ ਸਾਈ ਹੈ। ਹਜ਼ੂਰ ਨੂੰ ਖਬਰ ਪਹੁੰਚਦੀ ਹੈ ਤੇ ਨਾਮ ਰੱਖਿਆ ਜਾਂਦਾ ਹੈ ਗੋਬਿੰਦ, ਜਿਸ ਤਖ਼ਤ ਨੂੰ ਅੱਜ ਅਸੀਂ ਮੰਨਣਾ ਤੇ ਸਾਡਾ ਉਹ ਪਵਿੱਤਰ ਤਖ਼ਤ ਹੈ। ਗੁਰੂ ਤੇਗ ਬਹਾਦਰ ਕਿਰਪਾਲੂ ਸਤਿਗੁਰੂ ਮਿਹਰ ਕਰਦੇ ਨੇ, ਇੱਕ ਹੁਕਮਨਾਮਾ ਪਟਨੇ ਦੀ ਸੰਗਤ ਨੂੰ ਫਿਰ ਪਿਛਾ ਲਿਖਦੇ। ਜਦੋਂ ਹੁਕਮਨਾਮਾ ਲਿਖਦੇ ਨੇ ਤੇ ਸ਼ਬਦ ਕਹਿੰਦੇ ਨੇ ਗੋਬਿੰਦ ਜੀ ਕੀ ਵਧਾਈ ਹੋਵੇ। ਦੇਖੋ ਸ਼ਬਦ ਕੀ ਸੰਗਤ ਨੇ ਪਤਾ ਨੀ ਕਿੰਨਾ ਕੁ ਰੁਪਈਆ ਖਰਚਿਆ ਸੀ। ਜਿੱਦਣ ਗੋਬਿੰਦ ਰਾਏ ਆਏ ਤੇ ਉਸ ਹੁਕਮਨਾਮੇ ਵਿੱਚੋਂ ਮਿਲਦਾ ਹੈ ਕਿ ਗੋਬਿੰਦ ਜੀ ਕੇ ਜਨਮ ਕੀ ਵਧਾਈ ਹੋਵੇ। ਕਹਿਣ ਲੱਗੇ ਸੰਗਤ ਨੇ ਜੋ ਰੁਪਈਆ ਧੇਲਾ ਕੌਡੀ, ਦੇਖੋ ਸ਼ਬਦ ਕਹਿੰਦੇ ਨੇ ਅਮੀਰ ਰੁਪਈਆ ਦੇ ਸਕਦਾ ਹੈ, ਮੱਧਮ ਵਰਗ ਦਾ ਧੇਲਾ ਦੇ ਸਕਦਾ ਹੈ, ਮਾੜਾ ਕੌਡੀ ਦੇ ਸਕਦਾ ਹੈ। ਕਹਿਣ ਲੱਗੇ ਸਰਬੱਤ ਸੰਗਤ ਜਿੰਨਾ ਰੁਪਈਆ ਧੇਲਾ ਕੌਡੀ ਜੋ ਵੀ ਖਰਚ ਕੀਤਾ ਗੁਰੂ ਦੀ ਦਰਗਾਹ ਵਿੱਚ ਪਾਏਗਾ, ਸਰਬੱਤ ਪਟਨੇ ਕੀ ਸੰਗਤ ਕੋ ਗੁਰੂ ਰੱਖੇਗਾ। ਵਾਹਿਗੁਰੂ ਕਿੰਨੀਆਂ ਰਹਿਮਤਾਂ ਪਟਨੇ ਦੇ ਲੋਕਾਂ ਲਈਆਂ। ਹਜ਼ੂਰ ਅੱਗੇ ਚਲੇ ਗਏ ਨੇ, ਮੇਰੇ ਕਲਗੀਧਰ ਸੱਚੇ ਪਿਤਾ ਇਹਨਾਂ ਦੀ ਪਾਲਣਾ ਸ਼ੁਰੂ ਹੋਈ ਹੈ। ਪਟਨੇ ਦੀ ਸੰਗਤ ਨੇ ਬੜੀ ਚਾਅ ਨਾਲ ਪਾਲਿਆ। ਹਜ਼ੂਰ ਕਿਰਪਾਲੂ ਸਤਿਗੁਰੂ ਮਾਮਾ ਕਿਰਪਾਲ ਚੰਦ ਜੀ ਗੁਰੂ ਗੋਬਿੰਦ ਰਾਏ ਜੀ ਦੀ ਨਾਲ ਪਰਵਰਿਸ਼ ਵਿੱਚ ਨੇ। ਭਾਈ ਦਿਆਲ ਦਾਸ ਜੀ ਨੂੰ ਫਿਰ ਹੁਕਮਨਾਮਾ ਆਉਂਦਾ ਤੇ ਹਜ਼ੂਰ ਪਤਾ ਫਿਰ ਕੀ ਲਿਖਦੇ ਨੇ? ਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਸਰਬੱਤ ਪਟਨੇ ਕੀ ਸੰਗਤ ਕੋ। ਸ਼ਬਦ ਮੈਂ ਸਿਰਫ ਵਿੱਚੋਂ ਵਿੱਚੋਂ ਹੁਕਮਨਾਮਿਆਂ ਦੇ ਕਹਿ ਰਿਹਾ, ਵੈਸੇ ਕਹਿਣ ਕਾਫੀ ਵੱਡੇ। ਫਿਰ ਮੈਂ ਸੋਚਿਆ ਵੀ ਕਹਿਣਗੇ ਹੁਣ ਤਖ਼ਤਾਂ ਤੇ ਕਿੰਨੇ ਕਿੰਨੇ ਦਿਨ ਰੁਕ ਹੈ। ਉੱਥੇ ਸ਼ਬਦ ਕੀ ਵਰਤਿਆ ਹੁਕਮਨਾਮੇ ਵਿੱਚ? ਭਾਈ ਦਿਆਲ ਦਾਸ ਇਹ ਜੋ ਕਰੇਗਾ ਜੋ ਕਹੇਗਾ ਸੋ ਗੁਰੂ ਕਾ ਕਹਿਆ ਹੋਇਆ ਮੰਨਣਾ, ਜੋ ਕਹੇਗਾ ਬਸ ਗੁਰੂ ਦੀ ਗੱਲ ਕਹੇਗਾ। ਮੇਰੇ ਗੋਬਿੰਦ ਰਾਏ ਉਹਨਾਂ ਗਲੀਆਂ ਵਿੱਚ ਸਰੀਰਕ ਤੌਰ ਤੇ ਵੱਡੇ ਖੂਨ ਲੱਗੇ ਨੇ, ਉਹਨਾਂ ਪਟਨੇ ਦੀਆਂ ਗਲੀਆਂ ਨੂੰ ਸੁਭਾ ਕੇ ਮੇਰੇ ਬਾਲਾ ਪ੍ਰੀਤਮ ਦੇ ਨਿੱਕੇ ਨਿੱਕੇ ਚਰਨ ਉਹਦੇ ਵਿੱਚ ਦੌੜਦੇ ਰਹੇ ਨੇ, ਥੋੜੇ ਜਿਹੇ ਵੱਡੇ ਹੋਏ ਨੇ। ਅੱਜ ਮੇਰੇ ਬਾਲਾ ਪ੍ਰੀਤਮ ਦੇ ਹੱਥ ਵਿੱਚ ਗੁਲੇਲ ਆ ਗਈ। ਉਸ ਤਖ਼ਤ ਦੀ ਗੱਲ ਕਰ ਰਿਹਾ ਮੈਂ, ਸਿਰਫ ਸੰਖੇਪ ਜਿਹਾ ਚੱਲ ਰਿਹਾ। ਗੁਲੇਲ ਪਕੜੀਏ ਤੇ ਪਤਾ ਵੀ ਜ਼ਾਲਮ ਨਾਲ ਟੱਕਰ ਲੈਣੀ ਹੈ। ਲੈ ਕੇ ਉੱਥੇ ਭਾਂਡੇ ਭਰਨੇ ਸ਼ੁਰੂ ਕੀਤੇ ਨੇ, ਰੌਲਾ ਪੈ ਗਿਆ। ਮਾਤਾ ਨੇ ਅਨੇਕਾਂ ਤਰ੍ਹਾਂ ਦੇ ਹੋਰ ਗਾਗਰਾਂ ਦਿੱਤੀਆਂ, ਮੇਰੇ ਬਾਲਾ ਪ੍ਰੀਤਮ ਨੇ ਤੀਰ ਪਕੜੀ। ਅਖੀਰ ਤੇ ਜਿਹੜੀ ਖੂਹੀ ਆਪ ਅੱਜ ਵੀ ਪਟਨਾ ਸਾਹਿਬ ਤਖ਼ਤ ਵਿੱਚ ਦਰਸ਼ਨ ਕਰਦੇ ਹੋ ਉਹਦੇ ਉੱਤੇ ਚਰਖੜੀ ਬਣੀ ਹੈ। ਇਸ ਖੂਹੀ ਵਿੱਚੋਂ ਲੋਕ ਪਾਣੀ ਭਰਨ ਆਉਂਦੇ ਸਨ ਤੇ ਉਸ ਸਮੇਂ ਜਦੋਂ ਕਈਆਂ ਨੇ ਰੋਸ ਕੀਤਾ ਤੇ ਉਸ ਖੂਹੀ ਦਾ ਪਾਣੀ ਖਾਰਾ ਹੋ ਗਿਆ। ਫਿਰ ਉੱਥੇ ਕਦੀ ਜਾ ਕੇ ਪੁੱਛੋ, ਜਿਹੜੇ ਸੇਵਾਦਾਰ ਕਈ ਪੁਸ਼ਤਾਂ ਤੋਂ ਤੁਰੇ ਹੁੰਦੇ, ਪਾਣੀ ਖਾਰਾ ਹੋਇਆ ਤੇ ਸੰਗਤ ਨੇ ਬੇਨਤੀ ਕੀਤੀ, ਮਾਂ ਕਿ ਗੁਰੂ ਦੇ ਆਗਮਨ ਵਾਲਾ ਸਥਾਨ ਹੈ, ਇੱਥੇ ਤਾਂ ਮਿਠਾਸ ਚਾਹੀਦੀ ਹੈ। ਕਹਿਣ ਲੱਗੇ ਚੱਲੇ ਆ, ਜਿਉਂ ਜਿਉਂ ਸੰਗਤ ਆਵੇਗੀ ਪਰਤ ਕੇ ਮਿੱਠਾ ਹੋਵੇਗਾ। 47 ਤੋਂ ਬਾਅਦ ਉਸ ਖੂਹ ਦਾ ਪਾਣੀ ਮਿੱਠਾ ਹੋ ਗਿਆ। ਅੱਜ ਵੀ ਕਦੀ ਤੱਕੋ, ਹਜ਼ੂਰ ਨੇ ਉਸ ਪਟਨੇ ਸਾਹਿਬ ਦੀ ਧਰਤੀ ਤੇ ਬੇਅੰਤ ਚੋਜ ਕੀਤੇ। ਇੱਕ ਖੇਡ ਜਿੱਤੇ ਗੁਲੇਲਾਂ ਚਲਾਈਆਂ, ਤੀਰ ਚਲਾਏ, ਉੱਥੇ ਅੱਜ ਪਟਨੇ ਦਾ ਹਾਕਮ ਤੁਰਿਆ ਜਾਂਦਾ। ਪਟਨੇ ਦਾ ਇੱਕ ਆਗੂ ਆਇਆ ਤੇ ਉਹਦੇ ਅੱਗੇ ਅਹਿਲਕਾਰ ਨੇ ਕਿਹਾ, ਖੇਡਦਿਆਂ ਨੂੰ ਬੱਚਿਓ ਕਿ ਨਵਾਬ ਨੂੰ ਸਲਾਮ ਕਰਿਓ। ਗੋਬਿੰਦ ਰਾਏ ਜੀ ਨੇ ਇੱਕੋ ਦਮ ਬੱਚਿਆਂ ਨੂੰ ਕਿਹਾ, ਨਾ, ਇੱਕ ਅਕਾਲ ਤੋਂ ਬਿਨਾਂ ਕਿਸੇ ਨੂੰ ਸਲਾਮ ਨਹੀਂ ਕਰਨੀ, ਰੱਬ ਤੋਂ ਬਿਨਾਂ ਕਿਸੇ ਅੱਗੇ ਝੁਕਣਾ ਨਹੀਂ। ਜਦੋਂ ਨਵਾਬ ਦੀ ਨੇੜੇ ਆਈ ਉਹਦੀ ਅਸਵਾਰੀ
ਤੇ ਬੱਚਿਆਂ ਨੇ ਨਵਾਬ ਨੂੰ ਮੂੰਹ ਚੜਾਉਣਾ ਸ਼ੁਰੂ ਕੀਤਾ। ਜਦੋਂ ਪਕੜਨ ਲੱਗੇ ਦੌੜ ਗਏ ਤੇ ਕੁਝ ਕੁ ਮਸੰਦ ਡਰਦੇ ਵੀ ਹੋਣਗੇ ਕੁਝ ਉੱਥੋਂ ਦੇ ਲੋਕ, ਉਹਨਾਂ ਕੁਝ ਕੁ ਲੋਕਾਂ ਨੇ ਚਿੱਠੀ ਲਿਖੀ ਗੁਰੂ ਤੇਗ ਬਹਾਦਰ ਜੀ ਨੂੰ ਕਿ ਗੋਬਿੰਦ ਰਾਏ ਆਹ ਕੁਝ ਕਰ ਰਿਹਾ, ਕਿਉਂਕਿ ਘਰ ਦੇ ਨਾਲ ਰਾਬਤਾ ਸੀ ਕਾਇਮ, ਪਤਾ ਲੱਗ ਰਿਹਾ ਸੀ ਕਿ ਪੁੱਤਰ ਦੀ ਪਰਵਰਿਸ਼ ਕਿਸ ਤਰ੍ਹਾਂ ਹੋ ਰਹੀ ਹੈ। ਹਜ਼ੂਰ ਨੂੰ ਚਿੱਠੀ ਲਿਖੀ ਵੀ ਇਹਨੇ ਨਵਾਬਾਂ ਦੇ ਮੂੰਹ ਚੜਾਏ ਨੇ, ਇਹ ਗੁਲੇਲੇ ਚਲਾਉਂਦੇ ਨੇ, ਇਹ ਤੀਰ ਚਲਾਉਂਦੇ ਨੇ। ਮੇਰੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਹੁਕਮਨਾਮਾ ਕਹਿ ਕੇ ਮੈਂ ਅੱਗੇ ਤੁਰਨਾ। ਹਜ਼ੂਰ ਲਿਖਦੇ ਨੇ ਕਿ ਗੋਬਿੰਦ ਜੋ ਕੀਆ ਸੋ ਭਲਾ ਕੀਆ, ਕਿ ਉਹਨਾਂ ਤੇ ਲਿਖਿਆ ਵੀ ਦੇਖੋ ਨਵਾਬ ਦੇ ਅੱਗੇ ਮੂੰਹ ਚੜਾਇਆ ਹੈ, ਤੇ ਤੇਗ ਬਹਾਦਰ ਸਾਹਿਬ ਲਿਖਦੇ ਨੇ ਗੋਬਿੰਦ ਜੋ ਕੀਆ ਭਲਾ ਕੀਆ। ਕਹਿਣ ਲੱਗੇ ਅਵਲ ਸਰਕਾਰੀ ਅਹਿਲਕਾਰ ਕੋ ਜਗ੍ਹਾ ਨਹੀਂ ਦੇਣੀ, ਘਰ ਆ ਜਾਏ ਸਾਡੇ ਘਰ ਵਿੱਚ ਉਸ ਸਰਕਾਰੀ ਅਹਿਲਕਾਰ ਨੂੰ ਪਵਾਦੀ ਦੇਣੀ ਸੜਾਂਦੀ ਨਹੀਂ, ਕਿਉਂਕਿ ਇਹ ਪੰਥ ਅਕਾਲ ਦੇ ਲੜ ਲਾਇਆ। ਸ਼ਬਦ ਦੇਖੋ ਸੂਰ ਦੇ ਕੈਸੇ ਸੋਹਣੇ ਨੇ। ਮੇਰੇ ਸਹਿਬ ਕਿਰਪਾਲੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਸਾਮ ਦੀ ਧਰਤੀ ਤੇ ਗਏ ਨੇ, ਪਿੱਛੇ ਕਲਗੀ ਵਾਰੇ ਨੇ ਰੂਹਾਨੀਅਤ ਦੇ ਬੜੇ ਚੋਜ ਕੀਤੇ ਨੇ। ਮੈਂ ਉਹ ਦੋ ਚਾਰ ਆਪ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਅੱਜ ਗੰਗਾ ਦੇ ਕਿਨਾਰੇ ਆਏ ਨੇ ਮੇਰੇ ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਹੱਥ ਵਿੱਚ ਪਾਏ ਹੋਏ ਕੰਗਣ। ਇੱਕ ਕੰਗਣ ਲਾ ਕੇ ਕੋਈ ਕਹਿੰਦੇ ਕਿਸੇ ਕੀਮਤ ਸਿੱਖ ਨੇ ਭੇਜ ਕੀਤਾ ਸੀ, ਉਹ ਕੀਮਤੀ ਕੰਗਣ ਲਾ ਕੇ ਗੰਗਾ ਦੇ ਪਾਣੀ ਵਿੱਚ ਸੱਟਿਆ ਤੇ ਘਰ ਆ ਗਏ। ਤੇ ਅੱਜ ਤੀਕਰਾ ਉਹ ਘਾਟ ਵੀ ਹੈ, ਮਾਤ ਨਾਨਕੀ ਤੇ ਮਾਤਾ ਗੁਜਰੀ ਚੁੱਕ ਕੇ ਲੈ ਗਏ। ਲਾਲ ਜੀ ਸਿੱਖ ਨੇ ਭਾਵਨਾ ਨਾਲ ਕੰਗਣ ਦਿੱਤੇ ਸਨ, ਤੁਸੀਂ ਸੱਟ ਦਿੱਤੇ ਪਾਣੀ ਵਿੱਚ, ਕਿੱਥੇ ਸੱਟੇ ਜੇ? ਦੂਜੇ ਦਿਨ ਸਵੇਰੇ ਪੁੱਛਿਆ ਤੇ ਦੂਜਾ ਲਾ ਕੇ ਪੁਆ ਕੇ ਮਾਰਿਆ, ਮਾਂ ਇੱਥੇ ਸੱਟੇ। ਤੇ ਕਹਿਣ ਲੱਗੇ ਲਾਲ ਜੀ ਪਹਿਲਾਂ ਕੱਲ ਦੂਜਾ ਸੁੱਟਿਆ, ਅੱਜ ਫਿਰ ਨਾਲ ਸੱਟ ਦਿੱਤਾ, ਪਹਿਲਾਂ ਇੱਕ ਹੁਣ ਦੂਜਾ, ਇਹ ਕਿਉਂ? ਤੇ ਉੱਥੇ ਇੱਕ ਸ਼ਬਦ ਕਿਹਾ ਬੜੇ ਕਮਾਲ ਦਾ, ਇੱਕ ਸਿੱਖ ਵਿਦਵਾਨ ਕਹਿੰਦਾ, ਕਹਿਣ ਲੱਗੇ ਦਾਦੀ ਮਾਂ ਨੂੰ, ਮਾਂ ਤੂੰ ਹੀ ਤਾਂ ਰਾਤ ਜਦੋਂ ਪਿਤਾ ਦੀਆਂ ਗੱਲਾਂ ਪਿਤਾ ਜੀ ਦੇ ਬਚਨ ਪੁੱਛਣਾ ਤੇ ਰਾਤੀ ਪਰਸੋਂ ਸ਼ਬਦ ਨਹੀਂ ਚੇਤੇ ਕਰਾਇਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਤੇ ਸੋਚਦਾ ਥਾ ਮਾਂ ਜੋ ਪੜ੍ਹਾਨੀ ਹੈ ਮੇਰੀ ਜ਼ਿੰਦਗੀ ਤੇ ਵੀ ਢਲਦਾ ਕਿ ਨਹੀਂ, ਇਸ ਕੰਚਨ ਨੂੰ ਮੈਂ ਮਿੱਟੀ ਜਾਣ ਕੇ ਗੰਗਾ ਵਿੱਚ ਛੱਡ ਦਿੱਤਾ। ਜੇ ਕੰਚਨ ਮਾਟੀ ਮਾਨੇ ਬਾਪੂ ਕਹਿੰਦਾ ਤੇ ਫਿਰ ਮੈਂ ਸਮਝ ਕੇ ਸੋਨੇ ਨੂੰ ਮਿੱਟੀ ਸੱਟਿਆ। ਤੇ ਵਾਕਈ ਸੀ ਵੀ ਸੋਨੇ ਪਾਉਣ ਵਾਲੇ ਲੁੱਟੇ ਜਾਂਦੇ ਨੇ, ਸਰਬ ਲੋਕ ਪਾਉਣ ਵਾਲੇ ਜ਼ਾਲਮਾਂ ਦਾ ਮੂੰਹ ਪਵਾ ਦਿੰਦੇ। ਹਜ਼ੂਰ ਨੇ ਉੱਥੇ ਇਹ ਵੀ ਕਿਰਪਾ ਕੀਤੀ। ਉਸ ਤੋਂ ਬਾਅਦ ਇਸੇ ਘਾਟ ਤੇ ਰੋਜ਼ ਇੱਕ ਸੱਜਣ ਬਹਿੰਦਾ ਪੰਡਿਤ ਸ਼ਿਵ ਦੱਤ, ਉਹਦੀ ਭਾਵਨਾ ਬਣੀ ਹੈ ਰਾਮ ਜੀ ਦਾ ਉਹ ਉਪਾਸ਼ਕ ਹੈ। ਬਾਲਾ ਪ੍ਰੀਤਮ ਜੀ ਆਉਂਦੇ ਨੇ ਗੰਗਾ ਦੇ ਪਾਣੀ ਵਿੱਚ ਕਿਰੜਾ ਕਰਨਾ, ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਉਣਾ, ਕਈ ਤਰ੍ਹਾਂ ਦੇ ਚੋਜ ਕਰਨੇ। ਅੱਜ ਅਸੰਚੇਤ ਪੰਡਿਤ ਜੀ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਸੁਭਾ ਬੈਠੇ ਨੇ, ਮੇਰੀ ਸੱਚੀ ਸਰਕਾਰ ਗਏ। ਤੇ ਅਸਲ ਵਿੱਚ ਇਤਿਹਾਸ ਕਹਿੰਦਾ ਬਾਲਾ ਪ੍ਰੀਤਮ ਨਾਮ ਵੀ ਪੰਡਿਤ ਸ਼ਿਵ ਦੱਤ ਨੇ ਦਿੱਤਾ ਸੀ, ਉਹ ਤੋਂ ਪਹਿਲਾਂ ਨਹੀਂ। ਹਜ਼ੂਰ ਗਏ ਤੇ ਪੰਡਿਤ ਦੇ ਇੱਕੋ ਤਾਂ ਮੋਢਿਆਂ ਵਾਲੇ ਪਾਸੇ ਜਿਵੇਂ ਬੱਚੇ ਪੈਂਦੇ ਨੇ, ਦੌੜ ਕੇ ਕੁੱਟ ਕੇ ਗਲੇ ਤੋਂ ਪਕੜ ਕੇ ਕੰਨ ਕੋਲ ਆਪਣਾ ਮੁੱਖ ਲਾ ਕੇ ਕਹਿੰਦੇ ਨੇ ਪੰਡਿਤ ਜੀ ਚਾਤ। ਪੰਡਿਤ ਨੇ ਇੱਕੋ ਦਮ ਨੇਤਰ ਖੋਲੇ ਤੇ ਕੀ ਦੇਖਿਆ, ਕਿਹੜੇ ਰਾਮ ਨੂੰ ਪੂਜਣਾ ਪਿਆ ਇਸ ਧਰਤੀ ਤੇ, ਤਾਂ ਉਹ ਆ ਗਿਆ ਜਿਹਦੇ ਚਰਨਾਂ ਦੇ ਅਨੇਕਾਂ ਦੇਵੀ ਦੇਵਤੇ ਪੁਜਾਰੀ। ਦੌੜ ਕੇ ਚਰਨਾਂ ਨੂੰ ਪੈਣ ਲੱਗਾ, ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਨਹੀਂ ਗਲਵਕੜੀ ਪਾਈ ਉਸ ਪੰਡਿਤ ਸ਼ਿਵ ਦੱਤ ਨੂੰ ਤੇ ਕਹਿਣ ਲੱਗੇ ਰੌਲਾ ਨਹੀਂ ਪਾਉਣਾ। ਦੇਖੋ ਕੱਲਿਆਂ ਦੇ ਬਚਨ ਹੋਏ, ਕਹਿਣ ਲੱਗੇ ਰੌਲਾ ਨਹੀਂ ਪਾਉਣਾ, ਇਸ ਥਾਂ ਤੇ ਰੋਜ਼ ਨੇਮ ਨਾਲ ਆ ਕੇ ਬਹਿੰਦਾ ਰਹੀ, ਆਪਾਂ ਮਿਲਦੇ ਹਾਂ। ਹਜ਼ੂਰ ਰੋਜ਼ ਜਾਂਦੇ ਰਹੇ, ਕਦੀ ਕੋਈ ਨਾ ਮਿਲਣਾ ਤੇ ਗਲਵਕੜੀ ਪਾ ਕੇ ਇੱਕੋ ਗੱਲ ਕਹਿਣੀ, ਪੰਡਿਤ ਦੀ ਚਾਤ। ਸ਼ਿਵ ਦੱਤ ਅਮਿਓ ਰਸ ਨਾਲ ਭਿੱਜ ਗਿਆ, ਅੱਗੇ ਨਾਲ ਫਰਕ ਪੈ ਗਿਆ। ਅੱਜ ਬੈਠਾ ਚੌਂਕੜਾ ਮਾਰ ਕੇ ਹਜ਼ੂਰ ਦੀ ਕਿਰਪਾ ਹੋਈਏ ਤੇ ਰਾਜਾ ਤੇ ਰਾਣੀ ਫਤਿਹ ਚੰਦ ਮੈਣੀ ਗੋਦ ਦੇ ਸਨ ਤੇ ਰਾਣੀ ਦੋਨੋਂ ਆਏ ਨੇ। ਸ਼ਿਵ ਦੱਤ ਮਹਾਨ ਵਿਦਵਾਨ ਤੇ ਪੰਡਿਤ ਬਜ਼ੁਰਗ ਸੀ, ਮੱਥਾ ਟੇਕ ਕੇ ਕਹਿੰਦੇ ਨੇ ਪੰਡਿਤ ਜੀ ਕਈ ਦਿਨਾਂ ਤੋਂ ਤੇਰੇ ਜੀਵਨ ਵਿੱਚ ਬੜਾ ਵੱਡਾ ਪਲਟਾ ਆ ਗਿਆ, ਤੇਰੀ ਰਚਨਾ ਤੇ ਪ੍ਰਭੂ ਦਾ ਨਿਵਾਸ ਹੋ ਗਿਆ, ਤੇਰੇ ਤੋਂ ਇੱਕ ਮੰਗ ਮੰਗਣ ਆਏ ਹਾਂ, ਦੱਸੋ। ਕਹਿਣ ਲੱਗੇ ਘਰ ਦਾਤ ਨਹੀਂ ਪੁੱਤਰ ਧੀ ਦੀ ਸੰਤਾਨ ਤੋਂ ਸਕਣੇ ਆ, ਤੇਰੀ ਰਚਨਾ ਤੇ ਪ੍ਰਭੂ ਬੈਠਾ ਤੇ ਸਾਨੂੰ ਪੁੱਤਰ ਦੀ ਦਾਤ ਮਿਲ ਜਾਏ, ਸੰਤਾਨ ਮਿਲ ਜਾਏ ਕੋਈ। ਤੇ ਪੰਡਿਤ ਸ਼ਰਦਤ ਕਹਿੰਦੇ ਆ ਠਾਕੁਰ ਤਾਂ ਇਸ ਗਲੀਆਂ ਵਿੱਚ ਤੁਰਿਆ ਫਿਰਦਾ, ਉਹਨਾਂ ਸਮਝਿਆ, ਕਹਿਣ ਲੱਗੇ ਠਾਕੁਰ ਕਰੋ ਬੇਨਤੀ। ਕਹਿਣ ਲੱਗੇ ਮੈਂ ਨਰਜਿੰਦ ਠਾਕੁਰ ਨਹੀਂ ਪੂਜਦਾ, ਮੈਂ ਪੱਥਰਾਂ ਨੂੰ ਨਹੀਂ ਪੂਜਦਾ, ਮੈਂ ਦੇਵੀ ਦੇਵਤਿਆਂ ਨੂੰ ਪੂਜਦਾ, ਹੁਣ ਠਾਕੁਰ ਮੇਰਾ ਉਹ ਭਾਰਾ ਆ ਗਿਆ ਜਿਹੜਾ ਸੱਤ ਬੋਲਣਤਾ ਹੈ, ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਤਾਂ ਉਸ ਠਾਕੁਰ ਦਾ ਦਾਸ ਹਾਂ। ਤੇ ਕਹਿਣ ਲੱਗੇ ਉਹ ਠਾਕੁਰ ਕਿਹੜਾ? ਤੇ ਉਸ ਵੇਲੇ ਉਹਨਾਂ ਨੇ ਬਚਨ ਕਹਿਣ ਲੱਗੇ ਘਰ ਜਾ ਕੇ ਪ੍ਰੇਮ ਨਾਲ ਚੇਤੇ ਕਰਿਓ ਤੇ ਮੇਰਾ ਠਾਕੁਰ ਤੁਹਾਡੇ ਘਰ ਵੀ ਜ਼ਰੂਰ ਆਏਗਾ। ਜੇ ਮੈਨੂੰ ਭਾਗ ਲਾਏ ਨੇ ਤੁਹਾਡੇ ਘਰ ਨਹੀਂ ਆਏਗਾ। ਫਤਿਹ ਚੰਦ ਮੈਣੀ ਤੇ ਰਾਣੀ ਦੋਨੋਂ ਵਾਪਸ ਘਰ ਆ ਗਏ ਨੇ। ਮੇਰੇ ਬਾਲਾ ਪ੍ਰੀਤਮ ਉੱਥੇ ਚੋਜ ਕਰਦੇ ਨੇ। ਰਾਣੀ ਦੇ ਅੰਦਰ ਇੱਕ ਪ੍ਰੇਮ ਦੀ ਕਾਂਗ, ਇੱਕ ਲਿਵ ਸ਼ੁਰੂ ਹੋਈ ਏ, ਰੋਜ਼ ਯਾਦ ਕਰਦੀ ਏ। ਤੇ ਪੰਡਿਤ ਨੇ ਕਿਹਾ ਮੇਰਾ ਬਾਲਾ ਪ੍ਰੀਤਮ ਠਾਕੁਰ ਇਹ ਜ਼ਰੂਰ ਆਵੇਗਾ। ਤੇ ਦੇਖੋ ਅਸਲ ਵਿੱਚ ਪ੍ਰੇਮ ਦੀਆਂ ਖੇਡਾਂ ਨੇ ਉਸ ਪਟਨੇ ਦੀਆਂ। 5 ਸਾਲ ਦੇ ਚੋਜ ਨੇ ਜਿਹੜਾ ਸਾਡਾ ਦੂਜਾ ਤਖਤ ਏ। ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਉਦੋਂ ਬਾਅਦ ਉਸ ਧਰਤੀ ਤੇ ਗੁਰੂ ਦੇ ਚਰਨ ਵੀ ਨਹੀਂ ਪਏ ਸਰੀਰਕ ਤੌਰ ਤੇ। 5 ਸਾਲ ਦੀ ਉਮਰ ਵਿੱਚ ਚੋਜ ਪੈ ਕਰਦੇ ਨੇ। ਹਜ਼ੂਰ ਨੇ ਪਟਨੇ ਦੀ ਗਲੀਆਂ ਵਿੱਚ ਖੇਡਦੇ ਨੇ। ਰਾਣੀ ਦਾ ਅੰਦਰ ਲਿਵ ਬਣ ਗਈ, ਦੋਨੋਂ ਜੀ ਸਵੇਰੇ ਸ਼ਾਮ ਗੁਰੂ ਦੀ ਯਾਦ ਵੀ ਜੁੜਨ ਲੱਗੇ। ਬਾਲਾ ਪ੍ਰੀਤਮ ਦੀ ਤਾਂਗ ਅੰਦਰ ਪੈਦਾ ਹੋਈ। ਤੇ ਭਾਈ ਸਾਹਿਬ ਲਿਖਦੇ ਨੇ, ਭਾਈ ਵੀਰ ਸਿੰਘ ਇੱਕ ਦਿਨ ਰਾਜਾ ਕਹਿੰਦਾ ਰਾਣੀ ਨੂੰ ਕਿ ਆਪਾਂ ਪੁੱਤਰ ਦੀ ਵਾਸ਼ਨਾ ਕਰਕੇ ਗੁਰੂ ਨੂੰ ਚੇਤੇ ਨਾ ਕਰੀਏ, ਕਿਉਂਕਿ ਜਿਉਂ ਜਿਉਂ ਕੋਈ ਸਿਮਰਨ ਕਰਦਾ ਬਾਣੀ ਵਿੱਚ ਹਰ ਇੱਕ ਬੰਦੇ ਦੀ ਸਟੇਜ ਵੱਖਰੀ। ਕਈ ਵਾਰੀ ਧਨ ਮੰਗੀ ਦਾ ਉਹਦੇ ਲਈ ਸਟੇਜ ਇਹ ਵੀ ਹੈ ਕਿ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਵਾਰਤਾ ਦਾਲ ਸਿੱਧਾ ਮੰਗੂ ਕੀ ਹੋਵਾ, ਜਾਂ ਮਾਣ ਮੰਗੂ ਤਾਨ ਮੰਗੂ ਧਨ ਲਖਮੀ ਸੁੱਖ ਦੇ ਸੁੱਤ ਦੇ, ਜਾਂ ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਘ ਲੂਨਾ। ਤੇ ਜਦੋਂ ਅਵਸਥਾ ਪੁੱਗ ਜਾਂਦੀ ਹੈ ਨਾ, ਉਦੋਂ ਫਿਰ ਇਹ ਨੀ ਮੰਗ ਰਹਿੰਦੀ, ਉਦੋਂ ਇੱਕੋ ਹੀ ਸ਼ਬਦ ਨਿਕਲਦਾ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀ। ਉਹ ਪਰ ਅੰਦਰ ਦੀ ਅਵਸਥਾ ਹੈ। ਕਹਿਣ ਲੱਗੇ ਪੁੱਤਰ ਦੀ ਵਾਸ਼ਨਾ ਜਿਹੜੀ ਇਹ ਰੁਕਾਵਟ ਇਹਨੂੰ ਹਟਾ ਦੇਈਏ। ਬਸ ਉਸਦੇ ਨੀ ਕਹਿ ਦਿੱਤਾ, ਪੁੱਤਰ ਨੀ ਚਾਹੀਦਾ ਬਾਲਾ ਪ੍ਰੀਤਮ, ਤੂੰ ਚਾਹੀਦਾ, ਕਿਰਪਾ ਕਰ ਜ਼ਿੰਦਗੀ ਸਫਲ ਕਰਨ ਦੀ ਦਾਤ ਦੇ ਦੇ। ਅੱਜ ਸਵੇਰ ਤੋਂ ਰਾਣੀ ਕਿਸੇ ਬੈਰਾਗ ਵਿੱਚ ਆਈਏ। ਪੰਡਿਤ ਸ਼ਿਵਦੱਤ ਗਲੀ ਵਿੱਚੋਂ ਲੰਘੇ ਤੇ ਇੱਕੋ ਦਮ ਬੂਹੇ ਦੇ ਵਿੱਚੋਂ ਝਾਤੀ ਮਾਰੀ ਤੇ ਰਾਜਾ ਤੇ ਰਾਣੀ ਦੋਨੋਂ ਉੱਠ ਕੇ ਆਏ। ਬੈਠ ਕੇ ਪੰਡਿਤ ਜੀ ਥੱਕੇ ਸਨ ਤੇ ਕਹਿਣ ਲੱਗੇ ਕਿਸ ਤਰ੍ਹਾਂ? ਕਹਿੰਦੇ ਨੇ ਹੁਣ ਬੜੀਆਂ ਰਹਿਮਤਾਂ ਨੇ, ਬਸ ਬਾਲਾ ਪ੍ਰੀਤਮ ਚਾਹੀਦਾ ਹੈ। ਹੱਸ ਕੇ ਕਹਿੰਦੇ ਨੇ ਜੇ ਭਾਵਣਾ ਬਣੀ ਏ, ਜੇ ਮੇਰੇ ਵਰਗੇ ਬੁੱਢੇ ਲੱਕੜ ਵਰਗੇ ਸਰੀਰ ਨੂੰ ਗਲਵਕੜੀ ਪਾ ਕੇ ਬਾਬਾ ਜੀ ਪੰਡਿਤ ਜੀ ਝਾਤ ਕਹਿੰਦਾ, ਤੁਹਾਡੀ ਤੇ ਭਾਵਨਾ ਨੂੰ ਗੋਦ ਵਿੱਚ ਬਹਿ ਕੇ ਭਾਗ ਲਾ ਸਕਦਾ, ਮੈਨੂੰ ਤੋਂ ਪਿੱਛ ਤੋਂ ਪਕੜਿਆ ਤੁਹਾਡੀ ਗੋਦ ਵਿੱਚ ਬਹਿਗਾ। ਇੰਨੀ ਗੱਲ ਕਹਿ ਕੇ ਪੰਡਿਤ ਜੀ ਚਲੇ ਗਏ। ਅੱਜ ਰਾਣੀ ਅੰਮ੍ਰਿਤ ਵੇਲੇ ਤੋਂ ਰਾਤ ਸਾਰੀ ਨੀਂਦ ਨਹੀਂ ਪਈ, ਕਿਸੇ ਅਗੰਮੀ ਰੰਗ ਵਿੱਚ ਰੰਗੀਏ, ਚੌਂਕੜਾ ਮਾਰ ਦੋਨੋਂ ਜੀ ਬੈਠੇ ਨੇ। ਅਚਨਚੇਤ ਖਿੱਦੂ ਖੂੰਡੀ ਖੇਡਣਿਆਂ ਦੀ ਆਵਾਜ਼ ਆਈਏ, ਖੜਕਦੀ ਕੋਈ ਲੱਕੜ ਜ਼ਮੀਨ ਤੇ ਸੁਣਾਈ ਦਿੱਤੀ। ਸੋਚਿਆ ਬੱਚੇ ਗਲੀ ਤੇ ਖੇਡਦੇ ਪਏ ਨੇ। ਰਾਣੀ ਮਗਨੇ ਧਿਆਨ ਦੇ ਵਿੱਚ ਉਹ ਖਿੱਦੂ ਅਚਨਚੇਤ ਘਰ ਚ ਗਏ। ਰਾਣੀ ਨੂੰ ਬੈਠਿਆਂ ਦੇਖ ਕੇ ਬਾਲੇ ਪ੍ਰੀਤਮ ਨੇ ਖੂੰਡੀ ਪਵਾ ਕੇ ਪਰਾਂ ਮਾਰੀ, ਗੋਦ ਵਿੱਚ ਜਾ ਕੇ ਕੁੱਟ ਕੇ ਗਲਵਕੜੀ ਪਾ ਕੇ ਕੰਨ ਕੋਲ ਕਹਿੰਦੇ ਨੇ ਮਾਂ। ਜਦੋਂ ਸ਼ਬਦ ਕਿਹਾ ਮਾਂ ਤੇ ਰੋਮ ਰੋਮ ਖਿੜ ਗਿਆ, ਅੰਦਰ ਰੋਮ ਰੋਮ ਰਹਿਮਤ ਟੇਕੀ। ਮਾਂ ਸ਼ਬਦ ਮਾਂ ਸੁਣਿਆ ਤੇ ਉਹ ਔਰਤ ਜਿਹੜੀ ਬੱਚੇ ਦੀ ਸਿੱਖ ਲਈ ਤੜਫਦੀ ਹੋਵੇ, ਉਹਦੇ ਕੰਨਾਂ ਵਿੱਚ ਮਾਂ ਸ਼ਬਦ ਪੈ ਜਾਏ, ਉਹ ਕਿੰਨੀ ਕੁ ਆਨੰਦਿਤ ਵਿੱਚ ਹੋਵੇਗੀ। ਜਦੋਂ ਅੱਖਾਂ ਖੁੱਲ ਕੇ ਦੇਖੀਆਂ ਤੇ ਬਾਲਾ ਪ੍ਰੀਤਮ ਨੇ ਮਾਂ ਨੂੰ ਗਲਵਕੜੀ ਪਾਈ ਹੋਈ ਸੀ। ਰਾਣੀ ਨੇ ਚਰਨਾਂ ਨੂੰ ਹੱਥ ਲਾਉਣ ਲੱਗੀ। ਬਾਲਾ ਪ੍ਰੀਤਮ ਕਹਿੰਦੇ ਨੇ ਮਾਂ ਸੀਸ ਤੇ ਪਿਆਰ ਦੇ ਪੈਰਾਂ ਨੂੰ ਹੱਥ ਨਹੀਂ, ਤੂੰ ਮਾਂ ਏ। ਰਾਜਾ ਫਤਿਹ ਚੰਦ ਆਇਆ ਦੌੜ ਕੇ, ਹਜ਼ੂਰ ਨੇ ਮੱਥਾ ਰੋਕ ਦਿੱਤਾ। ਕਹਿਣ ਲੱਗੇ ਤੁਹਾਨੂੰ ਪੁੱਤਰ ਚਾਹੀਦਾ ਹੈ, ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ। ਵਾਹਿਗੁਰੂ, ਗੁਰੂ ਇਤਿਹਾਸ ਪੜ੍ਹਦੇ ਮੈਨੂੰ ਦੋ ਗੱਲਾਂ ਕਈ ਵਾਰੀ ਸੋਚਣਾ ਵਾ ਕਿ ਰਾਣੀ ਤੂੰ ਭਾਗਾਂ ਵਾਲੀ ਏ, ਤੇਰੀ ਗੋਦ ਵਿੱਚ ਬੈਠ ਕੇ ਕਲਗੀਆਂ ਵਾਲਾ ਤੈਨੂੰ ਮਾਂ ਕਹਿ ਕੇ ਆਪਣਾ ਆਪਣੇ ਆਪ ਨੂੰ ਤੇਰਾ ਪੁੱਤਰ ਬਣਾ ਦਿੱਤਾ, ਤੇ ਭਾਈ ਜੈਤਾ ਤੂੰ ਭਾਗਾਂ ਵਾਲਾ, ਤੈਨੂੰ ਸੀਨੇ ਨਾਲ ਲਾ ਕੇ ਕਲਗੀ ਵਾਲੇ ਨੇ ਤੈਨੂੰ ਆਪਣਾ ਪੁੱਤਰ ਬਣਾ, ਤੇਰਾ ਬਾਪੂ ਬਣ ਗਏ। ਦੋ ਗੱਲਾਂ ਕਦੀ ਨਾ ਭੁੱਲਿਓ, ਇੱਕ ਰਾਜਾ ਫਤਿਹ ਚੰਦ ਮੈਣੀ ਦਾ ਘਰ ਤੇ ਇੱਕ ਭਾਈ ਜੈਤੇ, ਤੈਨੂੰ ਪੁੱਤਰ ਦੀ ਪਦਵੀ ਦਿੱਤੀ ਹੈ ਰੰਗਰੇਤੇ ਗੁਰੂ ਕੇ ਬੇਟੇ। ਤੇ ਰਾਣੀ ਨੂੰ ਕਿਹਾ ਮਾਂ। ਇੱਕੋ ਦਮ ਰਾਣੀ ਦੇ ਅੰਦਰ ਗੁਰੂ ਦੀ ਰਹਿਮਤ ਟੇਕੀ। ਤੇ ਕਹਿਣ ਲੱਗੇ ਭੁੱਖ ਲੱਗੀ ਏ, ਸਾਰਾ ਦਿਨ ਖੇਡਿਆ ਕੁਝ ਛਕਣ ਨੂੰ ਮਿਲੇਗਾ। ਤੇ ਉਸੇ ਵੇਲੇ ਰਾਣੀ ਬਾਜ਼ਾਰ ਵੱਲ ਤੁਰਨ ਲੱਗੀ, ਨੌਕਰ ਨੂੰ ਕਹਿੰਦੇ ਨੇ ਮਾਂ ਦੇਖ ਮੈਂ ਫਿਰ ਨਹੀਂ ਆਉਣਾ, ਜੋ ਕੁਝ ਘਰ ਹੈ ਛਕਾ ਦੇ। ਪੂੜੀਆਂ ਚਣੇ ਤਿਆਰ ਕੀਤੇ ਤੇ ਇੱਕੋ ਦਮ ਕੋਲ ਬੈਠ ਕੇ ਰਾਣੀ ਪੁੱਛਦੀ ਏ ਬਾਲਾ ਪ੍ਰੀਤਮ ਨੂੰ ਕਿ ਤੁਸੀਂ ਪੁੱਤਰ ਮੈਂ ਮਾਂ, ਪਰ ਮਨ ਵਿੱਚ ਆਉਂਦਾ ਕਿ ਪੁੱਤਰ ਇੱਕ ਤੇ ਮਾਵਾਂ ਦੋਏ ਕਿਵੇਂ ਹੋਵੇਗਾ। ਬਾਲਾ ਪ੍ਰੀਤਮ ਹੱਸ ਕੇ ਕਹਿੰਦੇ ਨੇ ਮਾਂ ਜੇ ਅੱਖਾਂ ਦੋ ਨੇ ਤੇ ਜੋਤ ਇੱਕ ਹੋ ਸਕਦੀ ਏ ਤੇ ਦੋ ਮਾਵਾਂ ਤੇ ਪੁੱਤਰ ਵੀ ਇੱਕ ਹੋ ਸਕਦਾ। ਕਹਿਣ ਲੱਗੀ ਦੋਨਾਂ ਦੀ ਗੋਦ ਵਿੱਚ ਕਿਵੇਂ ਖੇਡੋਗੇ। ਕਹਿਣ ਲੱਗੇ ਸਵੇਰੇ ਤੁਹਾਡੀ ਗੋਦ ਵਿੱਚ ਖੇਡਾਂਗਾ, ਸ਼ਾਮ ਨੂੰ ਮਾਂ ਗੁਜਰੀ ਦੀ ਗੋਦ ਵਿੱਚ ਖੇਡਾਂਗਾ। ਲਾਲ ਜੀ ਇਹ ਕਿਵੇਂ? ਹੱਸ ਕੇ ਕਹਿੰਦੇ ਨੇ ਜਿਵੇਂ ਇੱਕ ਚੰਦਰਮਾ ਦੋ ਝੀਲਾਂ ਦੇ ਵਿੱਚ ਤੇ ਗੰਗਾ ਵਿੱਚ ਤੇ ਝੀਲ ਵਿੱਚ ਵੀ ਖੇਡਦਾ, ਇੱਕ ਚੰਦਰਮਾ ਦੋ ਦਰਿਆਵਾਂ ਵਿੱਚ ਖੇਡਦਾ, ਇਸੇ ਤਰ੍ਹਾਂ ਮੈਂ ਦੋ ਗੋਦੀਆਂ ਵਿੱਚ ਖੇਡਾਂ। ਕਹਿੰਦੇ ਉਸ ਦਿਨ ਸਾਰਾ ਦਿਨ ਬੈਠੇ, ਸ਼ਾਮ ਤੱਕ ਬੈਠੇ ਰਹੇ। ਅੱਜ ਰਾਜਾ ਫਤਿਹ ਚੰਦ ਮੈਣੀ ਕਿਰਪਾ ਦਾ ਪਾਤਰ ਬਣ ਗਿਆ, ਹਜ਼ੂਰ ਨੇ ਨੇਹ ਬਣਾ ਲਿਆ, ਰੋਜ਼ ਆਉਣਾ ਉੱਥੇ ਆ ਕੇ ਪ੍ਰਸ਼ਾਦ ਪਾਣੀ ਛਕਣਾ ਤੇ ਗੁਰਮੁਖੋ ਇੱਕ ਮੈਰਜ ਕਰਨੀ ਜਿਹੜੀ ਅੱਜ ਤੀਕਰਾ ਮਰਿਆਦਾ। ਹਜ਼ੂਰ ਜਦੋਂ ਰਾਜਾ ਫਤਿਹ ਚੰਦ ਮੈਣੀ ਦੇ ਘਰ ਜਾਂਦੇ ਸਨ ਤੇ ਕਈ ਵਾਰੀ ਇੱਕ ਦੋ ਘੜੀ ਰਾਤ ਲੰਘ ਜਾਂਦੀ ਸੀ, ਤੇ ਇੱਧਰ ਜਿੱਥੇ ਤਖ਼ਤ ਹੈ ਜਿੱਥੇ ਆਗਮਨ ਹੋਇਆ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ, ਸੰਗਤ ਰਹਿ ਰਾਜ ਦਾ ਪਾਠ ਛੁਰੀ ਨਹੀਂ ਸੀ ਕਰਦੀ ਕਿਉਂਕਿ ਅਜੇ ਸਾਹਿਬਜ਼ਾਦਾ ਜੀ ਨਹੀਂ ਆਏ, ਬਾਲਾ ਪ੍ਰੀਤਮ ਨਹੀਂ ਆਏ। ਘੜੀ ਰਾਤ ਲੰਘ ਜਾਣੀ, ਬਾਲਾ ਪ੍ਰੀਤਮ ਨੇ ਜਾਣਾ ਤੇ ਸੋਦਰ ਦਾ ਪਾਠ ਸ਼ੁਰੂ ਹੋਣਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਰੇ ਗੁਰੂ ਘਰਾਂ ਵਿੱਚ ਹਿੰਦੁਸਤਾਨ ਸੂਰਜ ਛਿਪਦਿਆਂ ਸੋਦਰ ਸ਼ੁਰੂ ਹੁੰਦੀ ਹੈ, ਪਰ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਇੱਕ ਘੜੀ ਰਾਤ ਗਈ ਰਹਿਣਾ ਸ਼ੁਰੂ ਹੁੰਦੀ ਕਿਉਂਕਿ ਬਾਲਾ ਪ੍ਰੀਤਮ ਦੇ ਆਉਣ ਦਾ ਸਮਾਂ ਹੀ ਉਹ ਸੀ। ਸਾਰਾ ਦਿਨ ਉਸ ਮਾਂ ਦੀ ਗੋਦ ਵਿੱਚ ਬੈਠਦੇ ਸਨ, ਅੱਜ ਵੀ ਇੱਕ ਘੜੀ ਰਾਤ ਗਈ, ਪਟਨਾ ਸਾਹਿਬ ਤੇ ਸੋਦਰ ਦਾ ਪਾਠ ਸ਼ੁਰੂ ਹੁੰਦਾ। ਹਜ਼ੂਰ ਨੇ ਉਸ ਘਰ ਨੂੰ ਭਾਗ ਲਾਇਆ। ਉਸ ਤੋਂ ਅੱਗੇ ਚੱਲੋ, ਅੱਜ ਤਕਰੀਬਨ 5 ਸਾਲ ਦੇ ਹੋ ਗਏ ਨੇ, ਨਵਾਬ ਕਰੀਮ ਬਖਸ਼ ਤੇ ਰਕੀਮ ਬਖਸ਼ ਰੋਜ਼ ਆਉਂਦੇ ਨੇ ਮੇਰੀ ਸੱਚੀ ਸਰਕਾਰ ਦੇ ਚਰਨ ਪਰਸ਼ਨ। ਚਾਰ ਸਿੱਖ ਕਦੀ ਨਾ ਭੁੱਲਿਓ, ਪਟਨੇ ਦੇ ਭਾਈ ਜੈਤਮਲ ਸ਼ੇਖ ਜੈਤਮਲ, ਦੂਜਾ ਫਤਿਹ ਚੰਦ ਮੈਣੀ, ਤੀਜਾ ਪੰਡਿਤ ਸ਼ਿਵ ਦੱਤ, ਚੌਥਾ ਨਵਾਬ ਰਕੀਮ ਬਖਸ਼ ਤੇ ਕਰੀਮ ਬਖਸ਼। ਅੱਜ ਫਿਰ ਪੁੱਛਣ ਲੱਗ ਪਏ ਨੇ ਮਾਂ, ਦਾਦੀ ਨੂੰ ਪੁੱਛਣਾ, ਮਾਤਾ ਨੂੰ ਪੁੱਛਣਾ, ਪਿਤਾ ਜੀ ਦੇ ਦੀਦਾਰ ਕਿਉਂ ਨਹੀਂ? ਗੁਰਮੁਖੋ 5 ਸਾਲ ਦੀ ਉਮਰ ਹੋ ਗਈ ਏ, ਗੁਰੂ ਤੇਗ ਬਹਾਦਰ ਦੇ ਅੰਦਰ ਸੱਚੇ ਪਿਤਾ ਜੀ ਦਾ ਸਰੀਰ, ਪੰਜਾਂ ਤੱਤਾਂ ਦੀ ਗੱਲ ਕਰਾਂਗੇ, ਕਦੀ ਨਾ ਮੋਹ ਨੇ ਉਬਾਲਾ ਖਾਧਾ ਕਿ ਅੱਜ ਮੇਰਾ ਲਾਲ 5 ਸਾਲਾਂ ਦਾ ਹੋ ਗਿਆ, ਮੈਂ ਜਾ ਕੇ ਪੁੱਤਰ ਨੂੰ ਦੇਖ ਲਵਾਂ? ਨਹੀਂ, ਕਿਉਂਕਿ ਇਸ ਦੇ ਘਰ ਉਹ ਪੁੱਤਰ ਆਇਆ ਜਿਹਨੇ ਆਪਣੇ ਮਰੇ ਹੋਏ ਪੁੱਤਰਾਂ ਦੀਆਂ ਲਾਸ਼ਾਂ ਨੂੰ ਵੇਖ ਕੇ ਵੀ ਖੰਜੂ ਨਹੀਂ ਘੇਰਨਾ। ਐਵੇਂ ਨਹੀਂ ਕਹਿ ਦੇਣਾ ਇੱਕੋ ਦਮ ਸੱਚੀ ਸਰਕਾਰ ਸੰਬੰਧੀ। ਹਜ਼ੂਰ ਗੁਰੂ ਤੇਗ ਬਹਾਦਰ ਜੀ ਰੋਜ਼ ਪੁੱਛਦੇ ਨੇ ਮਾਂ ਕਿ ਪਿਤਾ ਜੀ ਦੇ ਦਰਸ਼ਨ ਕਦੋਂ ਹੋਣਗੇ? ਸਤਿਗੁਰੂ ਅਸਾਮ ਦੀ ਧਰਤੀ ਤੋਂ ਵਾਪਸ ਮੁੜੇ ਨੇ, ਅੱਜ ਕਦੀ ਦੇਖਿਓ ਇੱਕ ਗੁਰਦੁਆਰਾ, ਉੱਥੇ ਗੁਰੂ ਕਾ ਬਾਗ ਹੈ, ਮੇਰੇ ਗੁਰੂ ਤੇਗ ਬਹਾਦਰ ਜੀ ਉਸ ਬਾਗ ਵਿੱਚ ਗਏ ਨੇ। ਉਹ ਬਾਗ ਕਈ ਸਾਲਾਂ ਦਾ ਸੁੱਕਾ ਸੀ ਤੇ ਰਵਾਇਤ ਹੈ, ਅੱਜ ਵੀ ਮੈਂ ਉਹਦੇ ਆਪ ਜੀ ਨੇ ਕਈਆਂ ਨੇ ਦਰਸ਼ਨ ਕੀਤੇ ਉਹਨੇ, ਜਦੋਂ ਤੇ ਮੈਂ ਗਿਆ ਕਥਾ ਕਰਨ ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਤੇ ਉਸ ਬਾਗ ਵਿੱਚ ਕਈ ਸਾਲਾਂ ਦਾ ਸੁੱਕ ਚੁੱਕਾ ਸੀ ਤੇ ਬਾਗ ਨਕੀਮ ਬਖਸ਼ ਤੇ ਕਰੀਮ ਬਖਸ਼ ਦਾ ਸੀ। ਗੁਰੂ ਤੇਗ ਬਹਾਦਰ ਆ ਕੇ ਬੈਠੇ, ਘਰ ਸੁਨੇਹਾ ਪਹੁੰਚਿਆ, ਅੱਜ ਪਟਨੇ ਦੀ ਸੰਗਤ ਸਾਹਿਬਜ਼ਾਦੇ ਨੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਜਾਂਦੀ ਪਈ। ਅੱਜ ਅਕਾਲ ਦਾ ਸੁੱਤ ਆਪਣੇ ਪਿਤਾ ਦੇ ਦੀਦਾਰ ਲਈ ਚੱਲਿਆ ਹੈ। ਕਹਿੰਦੇ ਨੇ ਜਦੋਂ ਉੱਥੇ ਜਾ ਕੇ ਗੁਰੂ ਗੋਬਿੰਦ ਰਾਏ ਜੀ ਉਤਰੇ, ਪੈਦਲ ਤੁਰ ਕੇ ਦੌੜ ਕੇ ਪਿਤਾ ਜੀ ਕੋਲ ਗਏ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ 5 ਸਾਲ ਦੇ ਮਾਂ ਨੇ ਕਿਹਾ ਸੀ ਬੇਟਾ, ਪਿਤਾ ਦੇ ਚਰਨਾਂ ਵਿੱਚ ਮੱਥਾ ਟੋਕੀ। ਮੱਥਾ ਟੇਕਿਆ, ਪਹਿਲੇ ਦਿਨ ਸਾਹਿਬ ਨੇ ਸੀਨੇ ਨਾਲ ਲਾਇਆ। ਰਵਾਇਤ ਹੈ ਕਿ ਜਿੱਦਣ ਪਿਤਾ ਤੇ ਪੁੱਤਰ ਸੀਨੇ ਨਾਲ ਲੱਗੇ, ਉਦਣ ਸੁੱਕੇ ਬਾਗ ਵੀ ਹਰੇ ਹੋ ਗਏ। ਉਸ ਦਿਨ ਤੋਂ ਅੱਜ ਤੱਕ ਪਟਨੇ ਦੀ ਧਰਤੀ ਤੇ ਜਿੱਦਣ ਬਾਗ ਹਰਾ ਹੋਇਆ, ਰਕੀਮ ਬਖਸ਼ ਨੇ ਸਦਾ ਲਈ ਲਾ ਦਿੱਤਾ ਕਿ ਨਵਾਬਾਂ ਦਾ ਬਾਗ ਨਹੀਂ, ਇਹ ਗੁਰੂ ਕਾ ਬਾਗ ਹੈ। ਅੱਜ ਤੀਕਰਾ ਉਹਨੂੰ ਗੁਰੂ ਕਾ ਬਾਗ ਕਿਹਾ ਜਾਂਦਾ। ਉਹ ਬਾਗ ਹਰਾ ਹੋਇਆ ਤੇ ਇੱਕ ਉੱਥੇ ਨਿੰਮ ਦਾ ਰੁੱਖ ਹੈ ਤੇ ਮੰਨਿਆ ਜਾਂਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕਿ ਸਾਹਿਬ ਨੇ ਦਾਤਨ ਕੀਤੀ, ਦਾਤਨ ਗੱਡੀ ਤੇ ਉਹ ਨਿੰਮ ਦਾ ਰੁੱਖ ਬਣ ਗਿਆ। ਅੱਜ ਵੀ ਕਈ ਦੇਖੋ ਤੇ ਜਿੱਥੇ ਦਾਤੇ ਦੀ ਮਿਹਰ ਹੋਵੇ, ਗੁਰੂ ਕਾ ਬਾਗ ਬਣਿਆ, ਉਹ ਉੱਥੇ ਅੱਜ ਤੱਕ ਇਹ ਰਵਾਇਤ ਹੈ ਕਿ ਜਿਨ੍ਹਾਂ ਦੇ ਘਰ ਵਿੱਚ ਬੂਟੇ ਨਾ ਲੱਗਣ ਉਹ ਆ ਕੇ ਅਰਦਾਸ ਕਰਨ, ਗੁਰੂ ਉਹਨਾਂ ਦੇ ਸੰਸਾਰ ਵਿੱਚ ਬੂਟੇ ਲਾਉਂਦਾ, ਤੇ ਲੋਕਾਂ ਜਿਨ੍ਹਾਂ ਨੂੰ ਸੰਤਾਨ ਮਿਲਦੀ ਉਹ ਬੂਟੇ ਲਾਉਣ ਜਾਂਦੇ ਨੇ ਉੱਥੇ, ਕਈ ਬੂਟੇ ਉੱਥੇ ਪਏ ਕੋਈ ਮਿਲਦੇ ਨੇ। ਸਤਿਗੁਰੂ ਉੱਥੇ ਸਿਰਫ ਕੁਝ ਦਿਨ ਠਹਿਰੇ ਨੇ, ਮਹੀਨਾ ਦੋ ਮਹੀਨੇ ਨਹੀਂ। ਕਿੰਨਾ ਕੁ ਦਰਦ ਸੀ ਇਸ ਧਰਤੀ ਦਾ, ਜ਼ਾਲਮ ਨਾਲ ਟੱਕਰ ਲੈਣ ਲਈ ਕੁਝ ਦਿਨ ਠਹਿਰੇ ਨੇ। ਕਹਿਣ ਲੱਗੇ ਅਸੀਂ ਮਦਰ ਦੇਸ਼ ਚੱਲੇ ਹਾਂ, ਮਦਰ ਦਰ ਤੇ ਇੱਥੇ ਮਾਂ ਨਾ ਸਮਝਿਓ, ਮਦਰ ਦਰ ਤੇ ਮਿੱਠੀ ਧਰਤੀ, ਪੰਜਾਬ ਦੀ ਧਰਤੀ ਨੂੰ ਦਸਮ ਵਿੱਚ ਮਦਰ ਦੇਸ਼ ਕਿਹਾ, ਜਿਹਦੀ ਬੋਲੀ ਮਿੱਠੀ, ਜਿਹਦਾ ਪਾਣੀ ਮਿੱਠਾ, ਜਿਹਦੀ ਤਸੀਰ ਮਿੱਠੀ, ਜਿਹਦਾ ਅੰਨ ਮਿੱਠਾ। ਕਹਿਣ ਲੱਗੇ ਅਸੀਂ ਮਦਰ ਦੇਸ਼ ਚੱਲੇ ਹਾਂ। ਸਾਹਿਬਜ਼ਾਦਾ ਜੀ ਕਹਿਣ ਲੱਗੇ, ਪਿਤਾ ਜੀ ਅਸਾਨੂੰ। ਕਹਿਣ ਲੱਗੇ, ਲਾਲ ਜੀ ਅਸੀਂ ਸੁਣਿਆ ਭੇਜਾਂਗੇ, ਤੁਸੀਂ ਬਾਅਦ ਵਿੱਚ ਆਉਣਾ। ਸਤਿਗੁਰੂ ਗੁਰੂ ਕਲਗੀਧਰ ਜੀ ਉਤਾਵਲੇ ਨੇ, ਬਾਲਾ ਪ੍ਰੀਤਮ ਮੈਂ ਪੰਜਾਬ ਦੀ ਧਰਤੀ ਨੂੰ ਜਾਣਾ ਹੈ, ਤੇ ਰੋਜ਼ ਦਾਦੀ ਮਾਂ ਤੋਂ ਪੁੱਛਦੇ ਨੇ ਪੰਜਾਬ ਦੀ ਧਰਤੀ ਦੀਆਂ ਗੱਲਾਂ। ਸਾਹਿਬ ਗੁਰੂ ਕਲਗੀਧਰ ਕਿਰਪਾ ਕਰੇ, ਕਦੀ ਅਕਾਲ ਤਖ਼ਤ ਤੇ ਗੁਰਮਤੇ ਹੋਏ ਸਨ ਕਿ ਪੰਜਾਬ ਦੀ ਧਰਤੀ ਨਾ ਅਫਗਾਨ ਦਾ ਹਿੱਸਾ ਬਣੇਗੀ, ਨਾ ਕਦੀ ਦਿੱਲੀ ਦਾ ਬਣੇਗੀ, ਗੁਰਾਂ ਦੀ ਹੈ ਤੇ ਗੁਰਾਂ ਦੀ ਰਹੇਗੀ, ਖਾਲਸੇ ਦੀ ਹੋਮਲੈਂਡ ਹੈ। ਸਾਹਿਬ ਗੁਰੂ ਕਲਗੀਧਰ ਪਿਤਾ ਪਟਨੇ ਦੀ ਧਰਤੀ ਤੇ ਸੰਗਤ ਅੱਤ ਦਾਨੇ ਕਰਦੀ ਹੈ। ਸਾਹਿਬ ਨੇ ਗੁਰੂ ਕਾ ਚੱਕ ਨਾਨਕੀ ਚੱਕ ਵਿਛਾਇਆ, ਜਿਹੜਾ ਅੱਗੇ ਆਉਣਾ ਤਖ਼ਤ ਸਾਹਿਬ। ਨਾਨਕੀ ਚੱਕ ਤੋਂ ਸੁਨੇਹਾ ਆ ਗਿਆ ਕਿ ਸਾਹਿਬਜ਼ਾਦਾ ਜੀ ਨੂੰ ਲੈ ਕੇ ਆ ਜਾਓ। ਅੱਜ ਜਦੋਂ ਹੁਕਮਨਾਮਾ ਜਾਂ ਚਿੱਠੀ ਪਹੁੰਚੀ ਹੈ ਪਟਨੇ ਸਾਹਿਬ ਦੀ ਧਰਤੀ ਤੇ, ਜਿਹੜਾ ਸ਼ਹਿਰ ਕਈ ਸਾਲਾਂ ਦਾ ਖੁਸ਼ੀ ਵਿੱਚ ਝੂਮਦਾ ਸੀ, ਅੱਜ ਪੂਰੇ ਦਾ ਪੂਰਾ ਸ਼ਹਿਰ ਬਿਲਕੁਲ ਖਾਮੋਸ਼ ਹੋ ਗਿਆ। ਤੇ ਕਦੀ ਤੱਕਿਓ, ਜਿਹੜੇ ਆਮ ਖੁਸ਼ਕ ਨੇ ਉਹਨਾਂ ਸਿਰਫ ਲਿਖਿਆ ਵੀ ਪਟਨੇ ਵਿੱਚ ਬੇਬਲਤਾ ਦੀ ਕਾਂਗ ਆ ਗਈ, ਇੰਨੀ ਗੱਲ ਕਹਿ ਕੇ ਅਗਾਂਹ ਤੁਰ ਗਏ। ਜਿਹੜੇ ਰਸਕ ਬੈਰਾਗੀ ਸਨ ਉਹਨਾਂ ਸਿਰਫ ਪ੍ਰਸੰਗ ਲਿਖੇ ਕਿ ਪਟਨੇ ਦੀ ਪੂਰੀ ਧਰਤੀ ਜਿਤਨੇ ਲੋਕ ਨੇ ਅੱਜ ਮੁਰਝਾਏ ਨੇ, ਬੇਬਲ ਨੇ, ਤੇ ਇੰਝ ਲੱਗਦਾ ਜਿਵੇਂ ਪਟਨੇ ਦਾ ਦਿਲ ਕੱਢ ਕੇ ਅੱਜ ਕਿਸੇ ਨੇ ਲੈ ਜਾਣਾ, ਅੱਜ ਪਾਤਲੀ ਪੁੱਤਰ ਵਿੱਚੋਂ ਕਿਸੇ ਨੇ ਨਿਕਲ ਜਾਣਾ, ਜਿੰਦ ਨਿਕਲ ਜਾਣੀ ਹੈ। ਮੇਰੇ ਗੁਰੂ ਗੋਬਿੰਦ ਰਾਏ ਬਾਲਾ ਪ੍ਰੀਤਮ ਅੱਜ ਤਿਆਰੀ ਪੈ ਕਰਦੇ ਨੇ, ਤੇ ਉਸ ਵੇਲੇ ਰਾਜਾ ਫਤਿਹ ਚੰਦ ਮੈਣੀ, ਨਵਾਬ ਰਕੀਮ ਬਖਸ਼, ਕਰੀਮ ਬਖਸ਼, ਦੇਖੋ ਜਿਨ੍ਹਾਂ ਨੂੰ ਤਖ਼ਤ ਉੱਤੇ ਰਹਿਮਤਾਂ ਮਿਲੀਆਂ ਨੇ, ਸਾਰੀ ਸੰਗਤ ਪਟਨੇ ਦੀ ਇਕੱਠੀ ਹੋ ਕੇ ਆਈ ਹੈ। ਬਾਲਾ ਪ੍ਰੀਤਮ ਜੀ ਮਾਤਾ ਨਾਨਕੀ ਕੋਲ ਤਰਲੇ ਲੈਂਦੇ ਨੇ ਕਿ ਆ ਕੇ ਤੁਸੀਂ ਜਾਓ ਨਾ, ਅਸੀਂ ਸਾਰੀ ਜ਼ਿੰਦਗੀ ਤੁਹਾਡੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਸਾਨੂੰ ਹੋ ਜਾਏ। ਕਹਿੰਦੇ ਨਹੀਂ, ਹੁਕਮ ਹੈ ਗੁਰੂ ਦਾ, ਜਾਣਾ ਜ਼ਰੂਰ ਹੈ, ਹੁਕਮ ਸੁਣ ਕੇ ਅੱਗੋਂ ਕੋਈ ਬੋਲਦਾ ਨਹੀਂ। ਗੋਬਿੰਦ ਰਾਏ ਜੀ ਦੀ ਤਿਆਰੀ ਹੋ ਗਈ ਹੈ, ਅੱਜ ਤੁਰਨ ਲੱਗੇ ਨੇ, ਤੇ ਦੇਖੋ ਪੰਡਿਤ ਸ਼ਿਵ ਦੱਤ ਅੱਜ ਵੀ ਸੋਟੀ ਦਾ ਸਹਾਰਾ ਲੈ ਕੇ ਆਇਆ ਤੇ ਅੱਜ ਗੰਗਾ ਦੇ ਕਿਨਾਰੇ ਬੈਠਾ। ਆਵਾਜ਼ ਅੱਜ ਵੀ ਕੰਨਾਂ ਵਿੱਚ ਪਈ ਹੈ ਪੰਡਿਤ ਜੀ ਝਾਟ, ਪਰ ਰੋ ਕੇ ਕਹਿੰਦਾ ਅੱਜ ਤੋਂ ਬਾਅਦ ਕਿੰਨੇ ਆਵਾਜ਼ ਮਾਰਨੀ ਹੈ। ਬਾਲਾ ਪ੍ਰੀਤਮ ਚਾਹ ਰਿਹਾ ਕਿੰਨੇ ਪਰਤ ਕੇ ਆਵਾਜ਼ ਮਾਰਨੀ ਹੈ ਪੰਡਿਤ ਜੀ ਝਾਟ। ਖਲੋਤਾ ਡੰਗੋਰੀ ਪਕੜ ਕੇ, ਕੰਬਦਾ ਹੋਇਆ ਸਰੀਰ ਬਾਲਾ ਪ੍ਰੀਤਮ ਦੇ ਚਰਨਾਂ ਵਿੱਚ ਨਿਸਲ ਪੈ ਗਿਆ। ਕਹਿਣ ਲੱਗਾ, ਮਹਾਰਾਜ ਇਸ ਪਿੰਜਰ ਵਿੱਚੋਂ ਜਿੰਦ ਕੱਢ ਕੇ ਆਪਣੇ ਨਾਲ ਲੈ ਜਾ, ਮੈਂ ਇਸ ਕਰਕੇ ਅਰਜ਼ ਕਰਨੀ, ਅੱਗੇ ਅਰਜ਼ ਕਰਾਂਗਾ ਨਿਕਲਦੀ ਵੀ, ਇਸ ਪਿੰਜਰ ਵਿੱਚੋਂ ਜਿੰਦ ਕੱਢ ਕੇ ਲੈ ਜਾ, ਤੇਰੇ ਤੋਂ ਬਿਨਾਂ ਨਹੀਂ ਉਹ ਪਟਨਾ ਚੰਗਾ ਲੱਗਾ। ਹੱਸ ਕੇ ਪਿਆਰ ਨਾਲ ਫਿਰ ਗਲਵਕੜੀ ਪਾ ਲੈਂਦੇ ਨੇ ਪੰਜ ਸਾਲ ਦੀ ਉਮਰ, ਕੁੱਛੜ ਚੜ ਕੇ ਕਹਿੰਦੇ ਨੇ ਪੰਡਿਤ ਜੀ ਦੇਖੋ ਤੁਸੀਂ ਫੁਰਨਾ ਬਣਾਇਆ, ਕਦੀ ਆਵਾਜ਼ ਨਹੀਂ ਆਉਣੀ, ਜਿੰਨੀ ਦੇਰ ਤੱਕ ਤੁਸੀਂ ਰਹੋਗੇ ਤੁਸੀਂ ਭਾਵਨਾ ਨਾਲ ਬੈਠੋ, ਮੈਂ ਰੋਜ਼ ਤੁਹਾਡੇ ਕੰਨਾਂ ਵਿੱਚ ਆਵਾਜ਼ ਵੀ ਦਿਆਂਗਾ ਤੇ ਗਲਵਕੜੀ ਵੀ ਪਾਵਾਂਗਾ। ਦੇਖੋ ਇੱਕ ਭਾਵਨਾ ਸੀ, ਤੁਸੀਂ ਬੈਠੋ, ਧਿਆਨ ਵਿੱਚ ਮੇਰੇ ਦੀਦਾਰ ਦੀ ਰਹਿਮਤ ਮਿਲੇਗੀ, ਗੁਰੂ ਦੀ ਰਹਿਮਤ ਮਿਲੇਗੀ। ਪੰਡਿਤ ਸ਼ਿਵ ਦੱਤ ਨੇ ਭਰੋਸਾ ਕਰ ਲਿਆ। ਨਵਾਬ ਕਰੀਮ ਬਖਸ਼ ਤੇ ਰਹੀਮ ਬਖਸ਼ ਆਏ, ਕਹਿਣ ਲੱਗੇ ਕੀ ਖਤਾ ਹੋ ਗਈ ਸਾਈਂ। ਹੱਸ ਕੇ ਕਹਿਣ ਲੱਗੇ ਜਪਜੀ ਇਕਾਗਰਤਾ ਨਾਲ ਪੜਿਆ, ਜੇ ਸੁਰਤ ਨਾਲ ਪੜਿਓ ਮੈਂ ਤੁਹਾਡੇ ਕੋਲ ਹੋਵਾਂਗਾ। ਜੈਤਮਲ ਆਇਆ, ਭਗਤੀ ਵਿੱਚ ਰਸਿਆ ਸੀ, ਹਜ਼ੂਰ ਦੇ ਚਰਨਾਂ ਵਿੱਚ ਜੁੜ ਕੇ ਕਹਿੰਦਾ ਮਹਾਰਾਜ ਮੇਰ। ਕਹਿਣ ਲੱਗੇ ਭਾਵਨਾ ਨਾਲ ਦੀਵਾਨ ਵਿੱਚ ਆਵੀ, ਗੁਰੂ ਦੀਵਾਨ ਵਿੱਚ ਵਰਤਦਾ ਹੁੰਦਾ। ਸਾਰਿਆਂ ਨੇ ਰਹਿਮਤਾਂ ਲੈ ਲਈਆਂ, ਅੱਜ ਮਾਂ ਕੋਲ ਆਈਏ, ਜਿਹਦੇ ਅੰਦਰੋਂ ਪੁੱਤਰ ਦੀ ਵਾਸ਼ਨਾ ਖਤਮ ਕਰਕੇ ਮਾਂ ਦੀ ਪਦਵੀ ਦਿੱਤੀ, ਕੋਲ ਆਈ ਤੇ ਹਜ਼ੂਰ ਦੇ ਚਰਨਾਂ ਵਿੱਚ ਬੋਲੀ ਨਹੀਂ। ਸਿੱਖ ਵਿਦਵਾਨ ਕਹਿੰਦੇ ਨੇ ਕਿ ਰਾਣੀ ਨੂੰ ਬੇਹੋਸ਼ੀ ਹੋ ਗਈ ਸੀ, گشی پئی زمین تے ڈگی. بالا پریتم نے جدو ہوش وچ لیا کہن لگے ماں دیکھ کہ میں سدا ایتھے تیرے کول ہاں. کہن لگی دیکھو ماں کہہ کے چلے ہو تواڈے تو بنا گھر سوئیاں لگنا ہے. حضور کہن لگے پاونا نے روز چھولے پوریاں تیار کری میرے سکھیاں نو شکائی میں تیرے آپ گھر بھی کیا آواں گا. تے جان لگیا اپنے ہتھیں دیکھو کہن لگے ماں تو فرنا بنایا سی کہ ساڈے گھر سنتان کوئی نہیں پتر کوئی نہیں ساڈا کسے نے نام نہیں لینا. کہن لگے جے پتر ہو جاندا کسے نے دو دے نام لینا سی کوئی پانچ سو پشپا چیتے رکھ دیاں. پر ماں جنی دیر تک میرے سکھ آؤ گے ماں تیرے گھر بھی آ کے ضرور متھا ٹیکن گے. حضور نے کروند دا رخ لیا تے اج بھی کدی درشن کرو کروند دا رخ اپنے ہتھی اس گھر بھی چلایا. تے کہن لگے اس رخ تے کدی سوکا نہیں پینا. میں جا کے پوچھا نرملیاں دا اتنے سارا پربندھ وہ کہندے نے 12 مہینے وچ سارے پچنے دے رخ سک جان پر اس رخ نو کدی سوکا ہی نہیں پیا. نہ پت چڑ وچ پتے چڑھتے ہیں نہ کدی لو وچ سکتا ہے. کیوں کہ جڑے بوٹے گرو نے لا دے نو کدی سکتے نہیں ہوندے. حضور نے کرپا کیتی ماں جنوں رتبہ دتا سی انہوں بھی پیار کیتا کریم بخش رکیم بخش نو نوازیا تے نال پھر داتا دے چلے. کہن لگیا ساڈا پنگوڑا ہے پاونا نال دیکھو اسی پنگوڑا جھوٹ دے ملیں گے. کھڑاواں نے سانب کے رکھے ہو پوشاک تھام کے رکھے ہو. تے ماں نو جان لگیا ایک قطار تے اپنی پوشاک دتی ایک سونا جوڑا بھی اتنے پیا. ماں یہ چیزاں وستا سانبھی تیرا پتر یہاں وچوں بھی دسے گا. نشانیاں سن پیارے دیا. میں کہنا داتیا پاونا والے نے جڑے تھام کے بیٹھے تے جو کچھ تسی سانو کیس دتے پانچ ککار دتے جاندے ہی کہہ کے گئے سن تو پائیں اے مور آ گیا سنو گے پیارے بنا کیس سیکن دیو نہ زدا ہے. میرے کول کیس رکھ کے تے شستر تاری پانچ ککار پا کے آئیں کیونکہ میں تیرے وچ ورتنا ہے. پٹنے والے سانب کے رکھے پر اسی تا اپنے ہتھاں نال بیعتی کیتی. گرو گوبند رائے پٹنے دی ترتی تو تر لگے نے کہندے نے کہ پٹنہ صاحب تو انتے دانا پور بالکل نال مل گئے جتے ہانڈی صاحب گردوارا ہے. دانا پور تک پٹنے دی سنگت نال تری گی پیچھے پیچھے. گوبند رائے تر لگے تے شہر جیت مل شہر جیت مل نے کیا ہر شہر وچ میری حویلی ہے تسی اتھے ٹکنا آ لو چابیاں. حضور نے کیا نہیں دیکھ اس رب نے ہر تھان تے ساری حویلی خود بنائی ہے. تیری حویلی وچ نہیں پتہ نہیں کنے پاونا والے رات بیٹھے نے. پہلا پڑا میری سچی سرکار نے دانا پور تے صرف اکو سی میں غریبنی ہاں. پٹنے وچ آئے بالا پریتم لوگ تیرے چرناں وچ امیر آ کے چکدے نے. میں غریبنی کی دینا ہے اج آواز دتی ماں تو غریبنی نہیں. غریب وہ ہوندا ہے جدے اندر پاونا مر جائے. غریب وہ ہوندا ہے جڑا نام تو ٹوٹے. اج دی رات میں آخری پٹنے دی تیرے گھر رہ کے جاں. اتنے کیا لنگر تیار کر. مائی نے کیا ہس کے چپ کر گئی. صاحب نے کیا لنگر کہن لگی بس ہانڈی وچ کھچڑی بڑی ہے ہور کچھ نہیں. کہن لگے کھچڑی امرت ہے. اپنے ہتھی بالا پریتم نے کھچڑی ورتائی. پٹنہ صاحب دی ترتی تو حضور آنند پور آئے. سما لنگیا پٹنہ صاحب دی ترتی اس ہرمندر نو گرو کے سکھاں نے قائم کر لیا جڑا تخت ہے جنوں اسی دھیان دھرنے آ پٹنہ صاحب دا. اس تخت نو ہرمندر بنایا. اتھے ایک سونا کمرے پہلا اسرے سن سویرے تے شام سنگت کٹھی ہونی شروع ہو گئی. فتح چند مینی دے گھر وچ وکھرا دیوان لگنا اس سنگت دا نام بن گیا مینی دی سنگت. سنگت مینی گرو کے باغ دی سنگت جان لگی. پنڈت شیو دت نے اپنا گنگا دا گھاٹ نہ چڈیا. سما لنگ گیا. اج راجا فتح چند مینی تے رانی آنند پور دی دھرتی تو چلے نے. میں سنکھیپ جا کہہ کے پیچھے وال آنا چلے نے آنند پور صاحب دی دھرتی نو. پنڈت شیو دت بالکل برد ہو گیا. نیم نہیں ٹوٹن دتا انہیں گرمکو. نیم ہی زندگی دے پریم بن جاندے نے. نیم نہیں ٹوٹن دتا. روز وہ باہ پکڑ کے انہوں گھاٹ سے لے جاندے نے. بہ کے پیچھا آ جاتا ہے کیونکہ بالا پریتم کا بچن کیتا ہے. میں ساری زندگی بچن پال لیں. فتح چند مینی رانی سمیت ترے کسی پنڈت نو کیا پنڈت جی آنند پور صاحب کی دھرتی سے گیا فتح چند. فتح چند کی گل سن کے جدو واہگرو جانا ਤੇ ਪੰਡਿਤ ਸ਼ਿਵ ਦੱਤ ਪਿੱਛੋਂ ਦੌੜ ਕੇ ਆਪਣੇ ਕੋਈ ਸਾਥੀਆਂ ਨੂੰ ਕਹਿੰਦਾ ਮੈਨੂੰ ਪਹੁੰਚਾਓ ਪਹੁੰਚਾਇਆ। ਪਹਿਲੇ ਪੜਾਅ ਤੇ ਜਾ ਕਹਿੰਦਾ ਉਹ ਫਤਿਹ ਚੰਦਾ ਮੇਰੇ ਦਿਲ ਦੇ ਮਿਹਰਮਾਨ ਕੀ ਹੋਇਆ, ਮੇਰੇ ਤਨ ਦਾ ਜ਼ੋਰ ਮੈਨੂੰ ਜਵਾਬ ਦੇ ਗਿਆ ਪਰ ਮੇਰਾ ਅੰਦਰ ਦਾ ਨੇ ਨਹੀਂ ਉਹ ਜਵਾਬ ਦਿੱਤਾ। ਅੰਦਰ ਮੇਰਾ ਉਸੇ ਤਰ੍ਹਾਂ, ਮੈਨੂੰ ਬਾਲਾ ਪ੍ਰੀਤਮ ਦੇ ਇੱਕ ਵਾਰੀ ਦਰਸ਼ਨ ਕਰਾ ਦੇ। ਪਤਨੇ ਦੀ ਧਰਤੀ ਨੂੰ ਕਰਕੇ ਸਜਦਾ ਕਹਿੰਦਾ ਤੇਰੇ ਤੇ ਮੇਰੇ ਬਾਲਾ ਪ੍ਰੀਤਮ ਆਏ, ਹੁਣ ਜਿੱਥੇ ਮੈਂ ਚੱਲਿਆ ਮੈਂ ਪਰਤ ਕੇ ਇਸ ਧਰਤੀ ਤੇ ਨਹੀਂ ਆਉਣਾ, ਮੈਂ ਸਦਾ ਵੀ ਉਹਦੀ ਗੋਦ ਵਿੱਚ ਰਹਿ ਜਾਣਾ। ਪੰਡਿਤ ਸ਼ਿਵਦੱਤ ਨੂੰ ਲੈ ਗਏ, ਸਬਰ ਤੈਅ ਕਰਦਿਆਂ ਇਹ ਪਰਿਵਾਰ ਰੋਪੜ ਮੇਰੇ ਪਹੁੰਚਿਆ। ਮੇਰੇ ਬਾਲਾ ਪ੍ਰੀਤਮ ਹੁਣ ਕਲਗੀ ਵਾਲੇ ਹੋ ਗਏ ਸੀ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਘੋੜੇ ਤੇ ਚੜ੍ਹ ਕੇ ਆਏ ਨੇ। ਅਦਬ ਨਾਲ ਮਰਿਆਦਾ ਪੁਰਸ਼ੋਤਮ ਜਿਹਨੂੰ ਮਾਂ ਕਿਹਾ ਉਹਨੂੰ ਅੱਗੇ ਲੈਣ ਆਏ ਨੇ। ਫਤਿਹ ਚੰਦ ਮੈਣੀ ਤੇ ਰਾਣੀ ਪਿੱਛੇ ਸਨ, ਅੱਗੇ ਅੱਗੇ ਪੰਡਿਤ ਸ਼ਿਵਦੱਤ ਦੀ ਪਾਲਕੀ ਏ ਤੇ ਇਕੱਲੇ ਤੁਰਿਆ ਹੁੰਦਿਆਂ ਘੋੜਾ ਪਾਲਕੀ ਨਾਲ ਲਾ ਕੇ ਪਰਦਾ ਚੁੱਕ ਕੇ ਕਹਿੰਦੇ ਨੇ ਪੰਡਿਤ ਜੀ ਜਾਤ। ਬਸ ਇੱਕੋ ਦਮ ਰੋਮ ਰੋਮ ਪੰਡਿਤ ਜੀ ਦਾ ਖਿੜ ਗਿਆ, ਦੇਖਿਆ ਮੇਰਾ ਬਾਲਾ ਪ੍ਰੀਤਮ ਕਲਗੀਆਂ ਵਾਲਾ ਬਣ ਗਿਆ। ਫਿਰ ਪੰਡਿਤ ਜੀ ਝਾਤ ਗਿਆ, ਪਾਲਕੀ ਵਿੱਚੋਂ ਬਾਹਰ ਨਿਕਲਿਆ, ਮੇਰੇ ਸਾਹਿਬ ਨੇ ਇੱਕੋ ਦਮ ਬੋਝ ਕੇ ਕੁੱਟ ਕੇ ਸੀਨੇ ਨਾਲ ਲਾ ਲਿਆ ਤੇ ਗੁਰੂ ਕੇ ਸਿੱਖਾਂ ਦੇ ਹੱਡੀਆਂ ਦੀ ਮੁੱਠੀ ਪਰ ਅੰਦਰ ਵਾਲਾ ਨੇ ਨਹੀਂ। ਤੇ ਵੇਖ ਕੇ ਬੜੇ ਨੀਤ ਨਾਲ ਚਿਹਰੇ ਨੂੰ ਤਾਕੇ ਹੱਥ ਲਾ ਕੇ ਕਹਿੰਦਾ ਹੁਣ ਬਾਲਾ ਪ੍ਰੀਤਮ ਨੀ ਕਲਗੀ ਵਾਲੇ। ਸਾਹਿਬ ਨੇ ਕਿਹਾ ਨਹੀਂ, ਜਿੰਨੀ ਦੇਰ ਤੱਕ ਤੁਸੀਂ ਮੇਰੇ ਕੋਲ ਰਹਿਣਾ ਮੈਨੂੰ ਬਾਲਾ ਪ੍ਰੀਤਮ ਹੀ ਕਹਿਣਾ, ਕਲਗੀ ਵਾਲਾ ਨੀ ਤੁਸੀਂ ਕਹਿਣਾ, ਮੈਂ ਤੁਹਾਡੇ ਲਈ ਬਾਲਾ ਪ੍ਰੀਤਮ ਹੀ ਹਾਂ। ਦੌੜ ਕੇ ਗਏ ਮਾਂ ਨੂੰ ਮਿਲੇ, ਦੋਨੋਂ ਪਤੀ ਤੇ ਪਤਨੀ ਫਤਿਹ ਚੰਦ ਮੈਣੀ ਤੇ ਰਾਣੀ ਮਸਤਕ ਟੇਕਣ ਲੱਗੇ। ਸਾਹਿਬ ਨੇ ਕਿਹਾ ਨਹੀਂ ਮਾਂ, ਬਸ ਇੱਕ ਵਾਰੀ ਸੀਨੇ ਨਾਲ ਲਾ ਕੇ ਪਿਆਰ ਦੇ ਦੇ, ਤੂੰ ਮਾਂ ਏ ਮੈਂ ਤੇਰਾ ਪੁੱਤਰ। ਅਨੰਦਪੁਰ ਸਾਹਿਬ ਰਹੇ, ਖੇੜੇ ਵਿੱਚ ਰਹੇ। ਅੱਜ ਮੇਰੇ ਸਾਹਿਬ ਦਾ ਪੁਰਬ ਆ ਗਿਆ, ਪੋਹ ਦਾ ਮਹੀਨਾ, ਸਪਤਮੀ ਆਈ, ਪੁਰਬ ਆਇਆ, ਸਾਰੀ ਸੰਗਤ ਨਵਾਜੀ ਗਈ। ਅੱਜ ਜਦੋਂ ਪਟਨੇ ਦੀ ਸੰਗਤ ਵਾਪਸ ਤੁਰਨ ਲੱਗੀ ਤੇ ਕਲਗੀ ਵਾਲੇ ਨੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਆਪ ਦਸਤਖਤ ਕਰਕੇ ਦਿੱਤਾ ਤੇ ਨਾਲ ਕਿਹਾ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ, ਬਾਣੀ ਪੜਿਓ, ਮੇਰੇ ਦਰਸ਼ਨ ਇਹਦੇ ਵਿੱਚੋਂ ਹੋਣਗੇ। ਫਤਿਹ ਚੰਦ ਮੈਣੀ ਨੂੰ ਦਿੱਤੀ ਤੇ ਜਦੋਂ ਕਹਿੰਦੇ ਨੇ ਪੰਡਿਤ ਸ਼ਿਵਦੱਤ ਜੀ ਕੋਲ ਬੈਠੇ ਸਨ, ਹਜ਼ੂਰ ਨੇ ਉਹਨਾਂ ਲਈ ਕੁਛ ਨਹੀਂ ਕਿਹਾ। ਰਾਧਾ ਫਤਿਹ ਚੰਦ ਕਹਿੰਦੇ ਨੇ ਪੰਡਿਤ ਜੀ ਉੱਚੀ ਸੁਣਦੇ ਸਨ, ਚਲੀਏ ਵਾਪਸ ਪਟਨੇ ਦੀ ਧਰਤੀ ਤੇ। ਕਹਿਣ ਲੱਗੇ ਮੈਂ ਮੱਥਾ ਟੇਕ ਆਇਆ, ਹੁਣ ਮੈਂ ਆਪਣੇ ਬਾਲਾ ਪ੍ਰੀਤਮ ਦੀ ਗੋਦ ਵਿੱਚ ਸਦਾ ਲਈ ਬੈਠ ਜਾਣਾ। ਦੇਖੋ ਕੱਲ ਵੀ ਇੱਕ ਅਰਜ਼ ਕੀਤੀ ਸੀ, ਗੁਰੂ ਕੋਲ ਦੋ ਤਰ੍ਹਾਂ ਦੇ ਲੋਕ ਆਉਂਦੇ ਨੇ, ਇੱਕ ਮੱਥਾ ਟੇਕਦੇ ਨੇ ਤੇ ਕਹਿੰਦੇ ਨੇ ਗੱਦੀ ਮਿਲ ਜਾਏ, ਇੱਕ ਮੱਥਾ ਟੇਕ ਕੇ ਕਹਿੰਦੇ ਨੇ ਗੱਦੀ ਨਹੀਂ ਮੈਨੂੰ ਗੋਦੀ ਮਿਲ ਜਾਏ। ਫਰਕ ਇੱਕ ਗੱਦੀ ਵੱਲ ਭੱਜਦੇ ਪਏ ਨੇ ਤੇ ਦੂਸਰੇ ਗੁਰੂ ਕੋਲ ਬਹਿ ਕੇ ਕਹਿੰਦੇ ਨੇ ਗੱਦੀਆਂ ਨੀ ਪਦਵੀਆਂ ਨੀ ਆਪਣੀ ਗੋਦੀ ਦੇ ਦੇ। ਗੱਦੀ ਵਾਲਾ ਰੁੜ ਜਾਂਦਾ, ਗੋਦੀ ਵਾਲਾ ਕਦੀ ਗੋਦੀ ਛੱਡ ਨਹੀਂ ਜੇ ਸਕਦਾ, ਗੋਦੀ ਵਾਲਾ ਅਮਰ ਹੋ ਜਾਂਦਾ। ਸਾਹਿਬ ਦੇ ਚਰਨਾਂ ਵਿੱਚ ਪੰਡਿਤ ਸ਼ਿਵ ਦੱਤ ਨੇ ਆਪਣੇ ਵੱਲੋਂ ਕਿਹਾ ਦਾਤਾ ਬਾਲਾ ਪ੍ਰੀਤਮ ਮੈਂ ਵਾਪਸ ਨੀ ਜਾਣਾ। ਤੇ ਹਜ਼ੂਰ ਦੇ ਨਾ ਚਰਨਾਂ ਵਿੱਚ ਮੱਥਾ ਟੇਕਣ ਲੱਗਾ, ਸਾਹਿਬ ਨੇ ਬੋਝ ਕੇ ਸੀਸ ਉਹਨਾਂ ਦਾ ਆਪਣੀ ਝੋਲੀ ਵਿੱਚ ਲਿਆ ਤੇ ਝੋਲੀ ਵਿੱਚ ਪੰਡਿਤ ਸ਼ਿਵ ਦੱਤ ਨੇ ਆਖਰੀ ਸਵਾਸ ਦਿੱਤਾ ਸੀ ਤੇ ਅਨੰਦਪੁਰ ਸਾਹਿਬ ਵੀ ਦਿੱਤਾ। ਉਸ ਤੋਂ ਬਾਅਦ ਪਟਨੇ ਆਏ ਤੇ ਉਸ ਵੇਲੇ ਜਦੋਂ ਮੁਗਲਾਂ ਦਾ ਰਾਜ ਸੀ, ਸੰਗਤ ਦਾ ਕੁਝ ਕੁ ਰਾਬਦਾ ਪਟਨੇ ਦੀ ਸੰਗਤ ਦਾ ਸਿੱਖ ਸੰਗਤ ਨਾਲ ਬਣਿਆ ਰਿਹਾ। ਮਾਤਾ ਸੁੰਦਰੀ ਜੀ ਵੇਲੇ ਵੀ ਇਹ ਸੰਗਤ ਜੁੜੀ ਰਹੀ, ਜੰਗਾਂ ਯੁੱਧਾਂ ਵੇਲੇ ਵੀ ਜੁੜੇ ਰਹੇ। ਸਮਾਂ ਲੰਘਿਆ, ਉਹ ਅਸਥਾਨ ਤੇ ਸੰਗਤ ਆਉਂਦੀ ਰਹੀ, ਕੁਝ ਕੁ ਜ਼ਮੀਨਾਂ ਲੋਕਾਂ ਨੇ ਨਾਂ ਲਵਾਈਆਂ। 1834 ਦੇ ਕਰੀਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇਖੋ ਭੁਚਾਲ ਆਇਆ ਸੀ ਉੱਥੇ ਤੇ ਜਿਹੜੀ ਇਮਾਰਤ ਬਣੀ ਉਹ ਗਿਰੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸੇਵਾ ਰਾਹੀਂ ਗਿਆਨੀ ਗੁਰਮੁਖ ਸਿੰਘ ਦੇ ਕਰਾਈ। ਉਹਦੇ ਹੁਕਮਨਾਮੇ ਦੀ ਲਿਖਤ ਵੀ ਮਿਲਦੀ। ਮਹਾਰਾਜਾ ਰਣਜੀਤ ਸਿੰਘ ਨੇ 1834 ਤੋਂ ਲੈ ਕੇ 39 ਦੇ ਕਰੀਬ ਆਪਣੇ ਅੰਤਲੇ ਦਿਨਾਂ ਵਿੱਚ ਪਟਨਾ ਸਾਹਿਬ ਦੇ ਸੇਵਾ ਕਰਾਈ। ਉਸ ਵੇਲੇ ਜਿਹੜੀ ਇਮਾਰਤ ਬਣੀ, ਮਹੰਤ ਜਿਹੜੇ ਨੇ ਸੇਵਾ ਕਰਦੇ ਰਹੇ, ਗੁਰਮੁਖੋ ਕਈ ਮਹੰਤਾਂ ਦੇ ਨਾਮ ਵਿੱਚ ਆਏ ਨੇ। ਇੱਥੋਂ ਦੇ ਇੱਕ ਪ੍ਰਮੁੱਖ ਮਹੰਤ ਹੋਏ ਨੇ ਬਾਬਾ ਸੁਮੇਰ ਸਿੰਘ ਜੀ। ਉਹਨਾਂ ਨੇ ਗੁਰੂ ਅਮਰਦਾਸ ਦੀ ਅੰਸ਼ ਵਿੱਚੋਂ ਸਨ, ਬੜੇ ਮਹਾਨ ਵਿਦਵਾਨ ਸਨ, ਫਾਰਸੀ ਦੇ, ਸੰਸਕ੍ਰਿਤ ਦੇ, ਪੰਜਾਬੀ ਦੇ, ਉਹਨਾਂ ਨੇ ਕਈ ਗ੍ਰੰਥ ਲਿਖੇ। ਸੰਗਤ ਬੜੀ ਉਸ ਤਖ਼ਤ ਨਾਲ ਉਸ ਵੇਲੇ ਜੁੜੀ। ਬਾਬਾ ਸੁਮੇਰ ਸਿੰਘ ਜੀ ਤੋਂ ਬਾਅਦ ਧਿਆਨ ਦਿਆ ਜੇ ਕਿ ਬਾਬਾ ਇੱਕ ਮਹੰਤ ਹੋਰ ਬਣੇ, ਫਿਰ ਬਾਬਾ ਕਰਤਾਰ ਸਿੰਘ ਬੇਦੀ ਸਰਬਰਾ ਬਣਿਆ, ਜਿਹੜੀ ਪਿਛਲੀ ਸਦੀ ਲੰਘੀ। ਜਦੋਂ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਕਰਤਾਰ ਸਿੰਘ ਬੇਦੀ ਨੇ ਨਰੈਣੂ ਮਹੰਤ ਦਾ ਸਾਥ ਦਿੱਤਾ ਤੇ ਉੱਥੋਂ ਦੀ ਸੰਗਤ ਨੇ ਫਿਰ ਇਹਨੂੰ ਸਵੀਕਾਰ ਨਹੀਂ ਸੀ ਕੀਤਾ। ਬਾਬਾ ਕਰਤਾਰ ਸਿੰਘ ਬੇਦੀ ਉਹ ਰਾਬਤਾ ਬਣਾ ਹੀ ਨਹੀਂ ਸਕੇ। ਸਨ 1934 ਆਇਆ, ਪੂਰੀ ਇੱਕ ਸਦੀ ਤੋਂ ਬਾਅਦ ਇਮਾਰਤ ਨੂੰ ਅੱਗ ਲੱਗੀ ਸੀ। ਜਿਹੜਾ ਤਖ਼ਤ ਸਾਹਿਬ ਹੈ ਇੱਥੇ ਅੱਗ ਲੱਗੀ, ਪਰ ਬਚਾ ਰਿਹਾ। ਫਿਰ ਹੋਇਆ ਕਿ ਸਨ 1934 ਦੇ ਨੇੜੇ ਕਲਕੱਤੇ ਦੀ ਸੰਗਤ ਨੇ 40,000 ਰੁਪਈਆ ਦਿੱਤਾ, ਕਾਨਪੁਰ ਦੀ ਸੰਗਤ ਨੇ 25,000 ਰੁਪਈਆ ਦਿੱਤਾ ਤੇ ਇਹ ਇਮਾਰਤ ਸੰਤ ਬਾਬਾ ਨੇਚਰ ਸਿੰਘ ਜੀ ਜਮਨਾ ਨਗਰ ਵਾਲੇ ਤੇ ਹਕੀਕਤ ਵਿੱਚ ਜਿੰਨੀ ਸੇਵਾ ਕਰਾਈ ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲੇ ਕਪੂਰਸਲਾ ਵਾਲੇ, ਉਹਨਾਂ ਨੇ ਸਾਰੀ ਸੇਵਾ ਕਰਾਈ। ਇਹ ਤਖ਼ਤ ਸਾਹਿਬ ਦੀ ਸੇਵਾ ਹੁੰਦੀ ਰਹੀ। ਸਮਾਂ ਲੰਘਿਆ, ਜਦੋਂ ਦੇਸ਼ ਵੰਡਿਆ ਗਿਆ ਉਦੋਂ ਮਹੰਤੀ ਖਤਮ ਹੋਈ, ਉਦੋਂ ਕਮੇਟੀ ਬਣ ਲੱਗੀ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ, ਚੀਫ਼ ਖਾਲਸਾ ਦੀਵਾਨ ਦਾ ਇੱਕ ਮੈਂਬਰ, ਕੁਝ ਹੋਰ ਉੱਥੋਂ ਦੀ ਸਨਾਤਨ ਬਰਾਦਰੀ ਦੇ ਮੈਂਬਰ, ਗੁਰਮੁਖੋ। ਇਹ ਤਖ਼ਤ ਕਾਇਮ ਰਿਹਾ। ਤਖ਼ਤ ਦੀ ਮਰਿਆਦਾ ਚੇਤੇ ਰੱਖੋ, ਗੁਰਮਤ ਅਨੁਸਾਰ ਮਹੰਤਾਂ ਨੇ ਨਹੀਂ ਚਲਾਈ। 84 ਵੇਲੇ ਇਸ ਤਖ਼ਤ ਦੀ ਰੱਜ ਕੇ ਵਰਤੋਂ ਕੀਤੀ ਉਸ ਵੇਲੇ ਦੀ ਹਕੂਮਤ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਭਾਈ ਮਾਨ ਸਿੰਘ ਉਹਨਾਂ ਨੂੰ ਇੰਨਾ ਪੜ੍ਹੇ ਲਿਖੇ ਨਹੀਂ ਸਨ, ਉਹਨਾਂ ਨੇ ਜਦੋਂ ਇਕੱਠ ਬੁਲਾਇਆ, ਖਾਲਸਾ ਕਨਵੈਨਸ਼ਨ ਸੱਦੀ, ਇਹਦੇ ਵਿੱਚ ਸ਼ਾਮਿਲ ਹੋਣ ਦੀ ਬਜਾਏ ਅਕਾਲ ਤਖ਼ਤ ਦੀ ਸੇਵਾ ਜਿਹੜੀ ਸਰਕਾਰੀ ਸੇਵਾ ਹੋਈ ਉਹਦੇ ਵੱਲ ਉਹਨਾਂ ਦਾ ਝੁਕਾਅ ਹੋ ਗਿਆ। ਉਸ ਵੇਲੇ ਉਹਨਾਂ ਨੂੰ ਕਰਦੇ ਸਨ ਜਿੱਥੇ ਮਰਜ਼ੀ ਲੈ ਜਾਣਾ, ਜੋ ਲਿਖ ਦੇਣਾ ਉਹਨਾਂ ਪੜ੍ਹ ਦੇਣਾ। ਗੱਲ ਇਹ ਨਹੀਂ, ਬੰਦੇ ਦਾ ਆਪਣਾ ਦਿਮਾਗ ਵੀ ਕੁਝ ਕੰਮ ਕਰਦਾ। ਸੰਗਤ ਦਾ ਉਹਨਾਂ ਪ੍ਰਤੀ ਸਤਿਕਾਰ ਘੱਟ ਗਿਆ। ਬਿਰਧ ਸੀ, ਬਜ਼ੁਰਗ ਸੀ, ਇੱਥੋਂ ਤੱਕ ਕਿ ਜਿਹੜੇ ਲੋਕ ਉਹਦੀ ਸੇਵਾ ਕਰਦੇ ਸਨ ਉਹ ਖੁਦ ਸਰਕਾਰ ਦੇ ਬੰਦੇ ਆਪਣੇ ਹੁੰਦੇ ਸਨ, ਉਹਦੀ ਨਿਗਰਾਨੀ ਪੂਰੀ ਰੱਖੀ ਜਾਂਦੀ ਸੀ। ਉਹਨਾਂ ਤੋਂ ਬਾਅਦ ਹੁਣ ਭਾਈ ਇਕਬਾਲ ਸਿੰਘ ਜੀ ਹੋਰੀ ਨੇ ਉਸ ਤਖ਼ਤ ਦੀ ਸੇਵਾ ਕਰਦੇ ਨੇ, ਪਰ ਗੁਰਮਤ ਨੇ ਆਰਤੀ ਉਤਾਰਨ ਦੀ ਰੀਤ ਨੂੰ ਪ੍ਰਵਾਨ ਨਹੀਂ ਕੀਤਾ। ਆਰਤੀ ਦੇ ਸ਼ਬਦ ਗਾਉਣ ਦੀ ਗੱਲ ਕਹੀਏ, ਉਹ ਵੀ ਜਿਹੜੇ ਗੁਰਮਤ ਫਲਸਫੇ ਨਾਲ ਟਿਕ ਟੁਕਦੇ ਨੇ ਉੱਥੇ ਆਰਤੀ ਵੀ ਉਤਾਰੀ ਜਾਂਦੀ। ਉੱਥੇ ਹੋਰ ਵੀ ਕਈ ਰੀਤਾਂ ਐਸੀਆਂ ਨੇ ਜਿਨ੍ਹਾਂ ਦਾ ਗੁਰਮਤ ਨਾਲ ਮੇਲ ਨਹੀਂ ਹੁੰਦਾ, ਪਰ ਸਿੱਖ ਦਾ ਕਿਰਦਾਰ ਅੱਜ ਵੀ ਉਸ ਤਖ਼ਤ ਦਾ ਪੂਰਨ ਅਦਬ ਕਰਦਾ ਹੈ, ਕਿਉਂਕਿ ਉਸ ਤਖ਼ਤ ਤੇ ਮੇਰੇ ਬਾਲਾ ਪ੍ਰੀਤਮ ਦੀ ਰਹਿਮਤ ਹੋਈ, ਆਮਦ ਹੋਈ। ਪਟਨਾ ਸਾਹਿਬ ਦੀ ਧਰਤੀ ਨੂੰ ਕਲਗੀ ਵਾਲੇ ਨੇ ਭਾਗ ਲਾਏ, ਸਤਿਗੁਰੂ ਕੀ ਕਿਰਪਾ ਦਾ ਸਦਕਾ ਆ ਪਿਛਲੇ ਸਮੇਂ ਕੁਝ ਤਖ਼ਤਾਂ ਤੇ ਬਹਿਣ ਵਾਲੇ ਨੇੜੇ ਹੋਏ ਨੇ। ਮੇਰਾ ਸਾਹਿਬ ਮੇਰ ਕਰੇ ਕਿ ਇਹਨਾਂ ਤਖ਼ਤਾਂ ਤੇ ਬਹਿਣ ਵਾਲਿਆਂ ਦੀ ਸੋਚ ਇੱਕੋ ਜਾਏ, ਮਰਿਆਦਾ ਇੱਕੋ ਜਾਏ, ਭਾਵਨਾ ਇੱਕ ਕੰਮ ਕਰੇ, ਤੇ ਦੂਸਰੀ ਸਭ ਤੋਂ ਵੱਡੀ ਦਾਤਾ ਰਹਿਮਤ ਕਰੇ ਕਿ ਤਖ਼ਤ ਦੀ ਸੇਵਾ ਕਰਨ ਵਾਲਾ ਕਿਸੇ ਬੰਦੇ ਦਾ ਸੇਵਾਦਾਰ ਨਾ ਹੋਵੇ। ਤਖ਼ਤ ਦਾ ਸੇਵਾਦਾਰ ਬਸ ਤਖ਼ਤ ਦੇ ਮਾਲਕ ਦੀ ਸੇਵਾ ਕਰੇ, ਤਖ਼ਤ ਦੇ ਮਾਲਕ ਦੀ ਪੂਜਾ ਕਰੇ। ਇਹ ਸੀ ਪਟਨਾ ਸਾਹਿਬ ਦਾ ਸੰਖੇਪ ਜਿਹਾ ਇਤਿਹਾਸ। ਕੁਝ ਕੁ ਗੱਲਾਂ ਨੇ ਕਿ ਉੱਥੋਂ ਦੇ ਖਰਚੇ ਦੀਆਂ, ਉੱਥੋਂ ਦੇ ਲੰਗਰ ਦੇ ਪ੍ਰਬੰਧ ਦੀਆਂ, ਮੈਂ ਸਿਰਫ ਆਪ ਜੀ ਨਾਲ ਇਤਿਹਾਸ ਸਾਂਝਾ ਕੀਤਾ। ਕੱਲ ਨੂੰ ਆਪਾਂ ਅੱਗੇ ਤੀਸਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਉਹਦੀ ਜ਼ਮੀਨ ਸੰਬੰਧੀ, ਉੱਥੋਂ ਦੇ ਅਸਥਾਨਾਂ ਸੰਬੰਧੀ, ਉੱਥੋਂ ਦੀਆਂ ਕਿਹੜੀਆਂ ਕਿਹੜੀਆਂ ਰਹਿਮਤਾਂ ਹੋਈਆਂ ਉਸ ਸੰਬੰਧੀ ਵਿਚਾਰ ਕਰਾਂਗੇ। ਇਹਦੀਆਂ ਕੋ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।